ਸਤਨਾਮ ਸ੍ਰੀ ਵਾਹਿਗੁਰੂ ਚੰਦ ਸ੍ਰੀ ਗੁਰੂ ਨਾਨਕ ਦੇਵ ਜੀ ਹੋ ਮਹਾਰਾਜ ਚੰਦ ਦੀਆਂ ਕੁਮਾਰ ਸਰਬ ਕਲਾ ਸਮਰਥ ਲੋਗਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਤਿਰਤ ਕਿਰਤ ਆਇਆ ਭਰਿਆ ਤਾਂ ਸ਼ਰਮਾਏ ਨਾਨਕ ਜੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਪ ਮੁਕਤ ਹੋਏ ਤਾਰੇ ਜੀ ਐਸੇ ਗੁਰਾਂ ਤੋਂ ਵੱਲ ਵੱਲ ਜਾਈ ਆਪ ਮੁਕਤ ਹੋਏ ਤਾਰੇ ਜੀ ਕਵਨ ਕਵਨ ਗੁਣ ਕਹੀਐ ਅੰਤ ਨਹੀਂ ਕਿਛ ਪਾਰੈ ਲਾਖ 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 ਕਈ ਕੋਰੈ ਕੋ ਹੈ ਐਸੋ ਵਿਚਾਰੈ ਬਿਸਮ 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 ਹੀ ਪਈਐ ਲਾਲ ਗੁਲਾਲ ਰੰਗਾਰੈ ਕੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਾਰ ਆਪ ਮੁਕਤ ਹੋਏ ਤਾਰੇ ਜੀ ਐਸੇ ਗੁਰਾਂ ਤੋਂ ਮਨ ਮਨ ਆਪ ਮੁਕਤ ਹੋਏ ਤਾਰੇ
Amen.
ਕਾਰੋਬਾਰ ਸੰਕੋਚ ਦੇ ਹੋਏ ਆਪ ਗੁਰੂ ਦਰਬਾਰ ਚ ਪਹੁੰਚੇ ਹੋ। ਪੂਰਨਮਾਸ਼ੀ ਦਾ ਦਿਹਾੜਾ ਮਨਾਉਣ ਵਾਸਤੇ ਦੂਰ ਦਰਾਜ ਤੋਂ ਆਪ ਇਸ ਥਾਂ ਤੇ ਪਹੁੰਚੇ ਹੋ। ਭਾਵੇਂ ਅੱਜ ਟਰੱਕਾਂ ਤੇ ਜੋ ਸੰਗਤ ਆਉਂਦੀ ਹੈ, ਬੱਸਾਂ ਤੇ ਆਉਂਦੀ ਹੈ, ਉਹ ਬੰਦ ਲੱਗਣ ਕਰਕੇ ਆ ਨਹੀਂ ਸਕੀ ਤੇ ਅੱਜ ਦਾ ਜੋ ਪੁਰਬ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਭਗਤਾਂ ਦੀ ਵੱਡੀ ਵਡਿਆਈ ਕੀਤੀ ਗਈ ਹੈ, ਸਾਧੂਆਂ ਦੀ ਬਹੁਤ ਵੱਡੀ ਵਡਿਆਈ, ਸੰਤਾਂ ਦੀ, ਕਿਉਂਕਿ ਉਨ੍ਹਾਂ ਦੇ ਜੰਮੇ ਪਰਮੇਸ਼ਰ ਵੱਲੋਂ ਖਾਸ ਡਿਊਟੀਆਂ ਲੱਗੀਆਂ ਹੁੰਦੀਆਂ ਜਿਸ ਨੂੰ ਸਿਰੇ ਚਾੜਨ ਵਾਸਤੇ ਉਹ ਸੰਸਾਰ ਚ ਆਇਆ ਕਰਦੇ। ਉਹ ਕੰਮ ਕੀ ਹੁੰਦਾ ਹੈ ਕਿ ਭੁੱਲੀਆਂ ਹੋਈਆਂ ਰੂਹਾਂ, ਟੁੱਟੀਆਂ ਹੋਈਆਂ ਰੂਹਾਂ, ਉਹਨਾਂ ਨੂੰ ਪਰਮੇਸ਼ਰ ਦੇ ਨਾਲ ਜੋੜਨਾ। ਹੋਰ ਵਾਧੂ ਦੇ ਕੰਮ ਜੇ ਫੁਰਸਤ ਮਿਲਦੀ ਹੈ ਕਰਦੇ ਨੇ, ਨਹੀਂ ਮਿਲਦੀ ਮੌਜ ਹੈ ਉਹਨਾਂ ਦੀ, ਕਰਨ ਨਾ ਕਰਨ ਕੋਈ ਇਸ ਗੱਲ ਦੀ ਨਹੀਂ, ਪਰ ਇੱਕ ਡਿਊਟੀ ਉਹਨਾਂ ਦੀ ਪੱਕੀ ਹੁੰਦੀ ਹੈ ਕਿ ਭੁੱਲਿਆਂ ਹੋਇਆਂ ਨੂੰ ਪਰਮੇਸ਼ਰ ਨਾਲ ਜੋੜਨਾ, ਅਗਿਆਨੀਆਂ ਨੂੰ ਗਿਆਨ ਬਖਸ਼ਣਾ, ਅੰਨਿਆਂ ਨੂੰ ਲਾਈਟ ਦੇਣੀ। ਜੋ ਮਨ ਦੇ ਅੰਨੇ ਕੂਪ ਨੇ ਉਹਦੇ ਵਿੱਚ ਪ੍ਰਕਾਸ਼ ਪੈਦਾ ਕਰਨਾ, ਇਹ ਸੰਤਾਂ ਦੀ ਡਿਊਟੀ ਹੋਇਆ ਕਰਦੀ। ਬਾਕੀ ਜੋ ਡਿਊਟੀਆਂ ਨੇ ਸੰਤਾਂ ਦੀਆਂ, ਹੋਰ ਚੀਜ਼ਾਂ ਬਣਾਉਣੀਆਂ, ਹਸਪਤਾਲ ਬਣਾਉਣੇ, ਸਕੂਲ ਬਣਾਉਣੇ, ਗੁਰਦੁਆਰੇ ਬਣਾਉਣੇ, ਉਹਨਾਂ ਸਾਰਿਆਂ ਨਾਲੋਂ ਜ਼ਰੂਰੀ ਹੋਇਆ ਕਰਦੀ ਹੈ ਕਿ ਜੋ ਗੁਰਦੁਆਰਾ ਅਸਲੀ ਹੈ, ਧਰਮ ਮੰਦਰ ਜੋ ਅਸਲੀ ਹੈ, ਮਸਜਿਦ ਜੋ ਅਸਲੀ ਹੈ, ਉਹ ਆ ਸਰੀਰ ਹੈ ਜਿਹਦੇ ਵਿੱਚ ਵਾਹਿਗੁਰੂ ਰਹਿੰਦਾ। ਇਹ ਸਰੀਰ ਦੇ ਅੰਦਰ ਪਰਮੇਸ਼ਰ ਦਿਖਾਉਣਾ ਉਹਨਾਂ ਨੇ। ਇਹ ਗੁਰੂ ਮਹਾਰਾਜ ਦਾ ਐਸਾ ਫਰਮਾਨ ਹੈ ਕਿ ਆਉਂਦੇ ਹੀ ਸੰਸਾਰ ਦੇ ਉੱਤੇ ਇਸ ਕੰਮ ਵਾਸਤੇ ਹੁੰਦੇ ਨੇ ਕਿ ਕੋਲ ਰਹਿੰਦੇ ਪਰਮੇਸ਼ਰ ਨੂੰ ਦਿਖਾ ਦੇਣ ਤੇ ਉਹਦੇ ਨਾਲ ਮਿਲਾ ਦੇਣ। ਸੋਨਾ ਦੀ ਮਹਿਮਾ ਕਿੰਨੀ ਵਰਣਨ ਕੀਤੀ ਹੈ ਗੁਰੂ ਨਾਨਕ ਪਾਤਸ਼ਾਹ, ਜੋ ਆਪ ਪਰਮੇਸ਼ਰ ਸਰੂਪ ਸੀ। ਆਪ ਦਾ ਫਰਮਾਨ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਜਿਹੜਾ ਆਪ ਜਪਦਾ ਦੂਸਰਿਆਂ ਨੂੰ ਇਸ ਰਸਤੇ ਲਾਉਂਦਾ ਹੈ। ਮਹਾਰਾਜ ਕਹਿੰਦੇ ਅਸੀਂ ਧੂੜੀ ਮੰਗਦੇ ਹਾਂ ਭਾਈ, ਉਹਦੀ ਐਵੇਂ ਹੀ ਨਾ ਸਮਝਿਓ। ਸਾਡਾ ਤਾਂ ਅਸੀਂ ਤਾਂ ਫਤਿਹ ਬੁਲਾਉਣ ਤੋਂ ਵੀ ਕਤਰਾਉਂਦੇ ਹਾਂ ਵੀ ਕਿਤੇ ਫਤਿਹ ਨਾ ਬੁਲਾ ਦਈਏ, ਇਹ ਮੈਨੂੰ ਇਹ ਬੁਲਾਵੇ ਤਾਂ ਚੰਗਾ, ਮੈਂ ਨਾ ਬੁਲਾ ਦਾਂ, ਮੇਰੇ ਹੱਥ ਨਾ ਇਹਦੇ ਅੱਗੇ ਜੁੜ ਜਾਣ। ਪਰ ਧੰਨ ਹੈ ਗੁਰੂ ਨਾਨਕ ਪਾਤਸ਼ਾਹ, ਜੋ ਸੱਚ ਨੂੰ ਲੁਕਾਉਂਦੇ ਨਹੀਂ ਹੈ, ਪ੍ਰਗਟ ਕਰਕੇ ਸਾਨੂੰ ਦੱਸਦੇ ਹੈ। ਪਰ ਅਸੀਂ ਵੀ ਧੰਨ ਹਾਂ ਜਿਹੜੇ ਉਹਨਾਂ ਦੀ ਗੱਲ ਕੰਨਾਂ ਰਾਹੀਂ ਸੁਣਦੇ ਨਹੀਂ, ਫੇਰ ਸੁਣ ਕੇ ਅੰਦਰ ਨਹੀਂ ਜਾਣ ਦਿੰਦੇ। ਦੋਏ ਧੰਨ ਨੇ, ਇੱਕ ਉਧਰਲੇ ਪਾਸੇ ਵਾਲੇ, ਇੱਕ ਉਧਰ। ਉਹ ਤਾਂ ਕਹਿੰਦੇ ਨੇ ਵੀ ਪਰਮੇਸ਼ਰ ਨੂੰ ਮਿਲਾਉਂਦੇ ਨੇ ਜਿਹੜੇ ਅਸੀਂ ਧੂੜੀ ਮੰਗਦੇ ਹਾਂ। ਅਸੀਂ ਕਹਿੰਦੇ ਹਾਂ ਵੀ ਅਸੀਂ ਉਹਨਾਂ ਨੂੰ ਦੇਖਣਾ ਹੀ ਨਹੀਂ ਪਸੰਦ ਕਰਦੇ, ਗੱਲ ਕਰਨੀ ਪਸੰਦ ਨਹੀਂ ਕਰਦੇ। ਸਾਡੇ ਮਨ ਦੇ ਅੰਦਰ ਹਕਾਰਤ ਆਉਂਦੀ ਹੈ, ਨਫ਼ਰਤ ਆਉਂਦੀ ਹੈ, ਬੁਰੀਆਂ ਗੱਲਾਂ ਉੱਠਦੀਆਂ ਜਦ ਕਿਸੇ ਰੱਬ ਦੇ ਪਿਆਰੇ ਨੂੰ ਦੇਖਦੇ ਹਾਂ। ਸੋ ਇਸ ਤਰ੍ਹਾਂ ਉਹਨਾਂ ਨੇ ਆਪਣੀ ਡਿਊਟੀ ਕਰਦੇ ਚਲੇ ਜਾਣਾ। ਸੋ ਇਹ ਭਾਈ नंदलाल जी जो गुरु दशमेश पिता दे नाल प्यार विच इन्ने कोल मिल गए सी कि एक टुटे हुए किस केस की कीमत आपने कहा भी दो जहाना दा जो मुल है वह भी नहीं है टुटे हुए केस की कीमत इन्ना प्यार विच वो समा गए सी। हर वक्त उन्हां दे हिरदे दे अंदर गुरु दशमेश पिता साक्षात रूप दे विच बसदे रहिंदे सी ते जो कुछ वो लिखते सी जो बोलते सी अंदरों उन्हां नूं हाजर नाजर जान के लिखिया करदे सी। इसे करके ही बावजूद इस दे कि वह बाणी फारसी विच है साडी समझ तों परे दी है अजकल दे बंदियां दे क्योंकि हुण तां उर्दू भी भुल गए फारसी तां इक पासे रही ਉਹ ਬਾਣੀ ਸਾਡੇ ਪ੍ਰਮਾਣਾਂ ਵਾਸਤੇ ਪੜ੍ਹੀ ਜਾਂਦੀ ਹੈ ਜਿਸ ਤਰ੍ਹਾਂ ਭਾਈ ਗੁਰਦਾਸ ਦੀ ਬਾਣੀ ਨੂੰ ਅਸੀਂ ਸਤਿਕਾਰ ਦਿੰਦੇ ਹਾਂ ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਦੀ ਬਾਣੀ ਨੂੰ ਵੀ ਅਸੀਂ ਸਤਿਕਾਰ ਦਿੰਦੇ ਹਾਂ ਕਿਉਂ ਕਿਉਂਕਿ ਉਹਨਾਂ ਦੇ ਲਿਖੇ ਹੋਏ ਚਾਰ ਪੰਜ ਗ੍ਰੰਥ ਗੁਰੂ ਦਸ਼ਮੇਸ਼ ਪਿਤਾ ਜੀ ਜਦ ਭੇਟਾ ਹੋਏ ਮਹਾਰਾਜ ਨੇ ਆਪਣੇ ਦਸਤੇ ਮੁਬਾਰਕ ਦੇ ਨਾਲ ਜਿੱਥੇ ਉਹਨਾਂ ਨੇ ਬੰਦਗੀ ਨਾਵਾਂ ਲਿਖਿਆ ਉੱਥੇ ਕੱਟ ਕੇ ਜ਼ਿੰਦਗੀ ਨਾਵਾਂ ਆਪਣੇ ਕਰ ਦਿੱਤਾ ਪੜ੍ਹੇ ਹੋਏ ਗ੍ਰੰਥ ਅਪਰੂਵ ਕਰੇ ਹੋਏ ਤੇ ਉਹਦੇ ਵਿੱਚ ਆਪ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ ਭੁੱਲੇ ਜੀਵਾਂ ਨੂੰ ਸਿੱਧੇ ਰਸਤੇ ਪਾਉਂਦੇ ਨੇ ਪਿਆਰੇ ਆਹ ਉਹਨਾਂ ਦਾ ਆਉਣਾ ਹੀ ਸੰਸਾਰ ਦੇ ਉੱਤੇ। ਭੁੱਲੇ ਭਟਕੇ ਜੀਵ ਜੋ ਨਰਕਾਂ ਵੱਲ ਨੂੰ ਤੁਰੇ ਜਾ ਰਹੇ ਨੇ, ਪਾਪਾਂ ਦੇ ਰਾਹ ਪਏ ਹੋਏ ਨੇ, ਪਰਮੇਸ਼ਵਰ ਤੋਂ ਟੁੱਟੇ ਹੋਏ ਨੇ, ਉਹਨਾਂ ਨੂੰ ਜੋੜ ਕੇ ਪਰਮੇਸ਼ਵਰ ਦੇ ਰਾਹ ਪਾ ਦੇਣਾ। ਸੰਤ ਕਦੇ ਨਹੀਂ ਕਹਿੰਦੇ ਤੂੰ ਸ਼ਰਾਬ ਪੀਆ ਕਰ, ਮਾਸ ਖਾਇਆ ਕਰ, ਚੁਗਲੀਆਂ ਕਰਿਆ ਕਰ, ਨਿੰਦਿਆ ਕਰਿਆ ਕਰ, ਝੂਠ ਬੋਲਿਆ ਕਰ, ਛਲ ਕਰਿਆ ਕਰ, ਕਪਟ ਕਰਿਆ ਕਰ, ਰਿਸ਼ਵਤ ਲਿਆ ਕਰ, ਫੇਰ ਸਾਨੂੰ ਵੀ ਦਿਆ ਕਰ। ਸੰਤ ਨਹੀਂ ਕਦੇ ਵੀ ਕਹਿੰਦੇ। ਸੰਤਾਂ ਦਾ ਕੰਮ ਹੁੰਦਾ ਉਸ ਦੀਆਂ ਭੁੱਲਾਂ ਕੱਢਣੀਆਂ। ਜਿਸ ਜਾ ਜਿਸ ਜਿਸ ਥਾਂ ਤੋਂ ਉਕਾਈ ਖਾਂਦਾ ਹੈ ਉਸ ਉਕਾਈ ਨੂੰ ਜੀਵਨ ਚੋਂ ਕੱਢਣਾ ਤੇ ਸਿੱਧੇ ਰਾਹ ਪਾ ਦੇਣਾ। ਸਮ ਉਪਦੇਸ਼ ਹੋਇਆ ਕਰਦਾ, ਫਰਮਾਨ ਕਰਦੇ ਨੇ ਕਿ ਦਰ ਦਹਿਰ ਕੇ ਮਰਦਾਂ ਨੇ ਖੁਦਾ ਆਮਦੈ ਅੰਦ ਬਰ ਗੁਮਸ਼ੁਦਗਾ ਰਹਿਨਮਾ ਆਮਦੈ ਅੰਦ। ਸੰਤਾਂ ਦਾ ਆਉਣਾ ਸੰਸਾਰ ਦੇ ਉੱਤੇ, ਜਿਹੜੇ ਗੁੰਮ ਹੋ ਗਏ, ਗੁੰਮਸ਼ੁਦਗਾ ਭੁੱਲ ਗਏ ਰਸਤਾ, ਰਹਿਨਮਾ ਆਮਦੈ ਅੰਦ, ਉਹਨਾਂ ਨੂੰ ਰਾਹ ਦੱਸਣ ਵਾਸਤੇ ਸੰਸਾਰ ਤੇ ਆਉਂਦੇ। ਗੋਇਆ ਅਗਰ ਈ ਚਸ਼ਮ ਤੋਂ ਮੁਸ਼ਤਾਕ ਏ ਖੁਦਾ ਅਸਤ। ਕਹਿੰਦੇ ਹੇ ਨੰਦ ਲਾਲ, ਜੇ ਤੈਨੂੰ ਲੋੜ ਹੈ, ਜੇ ਤੇਰੇ ਵਿੱਚ ਚਾਹ ਹੈ ਵੀ ਮੈਂ ਵਾਹਿਗੁਰੂ ਦੇ ਦਰਸ਼ਨ ਇਹਨਾਂ ਅੱਖਾਂ ਦੇ ਨਾਲ ਕਰ ਲਵਾਂ। ਗੋਇਆ ਅਗਰ ਈ ਚਸ਼ਮ ਤੋਂ ਮੁਸ਼ਤਾਕ ਏ ਖੁਦਾ ਅਸਤ, ਜੇ ਤੂੰ ਰੱਬ ਦੇ ਦਰਸ਼ਨ ਇਹਨਾਂ ਅੱਖਾਂ ਨਾਲ ਕਰਨਾ ਚਾਹੁੰਦਾ ਤਾਂ ਸੁਣ ਲੈ ਮਰਦਾਨੇ ਖੁਦਾ ਖੁਦਾ ਨਵਾਂ। ਜਿਹੜੇ ਸੰਤ ਨੇ, ਸੰਤ ਹੈ, ਸੰਤਾਂ ਤੇ ਪਰਮੇਸ਼ਰ ਦੇ ਵਿੱਚ ਭੇਦ ਨਹੀਂ ਹੋਇਆ ਕਰਦਾ। ਸੰਤ ਅਨੰਤ ਹੈ, ਅੰਤਰ ਨਹੀਂ। ਸੰਤਾਂ ਦੇ ਤੇ ਸੰਤਾਂ ਦੇ ਵਿੱਚ ਤੇ ਵਾਹਿਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੈ, ਇਹ ਗੱਲ ਤੂੰ ਮੇਤੇ ਸੁਣ ਲੈ। ਮਰਦਾਨੇ ਖੁਦਾ ਖੁਦਾ ਨਵਾਂ ਆਮਦਾ ਅੰਧ, ਉਹ ਆਉਂਦੇ ਹੀ ਇਸ ਕਰਕੇ ਨੇ ਵੀ ਸੰਸਾਰ ਦੇ ਭੁੱਲਿਆਂ ਭਟਕਿਆਂ ਨੂੰ ਰਸਤੇ ਪਾ ਦਿੱਤਾ ਜਾਵੇ। ਸੋ ਗੁਰੂ ਮਹਾਰਾਜ ਦੇ ਅੰਦਰ ਵੀ ਇਸ ਤਰ੍ਹਾਂ ਹੀ ਫਰਮਾਨ ਹੈ, ਪੜੋ ਪਿਆਰ।
ਜਿਸ ਪੇਟ ਤਰੀਏ ਮਰ ਗਿਆ। ਪਰ ਸਾਗਰ ਸੰਸਾਰ ਵਿੱਚ
ਨਿਸ਼ਾਨੀ ਸਾਧਗੀ ਜਿਸ ਭੇਟ ਤਰੀ ਹੈ। ਮਹਾਰਾਜ ਨੇ ਉਹਨਾਂ ਦੀਆਂ ਨਿਸ਼ਾਨੀਆਂ ਦੱਸ ਦਿੱਤੀਆਂ ਕਿ ਨਿਸ਼ਾਨੀ ਇਹ ਹੁੰਦੀ ਹੈ ਜਿਹਦੇ ਨਾਲ ਮਿਲ ਕੇ ਸੰਸਾਰ ਤੋਂ ਆਦਮੀ ਤਰ ਜਾਵੇ ਉਹ ਸਾਧੂ ਦੀ ਨਿਸ਼ਾਨੀ ਹੈ, ਤੇ ਜਿਹਨੂੰ ਮਿਲ ਕੇ ਜਮ ਕੰਕਰ ਨੇੜ ਨਾ ਆਵੇ, ਫਿਰ ਬਹੁੜ ਨਾ ਮਰੀਏ, ਦੁਬਾਰਾ ਮੌਤ ਨਾ ਹੋਵੇ, ਤੇ ਜਮਾਂ ਦਾ ਜੋ ਡਰ ਹੈ ਉਹ ਨੇੜੇ ਨਾ ਆਵੇ, ਜਮਾਂ ਦਾ ਦੁੱਖ ਭਵ ਸਾਗਰ ਸੰਸਾਰ ਵੇਖ। ਜਿਹੜਾ ਵਿਓ ਦਾ ਪੋਇਜ਼ਨ ਦਾ ਇਹ ਸੰਸਾਰ ਰੂਪੀ ਭਵ ਸਾਗਰ ਹੈ, ਇਹਨੂੰ ਪਾਰ ਉਤਰ ਜਾਵੇ। ਹਰ ਗੁਣ ਗੁੰਫੋ ਮਨ ਮਾਲ, ਵਾਹਿਗੁਰੂ ਦੇ ਨਾਮ ਦਾ ਭੰਡਾਰਾ ਮਨ ਵਿੱਚ ਭਰੇ, ਹਰ ਸਭ ਮਲ ਭਰ ਰਹੀ ਹੈ, ਸਾਰੀ ਮੈਲ ਦੂਰ ਹੋ ਜਾਂਦੀ ਹੈ, ਨਾਨਕ ਪ੍ਰੀਤਮ ਮਿਲ ਰਹੇ ਪਾਰ ਬ੍ਰਹਮ ਨਰ ਹਰੀ। ਭਾਵੇਂ ਵਾਲਮੀਕ ਨੂੰ ਸਾਧੂ ਮਿਲੇ, ਉਹਨਾਂ ਨੂੰ ਵੀ ਤਾਰਿਆ, ਬਚਨੇ ਸੀ ਉਹਨਾਂ ਦਾ, ਇੱਕ ਬਚਨ ਨੇ ਤਾਰ ਦਿੱਤਾ, ਕਹਿਣ ਲੱਗੇ ਵਾਲਮੀਕ ਇਹ ਠੀਕ ਹੈ ਵੀ ਤੂੰ ਚੋਰੀਆਂ ਕਰਦਾ, ਡਾਕੇ ਮਾਰਦਾ, ਬੰਦੇ ਮਾਰਦਾ, ਬਾਟਾ ਮਾਨਸ ਮਾਰਦਾ ਬੈਠਾ ਵਾਲਮੀਕ ਬਟਵਾਰਾ, ਪਰ ਤੂੰ ਇਹ ਤਾਂ ਦੱਸ ਕਾਹਦੇ ਵਾਸਤੇ ਕਰਦਾ, ਇਹ ਤੇਰੇ ਜੀਵ ਨੂੰ ਲੇਖਾ ਦੇਣਾ ਪੈਣਾ, ਬਹੁ ਪ੍ਰਪੰਚ ਕਰ ਪਰ ਤਨ ਲਿਆ ਵੈ ਸੁਤਦਾਰਾ ਪਿਆਨ ਲਟਾ, ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੇ, ਇਹ ਤਾਂ ਲੇਖੇ ਤੈਨੂੰ ਦੇਣੇ ਪੈਣੇ ਨੇ, ਜਾ ਘਰ ਪੁੱਛ ਕੇ ਆ ਕੋਈ ਤਿਆਰ ਹੈ, ਕੋਟਮੜਾ ਚੌਕ ਹੰਨੀ ਹੈ, ਉਹ ਹੱਸਦੇ ਨੇ ਪਿਆਰ ਨਾਲ ਬੁਲਾਉਂਦੇ ਨੇ, ਲੇਕਿਨ ਕਹਿੰਦੇ ਅੰਤ ਸਮੇਂ ਜਿਹੜਾ ਤੇਰੇ ਤੇ ਇਹ ਪਾਪਾਂ ਦਾ ਬੋਝ ਹੈ ਵੀ ਉਹ ਨਹੀਂ ਅਸੀਂ ਵੰਡਾ ਸਕਦੇ। ਮਹਾਂਪੁਰਸ਼ਾਂ ਕੋਲ ਆ ਗਿਆ, ਕਹਿੰਦੇ ਕਿਉਂ, ਕਹਿੰਦੇ ਕੋਈ ਨਹੀਂ ਸਹਾਇਤਾ ਕਰਦਾ, ਫਿਰ ਕਹਿੰਦੇ ਤੈਨੂੰ ਇਹ ਸਹਿਣੇ ਪੈਣੇ ਨੇ ਸਾਰੇ ਦੁੱਖ, ਬਚਨ ਕਰ ਦਿੱਤਾ। ਕਹਿਣ ਲੱਗਿਆ ਮਹਾਰਾਜ ਮੈਨੂੰ ਤਾਰ ਦਿਓ, ਕਹਿੰਦੇ ਤਾਰਨ ਦਾ ਇੱਕੋ ਹੀ ਤਰੀਕਾ ਹੈ, ਤੂੰ ਰਾਮ 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 ਮਰਾ 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 ਕਰੀ ਜਾ, ਇਹ ਪਲਟ ਕੇ ਰਾਮ ਰਾਮ ਹੋ ਜਾਏਗਾ, ਹਟੀ ਨਾ। ਇੱਕ ਦਿਨ ਗੱਲ ਕਹਿ ਕੇ ਸੰਤ ਚਲੇ ਗਏ, ਐਡਾ ਡੂੰਘਾ ਘਾਹ ਪਿਆ ਉਹਦੇ ਹਿਰਦੇ ਦੇ ਅੰਦਰ, ਕੁਹਾੜਾ ਸੁੱਟ ਦਿੱਤਾ, ਘਰ ਜਾਣਾ ਛੱਡ ਦਿੱਤਾ, ਜੰਗਲ ਚ ਰਹਿਣਾ ਸ਼ੁਰੂ ਕਰ ਦਿੱਤਾ। ਕਹਿਣ ਲੱਗਿਆ ਘਰਦੇ ਤਾਂ ਪੁੱਠੀ ਮੱਤ ਦਿੰਦੇ ਨੇ ਮੈਨੂੰ, ਮੇਰੀ ਸਹਾਇਤਾ ਕਿਸੇ ਨੇ ਨਹੀਂ ਕਰਨੀ। ਇੱਕ ਟੱਕ ਪਰਮੇਸ਼ਰ ਦਾ ਨਾਮ ਜਪਦਾ, 14 ਸਾਲ ਤੋਂ ਬਾਅਦ ਮਹਾਤਮਾ ਫੇਰ ਆਉਂਦੇ ਨੇ, ਜਦ ਦੇਖਦੇ ਨੇ ਉਹਦੇ ਰੋਮ ਰੋਮ ਦੇ ਵਿੱਚੋਂ ਆਵਾਜ਼ ਆ ਰਹੀ ਹੈ ਰਾਮ 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 ਰਾਮ, ਜਿੰਨੇ ਆਲੇ ਦੁਆਲੇ ਪ੍ਰਕਿਰਤੀ ਹੈ ਉਹਦੇ ਵਿੱਚੋਂ, ਦਰਖਤਾਂ ਚੋਂ, ਹਰ ਚੀਜ਼ ਚੋਂ ਰਾਮ ਦੇ ਨਾਮ ਦੀ ਇੰਨੀ ਸਮਾਈ ਹੋ ਗਈ, ਪੱਤੇ ਪੱਤੇ ਵਿੱਚੋਂ ਰਾਮ ਦੇ ਨਾਮ ਦੀ ਆਵਾਜ਼ ਸੰਤਾਂ ਨੂੰ ਸੁਣ ਰਹੀ ਹੈ, ਵੀ ਇਹ ਤਾਂ ਵਾਤਾਵਰਨ ਸਾਰਾ ਪਵਿੱਤਰ ਹੋ ਗਿਆ ਤੇ ਕਿੱਡਾ ਬੜਾ ਹੋ ਗਿਆ, ਪੂਜਨੀਕ ਹੋ ਗਿਆ। ਛੋਟੀ ਜਿਹੀ ਜਾਤ, ਮਹਾਰਾਜ ਕਹਿੰਦੇ ਦੇਖਦਾ ਸਹੀ, ਨਿੱਕੀ ਤੋਂ ਨਿੱਕੀ ਜਾਤ ਸੀ ਉਸਦੀ, ਕਾਹੇ ਨਾ ਵਾਲਮੀਕ ਹੈ ਦੇਖ। ਕਹਿੰਦੇ ਦੇਖਦਾ ਸਹੀ ਵਾਲਮੀਕ ਨੂੰ ਕਿਹੜੀ ਜਾਤ ਤੋਂ ਕਿੱਡਾ ਬੜਾ ਪਦ ਉਸਨੇ ਪ੍ਰਾਪਤ ਕੀਤਾ, ਸੋ ਰਾਮ ਦੇ ਨਾਮ ਦੀ ਮਹਿਮਾ ਕਿੰਨੀ ਵੱਡੀ ਹੈ। ਸੋ ਮਹਾਤਮਾ ਨੇ ਭੁੱਲੇ ਨੂੰ ਰਾਹ ਪਾ ਦਿੱਤਾ। ਜੇ ਗਨਕਾ ਦੇ ਪਾਸ ਜਾਂਦੇ ਨੇ ਤੋਤਾ ਦੇ ਦਿੱਤਾ, ਕਹਿਣ ਲੱਗੇ ਬੀਬਾ ਇਹਦੇ ਨਾਲ ਤਰ ਜਾਏਗੀ, ਤੂੰ ਰਾਮ ਰਾਮ ਕਹਾਈ ਜਾ। ਕਹਾਈ ਗਈ ਲਿਬ ਲਾਗੀ ਤੇ ਸਤੋਤਿਓ, ਨਿਤ ਪੜਾਏ ਕਰੇ ਸੋਤਾ, ਰੋਜ਼ ਪੜਾਉਂਦੀ ਹੈ। ਪਤਤ ਉਧਾਰਨ ਰਾਮ ਨਾਮ, ਦੁਰਮਤ ਪਾਪ ਕਲੇਵਰਤ ਹੋਤਾ। ਪਾਪਾਂ ਨੂੰ, ਪਾਪਾਂ ਦਾ ਭਰਿਆ ਹੋਇਆ ਸਰੀਰ ਜਿਹੜਾ ਬਿਲਕੁਲ ਇਹ ਪਾਪ ਦਾ ਰੂਪ ਹੋ ਗਿਆ ਸੀ, ਗਣਕਾ ਪਾਪਣ ਹੋਏ ਕੇ ਪਾਪਾਂ ਦਾ ਗਰਹਾਰ ਪਰੋਤਾ। ਇੱਕੋ ਵਚਨ ਕਿਹਾ ਵੀ ਰਾਮ ਰਾਮ ਕਰੀ ਜਾਈ, ਉਹਨੇ ਮੰਨ ਲਿਆ, ਉਹ ਹਟੀ ਨਹੀਂ ਹੈ। ਸਵਾਲ ਇੱਥੇ ਆ ਜਾਂਦਾ ਵੀ ਬਚਨ ਤਾਂ ਗੁਰੂ ਗ੍ਰੰਥ ਸਾਹਿਬ ਬੇਅੰਤ ਕਰਦੇ ਨੇ, ਪਰ ਅਸੀਂ ਮੰਨਦੇ ਨਹੀਂ ਹਾਂ। ਆਹੀ ਸਾਡੇ ਚ ਡਿਫੈਕਟ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜਾਂ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲਾਗੀ, ਜਿਉਂ ਬਾਂਸ ਬੁਝਾਈ ਹੈ ਫੂਕ। ਕਹਿੰਦੇ ਅੰਨਿਆਂ ਨੂੰ ਲੱਗਦੀ ਨਹੀਂ ਹੈ, ਕਿਉਂਕਿ ਜਿਵੇਂ ਬਾਂਸ ਵਿੱਚ ਫੂਕ ਪਸਾਰ ਪਾਰ ਲੰਘ ਜਾਂਦੀ ਹੈ, ਕੋਈ ਆਵਾਜ਼ ਨਹੀਂ ਕਰਦੀ, ਐਸੇ ਤਰ੍ਹਾਂ ਦੇ ਨਾਲ ਇਹ ਮਨੁੱਖਾਂ ਦਾ ਹਾਲ ਹੈ ਸੰਸਾਰ ਦਾ। ਦਿਨ ਰਾਤ ਅਖੰਡ ਪਾਠ ਹੁੰਦੇ ਨੇ, ਕੀਰਤਨ ਹੁੰਦੇ ਨੇ, ਬੇਅੰਤ ਰਾਗੀ ਟਾਡੀ ਲੱਗੇ ਰਹਿੰਦੇ, ਸਾਧੂ ਮਹਾਂਪੁਰਸ਼ ਹਾਕਾ ਮਾਰੀ ਜਾਂਦੇ, ਲੇਕਿਨ ਇਹ ਜੀਵ ਇੱਕ ਬਚਨ ਵੀ ਨਹੀਂ ਸੁਣਦਾ। ਇੱਕ ਵੀ ਜੇ ਇੱਕ ਵੀ ਸੁਣ ਲੈ ਨਾ, ਗੁਰੂ ਸਾਹਿਬ ਦਾ ਬੜੇ ਸਪਸ਼ਟ ਸ਼ਬਦਾਂ ਚ ਕਹਿੰਦੇ ਨੇ, ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਪੈਸਾ। ਕਰਕੇ ਦੇਖ ਲੋ, ਢਾਈ ਤਿੰਨ ਸਾਲ ਲਗਾਤਾਰ ਵਾਹਿਗੁਰੂ 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 ਕਿਤੇ ਬੈਠ ਕੇ ਕਰ ਲੋ, ਲਗਾਤਾਰ ਕਰੀ ਜਾਓ, ਹਟੋ ਨਾ ਕਦੇ ਵੀ। ਜੇ ਕਹੇ ਮੇਰੀ ਜੀਭ ਥੱਕ ਜੂ, ਜੀਭ ਤਾਂ ਆਪੇ ਹੀ ਬੰਦ ਹੋ ਜਾਣੀ ਹੈ, ਬੋਲਣੀਆਂ ਨਹੀਂ ਹੈ। ਇਹ ਵਾਹਿਗੁਰੂ ਵਾਹਿਗੁਰੂ ਕਰਦੇ ਵਾਹਿਗੁਰੂ ਅੰਦਰ ਚਲੇ ਜਾਣਾ, ਜੀਭ ਮਾੜੀ ਮਾੜੀ ਹਿੱਲਣ ਲੱਗ ਜਾਣੀ ਹੈ, ਬੋਲਨੇ ਬੰਦ ਹੋ ਜਾਣਾ, ਕੰਠ ਵਿੱਚ ਚਲਿਆ ਜਾਣਾ, ਕੰਠ ਨੇ ਹਰਕਤ ਕਰਨੀ ਹੈ, ਮੂੰਹ ਬੰਦ ਹੈ, ਹਿਰਦੇ ਚਲਿਆ ਜਾਣਾ, ਉਹਦੇ ਚ ਵਾਈਬਰੇਸ਼ਨ ਆਉਣੀ ਹੈ, ਨਾਭੀ ਚਲਿਆ ਜਾਣਾ, ਮਹਾਨ ਚੁੱਪ ਦੇ ਅੰਦਰ ਆਗਿਆ ਚੱਕਰ ਚ ਆ ਜਾਣਾ, ਉਸ ਥਾਂ ਦੇ ਉੱਤੇ ਨਾਲ ਅਨਹਦ ਨਾਦ ਵੱਜਣੇ ਸ਼ੁਰੂ ਹੋ ਜਾਣ, ਲੰਘਦੇ ਲੰਘਦੇ ਰੋਮ ਰੋਮ ਚ ਨਾਮ ਆ ਜਾਣਾ, ਫੇਰ ਨਾਮ ਭੁੱਲਿਆ ਨਹੀਂ ਕਰਦਾ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨਾ ਜਾਪਦਾ ਹੈ ਨਹੀਂ ਹੋਰ। ਸਾਰੇ ਪਰਮੇਸ਼ਰ ਦਾ ਨਾਮ ਸੁਣਨਾ ਸ਼ੁਰੂ ਹੋ ਜਾਂਦਾ, ਟਰੈਕਟਰ ਚੱਲਦਾ ਤਾਂ ਨਾਮ ਚੱਲ ਰਿਹਾ। ਪਹਿਲੇ ਨੂੰ ਤਾਂ ਉਹ ਦੁਖੀ ਕਰਦਾ, ਕਹਿੰਦੇ ਆਵਾਜ਼ ਨਹੀਂ ਬੰਦ ਹੁੰਦੀ, ਮੈਨੂੰ ਸੁਣਦੀ ਨਹੀਂ। ਜਿਹੜਾ ਲੰਘ ਗਿਆ ਉਹ ਕਹਿੰਦਾ ਇਹ ਤਾਂ ਵਾਹਿਗੁਰੂ ਵਾਹਿਗੁਰੂ ਕਰਦਾ, ਜੇ ਇੰਜਣ ਕਰ ਰਿਹਾ ਹੈ ਟਿਊਬਵੈਲ ਦੇ ਉੱਤੇ ਤਾਂ ਵੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ। ਉਹਨੂੰ ਸਾਰੇ ਪਾਸੇ ਸੁਣਨ ਲੱਗ ਜਾਂਦਾ, ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ, ਤੇ ਕਰਦੇ ਕਰਦੇ ਉਹ ਵਾਹਿਗੁਰੂ ਸਮਾ ਜਾਂਦਾ ਸਰੀਰ, ਫੇਰ ਚਾਹੇ ਕਰੋ ਚਾਹੇ ਨਾ ਕਰੋ ਆਪੇ ਹੀ ਹੋ ਜਾਂਦਾ ਆਟੋਮੈਟਿਕ, ਜਿਵੇਂ ਪਾਣੀ ਨਿਕਲਦਾ ਹੈ ਆਰਟੀਜ਼ਨ ਵੈਲ ਹੁੰਦਾ, ਇੱਥੇ ਪਹਿਲਾਂ ਹੁੰਦੇ ਸੀ ਇੱਧਰ ਬਨੂੜ ਵੱਲ ਨੂੰ, ਉਹ 300 ਫੁੱਟ ਦੀ ਗਹਿਰਾਈ ਤਾਈਂ ਲਾ ਦੇਣੇ, ਹੇਠਲੀ ਤਹਿ ਨਾਲ ਰਲ ਜਾਣੇ, ਇੰਨੇ ਜ਼ੋਰ ਦੀ ਪਾਣੀ ਉਹਦਾ ਨਿਕਲਣਾ, ਸਾਂਭਿਆ ਨਹੀਂ ਸੀ ਜਾਂਦਾ ਵੀ ਇਹ ਪਾਣੀ ਨੂੰ ਕੀ ਕਰੀਏ, ਉੱਥੇ ਨਿਕਲਦੇ ਨੇ ਬਾਜਪੁਰ, ਆਦਮੀ ਨੂੰ ਰੋੜ ਕੇ ਪਰੇ ਲੈ ਜਾਂਦੇ ਨੇ, ਇੰਨੇ ਜ਼ੋਰ ਦਾ ਪਾਣੀ ਨਿਕਲਦਾ, ਆਪੇ ਹੀ ਨਿਕਲੀ ਜਾਂਦਾ, ਨਾ ਕੋਈ ਇੰਜਣ ਹੈ ਨਾ ਕੋਈ ਹੋਰ ਹੈ, ਇੱਕ ਵਾਰੀ ਥੱਲੇ ਪਾਣੀ ਨਾਲ ਪਾਣੀ ਰਲਾਉਣ ਦੀ ਲੋੜ ਹੈ, ਪੱਲੇ ਪਾਣੀ ਹੇਠਲੇ ਪਾਣੀ। ਇਵੇਂ ਜਿਵੇਂ ਨਾਮ ਤਾਂ ਅੰਦਰ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਹੈਗਾ ਤਾਂ ਅੰਦਰੇ ਬਾਹਰੋਂ ਨਹੀਂ ਆਉਣਾ, ਲੇਕਿਨ ਬਾਹਰੋਂ ਜਪ ਜਪ ਕੇ ਜਪ ਜਪ ਕੇ ਅਸੀਂ ਉਹਦੇ ਨਾਲ ਜਾ ਕੇ ਕਨੈਕਸ਼ਨ ਜੋੜਨਾ। ਜਦ ਕਨੈਕਸ਼ਨ ਜੁੜ ਗਿਆ ਫਿਰ ਨਾਮ ਆਪਣੇ ਆਪ ਉਭਰ ਮੰਗਣ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ, ਫਿਰ ਵਾਈਬਰੇਸ਼ਨ ਆਉਂਦੀ ਹੈ, ਉੱਚੀਆਂ ਬਿਰਤੀਆਂ ਹੋ ਜਾਂਦੀਆਂ। ਸੋ ਇਸ ਤਰ੍ਹਾਂ ਦੇ ਨਾਲ ਕੋਈ ਵੀ ਜਪ ਲਓ, ਇਸ ਨੇ ਜਪ ਲਿਆ ਪਤਤ ਉਧਾਰਨ ਰਾਮ ਨਾਮ ਦੁਰਮਤ ਪਾਪ ਕਲੇਵ ਧੋਤਾ। ਜਦੋਂ ਨਾਮ ਹਿਰਦੇ ਚ ਵਸ ਗਿਆ ਸਰੀਰ ਚ ਵਸ ਗਿਆ, ਫੇਰ ਇਹ ਸਰੀਰ ਪਵਿੱਤਰ ਹੋ ਜਾਂਦਾ। ਨਾਮ ਜਪਣ ਵਾਲਾ ਜਿੱਥੇ ਚਰਨ ਧਰ ਦੇਵੇ ਉਹ ਧੂੜੀ ਪਵਿੱਤਰ ਹੋ ਜਾਂਦੀ, ਤੇ ਮਹਾਰਾਜ ਕਹਿੰਦੇ ਉਹ ਧੂੜੀ ਇੰਨੀ ਪਵਿੱਤਰ ਹੋ ਜਾਂਦੀ ਹੈ ਕਿ ਉਹਨੂੰ ਦਾਨ ਦੇ ਰੂਪ ਚ ਪਰਮੇਸ਼ਰ ਕੋਲ ਮੰਗ ਕਰਦੇ ਨੇ, ਦਾਨ ਮਹਿੰਡਾ ਤਲੀ ਕਾਗ, ਜੇ ਮਿਲੇ ਤਾਂ ਮਸਤਕ ਲਾਈਏ, ਜੇ ਕਿਤੇ ਮਿਲ ਜਾਵੇ ਇਹ ਜੇ ਪਿਆਰਿਆਂ ਦੀ ਚਰਨ ਤੋੜ ਮਸਤਕ ਨਾ ਲਾ ਲਈਏ। ਪਰ ਮਹਾਰਾਜ ਕਹਿੰਦੇ ਮਿਲਦੀ ਨਹੀਂ ਹੈ, ਜੇ ਪੂਰਬ ਹੋਵੇ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਏ, ਪਹਿਲਾਂ ਪੂਰਬ ਲਿਖਿਆ ਹੋਵੇ ਮੱਥੇ ਚ ਤਾਂ ਧੂੜੀ ਸੰਤਾਂ ਦੀ ਮਿਲਦੀ ਹੈ, ਚਾਹੇ ਚਰਨ ਦੀ ਧੂੜੀ ਹੈ ਚਾਹੇ ਮੁੱਖ ਦੀ ਧੂੜੀ ਹੈ। ਸੋ ਇਸ ਤਰ੍ਹਾਂ ਇਸ ਨੇ ਕਮਾਈ ਕਰ ਲਈ ਗਣਕਾਂ ਨੇ, ਕਮਾਈ ਕਰਕੇ ਸਰੀਰ ਦੇ ਵਿੱਚੋਂ ਮੈਲ ਨਿਕਲ ਗਈ ਪਾਪਾਂ ਦੀ ਸਾਰੀ। ਜਿਵੇਂ ਆਪਾਂ ਚ ਬੱਚਾ ਹੋਵੇ ਟਿਊਬਵੈਲ ਦਾ, ਉਹਦੇ ਚ ਸਾਬਣ ਵਾਲੇ ਕੱਪੜੇ ਵੀ ਧੋ ਨਿਚੋੜਤੇ ਹੋਣ, ਤੇ ਡੀਜ਼ਲ ਵਾਲੇ ਮੋਬਲਾਇਲ ਵਾਲੇ ਹੱਥ ਵੀ ਧੋਤੇ ਹੋਣ, ਹੋਰ ਵੀ ਕੂੜ ਕਬਾੜ ਧੋ ਲਿਆ ਹੋਵੇ ਇਹਦੇ ਚ, ਉਹ ਪਾਣੀ ਸਾਫ਼ ਤਾਂ ਹੁੰਦਾ ਜੇ ਟਿਊਬਵੈਲ ਚਲਾ ਕੇ ਉਹਦੇ ਚ ਪਾਣੀ ਪੈਣਾ ਸ਼ੁਰੂ ਹੋ ਜਾਵੇ ਆਪਣੇ ਆਪ। ਕੁਝ ਘੰਟਿਆਂ ਦੇ ਬਾਅਦ ਨਿਰਮਲ ਜਲ ਹੋ ਜਾਇਆ ਕਰਦਾ, ਕੋਈ ਸ਼ੱਕ ਨਹੀਂ ਰਹਿੰਦਾ, ਸਾਰੀ ਮੈਲ ਧੋ ਕੇ ਕੱਢ ਦਿੰਦਾ। ਐਸੇ ਤਰ੍ਹਾਂ ਦੇ ਨਾਲ ਉਹਦੀ ਵੀ ਪਰਮੇਸ਼ਰ ਦਾ ਨਾਮ ਜਪਦੇ ਜਪਦੇ ਜਿਹੜੀ ਖੋਟੀ ਮਤ ਸੀ ਉਹਦੀ, ਉਹ ਸਾਰੀ ਦੂਰ ਹੋ ਗਈ। ਤੇ ਫਿਰ ਵੱਡੀ ਉੱਚੀ ਪਰਮਗਤੀ ਨੂੰ ਪ੍ਰਾਪਤ ਹੋ ਗਈ। ਸੋ ਇਹਨਾਂ ਜੋ ਸਾਧੂਆਂ ਦੀ ਮਹਿਮਾ ਹੈ, ਮਹਾਰਾਜ ਕਹਿੰਦੇ ਉਹ ਬਹੁਤੀ ਉੱਚੀ ਹੈ। ਤਿੰਨ ਗੁਣ ਦੁਨੀਆਂ ਜਿਹੜੀ ਨਾ, ਰਜੋ ਗੁਣ, ਤਮੋ ਗੁਣ, ਸਤੋ ਗੁਣ ਵਿੱਚ ਰਹਿਣ ਵਾਲੀ ਦੁਨੀਆਂ, ਇਹਨੂੰ ਨਹੀਂ ਪਤਾ ਲੱਗਦਾ ਉਹਨਾਂ ਦੀ ਮਹਿਮਾ ਦਾ। ਵੇਦ ਜਿਹੜਾ ਰਚਿਆ ਗਿਆ ਉਹ ਤਿੰਨਾਂ ਗੁਣਾਂ ਚ ਹੈ, ਸਿਮਰਤ ਸ਼ਾਸਤਰ ਪੁੰਨ ਭਾਵ ਵਿਚਾਰ ਦੇ, ਤੱਤਾ ਸਾਰ ਨਾ ਜਾਣੀ, ਤੱਤ ਦੀ ਸਾਰ ਨਹੀਂ ਜਾਣਦੇ, ਤਿੰਨ ਗੁਣਾਂ ਦੀ ਵਿਆਖਿਆ ਕਰ ਸਕਦੇ ਨੇ। ਸਾਧੂ ਜਿਹੜਾ ਹੈ ਤਿੰਨ ਗੁਣਾਂ ਤੋਂ ਉੱਪਰ ਚੌਥੇ ਪਦ ਵਿੱਚ ਨਿਵਾਸ ਰੱਖਦਾ, ਇਸ ਕਰਕੇ ਇਹਦੀ ਮਹਿਮਾ ਨੂੰ ਮਹਾਰਾਜ ਕਹਿੰਦੇ ਦੂਰ ਹੈ, ਉੱਚੀ ਹੈ ਬਹੁਤੀ। ਤਿੰਨਾਂ ਗੁਣਾਂ ਤੋਂ ਦੂਰ ਹੈ ਬਹੁਤੀ ਮਹਿਮਾ ਕਿਰਪਾ ਆਹ
महावीर नगर में सीता जी के पास में आवे
ਸਾਧੂ ਗੁਰਸਿੱਖ ਗੁਰਮੁਖ ਸੰਤ ਕੋਈ ਨਾਂ ਦੇ ਲਓ, ਨਾਂ ਦਾ ਨਹੀਂ ਫਰਕ ਹੋਇਆ ਕਰਦਾ। ਉਹਨਾਂ ਦੀ ਮਹਿਮਾ ਤਿੰਨਾਂ ਗੁਣਾਂ ਰਜੋ ਗੁਣ ਤਮੋ ਗੁਣ ਸਤੋ ਗੁਣ ਤੋਂ ਦੂਰ ਹੋਣ ਕਰਕੇ ਉਹਦੀ ਮਹਿਮਾ ਨੂੰ ਵੇਦ ਨਹੀਂ ਜਾਣਦੇ। ਇੱਕ ਰਾਜੇ ਨੇ ਇਸ ਗੱਲ ਦੇ ਉੱਤੇ ਸ਼ੰਕਾ ਪ੍ਰਗਟ ਕੀਤੀ। ਕਹਿਣ ਲੱਗੇ, ਸੰਤ ਜੀ, ਵੇਦ ਤਾਂ ਅਕਾਲ ਪੁਰਖ ਦੀ ਬਾਣੀ ਹੈ, ਪਰਮੇਸ਼ਰ ਦੀ ਬਾਣੀ। ਉਹ ਬਾਣੀ ਤਾਂ ਬਹੁਤ ਉੱਚੀ ਆ, ਉਹ ਮਹਿਮਾ ਕਿਉਂ ਨਹੀਂ ਜਾਣਦੇ? ਮਹਾਤਮਾ ਕਹਿਣ ਲੱਗੇ, ਵੇਦ ਬਾਣੀ ਜੋ ਹੈ ਤਿੰਨਾਂ ਗੁਣਾਂ ਦਾ ਵਿਚਾਰ ਕਰਦੀ ਹੈ। ਚੌਥੇ ਪਦ ਦਾ ਵਿਚਾਰ ਵੇਦ ਨੂੰ ਨਹੀਂ ਆਉਂਦਾ, ਚੌਥੇ ਪਦ ਦਾ ਵਿਚਾਰ ਸੰਤਾਂ ਕੋਲ ਹੋਇਆ ਕਰਦਾ, ਵੇਦਾਂ ਸ਼ਾਸਤਰਾਂ ਚ ਨਹੀਂ ਹੁੰਦਾ। ਉਹ ਅਨੁਭਵ ਦੀ ਚੀਜ਼ ਹੈ, ਲਿਖੀ ਨਾ ਜਾਣ ਵਾਲੀ ਆ, ਉਹਨੂੰ ਸਾਧੂ ਇਹ ਜਾਣਦੇ ਨੇ, ਹੋਰ ਕੋਈ ਜਾਣਦਾ ਨਹੀਂ। ਇਸ ਕਰਕੇ ਸਾਧੂ ਦੀ ਮਹਿਮਾ ਵੀ ਨਹੀਂ ਜਾਣਦਾ, ਕਿਉਂਕਿ ਜਿੱਥੇ ਸਾਧੂ ਰਹਿੰਦੇ ਨੇ ਉੱਥੇ ਤੱਕ ਵੇਦ ਦੀ ਪਹੁੰਚ ਨਹੀਂ ਹੈ। ਵੇਦ ਨੇ ਦੁਨੀਆਂ ਦੀ ਗੱਲ ਕਰਨੀ ਹੈ, ਦੁਨੀਆਂ ਵਿੱਚ ਦੁਨੀਆਂ ਵਾਸਤੇ ਰਚੇ ਗਏ ਨੇ। ਸਾਧੂ ਜਿਹੜੇ ਨੇ ਉਹ ਚੌਥੇ ਪਦ ਚ ਰਹਿੰਦੇ ਨੇ, ਇਸ ਕਰਕੇ ਉਹਦੀ ਮਹਿਮਾ ਨੂੰ ਜਾਣਦਾ ਨਹੀਂ ਕੋਈ। ਵਾਰ ਵਾਰ ਜਦ ਕਿਹਾ, ਉਹ ਕਹਿੰਦੇ ਚੰਗਾ, ਅਸੀਂ ਤਾਂ ਤੇਰੇ ਨਾਲ ਨਹੀਂ ਹੱਠ ਕਰਦੇ, ਤੇਰਾ ਪੁੱਤਰ ਤੈਨੂੰ ਦੱਸੂਗਾ ਇਹਦਾ ਭਾਵ। ਹੈਰਾਨ ਹੋ ਗਿਆ, ਕਹਿੰਦਾ ਸੰਤ ਜੀ, ਮੈਂ ਇੱਕ ਬਚਨ ਕਰਨਾ ਚਾਹੁੰਦਾ, ਬੇਨਤੀ ਕਰਨੀ ਹੈ। ਕਹਿਣ ਲੱਗੇ, ਦੱਸੋ ਕੀ ਬੇਨਤੀ ਹੈ? ਕਹਿੰਦਾ ਮਹਾਰਾਜ, ਵੇਦ ਦਾ ਜੋ ਜੋਤਿਸ਼ ਸ਼ਾਸਤਰ ਹਿੱਸਾ ਹੋਇਆ ਕਰਦਾ, ਉਹਦਾ ਹਿਸਾਬ ਜਿਹੜਾ ਉਹਦੇ ਮੁਤਾਬਕ ਮੇਰੇ ਤਾਂ ਪੁੱਤਰ ਹੋਣਾ ਹੀ ਨਹੀਂ ਇਸ ਜਨਮ ਦੇ ਅੰਦਰ, ਤੇ ਤੁਸੀਂ ਇਹ ਕਹਿੰਦੇ ਹੋ ਬਈ ਤੇਰਾ ਪੁੱਤਰ ਦੱਸੇਗਾ। ਕਹਿੰਦੇ, ਤਾਂ ਹੀ ਤਾਂ ਮਹਿਮਾ ਸਾਧਾਂ ਦੀ ਦਾ ਪਤਾ ਲੱਗੂਗਾ। ਵੇਦ ਨੇ ਜਿਹੜੀ ਗੱਲ ਕਹਿਤੀ, ਸਾਧੂ ਉਲਟਾ ਦਿੰਦੇ ਨੇ। ਕਹਿਣ ਲੱਗੇ, ਉਹ ਕਿਵੇਂ? ਕਹਿੰਦੇ, ਜਦੋਂ ਸਿਆਹੀ ਤਿਆਰ ਕਰੀ ਸੀ ਨਾ ਵੇਦਾਂ ਦੀ, ਹਿਮਾਲਿਆ ਪਰਬਤ ਤੋਂ ਬਹੁਤ ਸੋਧ ਸੋਧ ਕੇ ਚੀਜ਼ਾਂ ਲਿਆਂਦੀਆਂ ਸੀ, ਤੇ ਜਿਹੜੀਆਂ ਕਲਮਾਂ ਲਿਆਂਦੀਆਂ ਸੀ ਲਿਖਣ ਵਾਲੀਆਂ, ਉਹ ਵੀ ਬਹੁਤ ਸ਼ੁੱਧ ਥਾਂ ਤੋਂ ਲਿਆਂਦੀਆਂ ਸੀ। ਫੇਰ ਉਹਨਾਂ ਨੂੰ ਮੰਤਰ ਮੰਤਰ ਕੇ ਸ਼ੁੱਧ ਕਰਿਆ ਗਿਆ। ਬੜੀ ਦੇਰ ਤੱਕ ਜੱਗ ਹੁੰਦਾ ਰਿਹਾ ਤੇ ਮੰਤਰੀਆਂ ਗਈਆਂ ਤਾਂ ਜਾ ਕੇ, ਕਿਉਂਕਿ ਪਰਮੇਸ਼ਰ ਦਾ ਨਾਮ ਲਿਖਣਾ ਸੀ, ਨਾਮ ਬੇਅੰਤ ਸ਼ੁੱਧ ਸੀ, ਉਹ ਸ਼ੁੱਧ ਚੀਜ਼ ਨਾਲ ਲਿਖਿਆ ਜਾਵੇ ਤਾਂ ਠੀਕ ਹੁੰਦਾ। ਉਸ ਵੇਲੇ ਲਿਖਦੇ ਗਏ ਤੇ ਜਦੋਂ ਚਾਰੇ ਵੇਦ ਲਿਖੋਗੇ, ਉਹਦੇ ਬਾਅਦ ਕੁਝ ਸਿਆਹੀ ਬਚ ਗਈ। ਪ੍ਰਭੂ ਨੂੰ ਬੇਨਤੀ ਕੀਤੀ ਗਈ ਕਿ ਪਵਿੱਤਰ ਸਿਆਹੀ ਜੋ ਬਚੀ ਹੋਈ ਹੈ ਇਹਦੇ ਨਾਲ ਕੀ ਲਿਖੀਏ ਕਿੱਥੇ ਰੱਖੀਏ। ਉਹ ਕਹਿੰਦੇ ਦੇ ਦੋ ਪੰਜਵਾਂ ਵੇਦ ਜੋ ਹੈ ਉਹ ਲਿਖਿਆ ਜਾਏਗਾ, ਉਹ ਸੰਤਾਂ ਦੀ ਜ਼ੁਬਾਨ ਹੋਏਗੀ ਤੇ ਉਹ ਪੰਜਵਾਂ ਵੇਦ ਹੈ ਜਿੱਥੇ ਸੰਤ ਬੋਲਣਗੇ। ਚਾਰ ਵੇਦ ਦੁਨੀਆਂ ਵਾਸਤੇ ਨੇ ਤੇ ਸੰਤ ਇਹ ਤੋਂ ਉੱਪਰ ਨੇ। ਕਹਿਣ ਲੱਗੇ ਠੀਕ ਹੈ, ਚਾਰਾਂ ਵੇਦਾਂ ਨੇ ਨਹੀਂ ਲਿਖਿਆ, ਤੇਰੇ ਔਲਾਦ ਹੋਊਗੀ ਜੋਤਿਸ਼ ਨੇ, ਤੇ ਹੁਣ ਤੂੰ ਤੇਰੇ ਔਲਾਦ ਹੋਏਗੀ ਤੇ ਨੌ ਸਾਲ ਤੋਂ ਬਾਅਦ ਉਹਦੀ ਉਮਰ ਵੀ ਸਮਾਪਤ ਹੋਣੀ ਹੈ ਤੇ ਤੈਨੂੰ ਉਹ ਦੱਸ ਜਾਏਗਾ ਮਹਿਮਾ ਕੀ ਹੁੰਦੀ ਹੈ ਸੰਤਾਂ ਦੀ। ਨੌ ਸਾਲ ਗਿਆਰਾਂ ਦਿਨ ਦੀ ਉਮਰ ਹੋਏਗੀ, ਦਿਨ ਵੀ ਦੱਸ ਦਿੱਤੇ ਪਹਿਰ ਵੀ ਦੱਸ ਦਿੱਤੇ। ਰਾਜਾ ਹੈਰਾਨ ਹੁੰਦਾ, ਜੋਤਸ਼ੀ ਬੁਲਾਏ, ਕਹਿਣ ਲੱਗੇ ਵਿਚਾਰ ਤਾਂ ਕਰੋ ਬਈ, ਸੰਤ ਕਹਿ ਗਏ ਤੇਰਾ ਪੁੱਤਰ ਦੱਸੂ, ਮੇਰੇ ਤਾਂ ਪੁੱਤਰ ਹੋਣਾ ਨਹੀਂ। ਕਹਿੰਦੇ ਮਹਾਰਾਜ ਅਸੀਂ ਫੇਰ ਹਿਸਾਬ ਸੋਧ ਕੇ ਪੂਰੀ ਤਰ੍ਹਾਂ ਲਾਇਆ ਬਈ ਕਿਤੇ ਗਲਤੀ ਨਾ ਰਹਿ ਗਈ ਹੋਵੇ, ਤੇਰੇ ਤੁਹਾਡੇ ਪੁੱਤਰ ਨਹੀਂ ਹੋਣਾ। ਲੇਕਿਨ ਨੌ ਮਹੀਨਿਆਂ ਤੇ ਬਾਅਦ, ਦਸ ਮਹੀਨੇ ਤੇ ਬਾਅਦ ਉਹਦੇ ਘਰ ਔਲਾਦ ਹੋ ਗਈ, ਲੜਕਾ ਹੋ ਗਿਆ। ਉਸਨੇ ਫੇਰ ਕਿਹਾ, ਕਹਿਣ ਲੱਗਿਆ ਪੁੱਤਰ ਤਾਂ ਹੋ ਗਿਆ ਤੇ ਹੁਣ ਸੰਤਾਂ ਦਾ ਜਿਹੜਾ ਅਗਲਾ ਵਚਨ ਹੈ ਉਹ ਵੀ ਪੂਰਾ ਹੋਣਾ ਵੀ ਨੌ ਸਾਲ ਗਿਆਰਾਂ ਦਿਨ ਦੀ ਉਮਰ ਹੈ ਇਹਦੀ, ਤੇ ਹੁਣ ਮੈਨੂੰ ਮੋਹ ਮਾਇਆ ਤੇ ਬਚਾਓ। ਜੇ ਮੈਂ ਪੁੱਤਰ ਦਾ ਦਰਸ਼ਨ ਕਰ ਲਿਆ ਮੇਰੇ ਹਿਰਦੇ ਚ ਬੈਸ ਜੂ, ਉਹਨੇ ਚਲੇ ਜਾਣਾ ਤੇ ਮੈਨੂੰ ਬਹੁਤ ਪੀੜਾ ਹੋਏਗੀ। ਚੰਗਾ ਇਹ ਹੈ ਕਿ ਉਹਨੂੰ ਨੌ ਸਾਲ ਗਿਆਰਾਂ ਦਿਨ ਬਾਹਰ ਰੱਖ ਕੇ ਪਾਲਿਆ ਜਾਵੇ, ਜੇ ਉਸ ਤੋਂ ਵੱਧ ਗਿਆ ਤਾਂ ਫਿਰ ਮੇਰੇ ਰਾਹ ਚ ਲਿਆਓ। ਜੰਗਲ ਦੇ ਅੰਦਰ ਬਣਾ ਦਿੱਤਾ ਗਿਆ ਮਹਿਲ, ਪਾਲਣ ਦਾ ਬੰਦੋਬਸਤ ਕਰ ਦਿੱਤਾ ਤੇ ਅਖੀਰ ਜਦ ਦਿਨ ਪੂਰੇ ਹੋਣ ਵਾਲੇ ਆਏ ਤਾਂ ਉਹਦੀ ਜਿਹੜੀ ਦਾਈ ਸੀ ਉਹਨੂੰ ਪਾਲਣ ਵਾਲੀ ਕਹਿਣ ਲੱਗੀ, ਬੇਟਾ ਤੇਰੀ ਉਮਰ ਹੁਣ ਪੂਰੀ ਹੋਣ ਵਾਲੀ ਹੈ, ਮੈਂ ਤੇਰੀ ਮਾਂ ਨਹੀਂ ਹੈ, ਮੈਂ ਤੈਨੂੰ ਪਾਲਣਾ। ਕਹਿਣ ਲੱਗੇ ਕੀ ਗੱਲ? ਸਾਰੀ ਗੱਲ ਦੱਸ ਦਿੱਤੀ ਵੀ ਤੇਰੇ ਪਿਤਾ ਨਾਲ ਸੰਤਾਂ ਦਾ ਵਚਨ ਹੋਇਆ ਸੀ, ਸੰਤਾਂ ਨੂੰ ਉਹ ਕਹਿੰਦਾ ਸੀ ਵੀ ਵੇਦ ਜਾਣਦੇ ਆ ਸੰਤਾਂ ਦੀ ਮਹਿਮਾ, ਸੰਤ ਕਹਿੰਦੇ ਨਾ ਵੇਦਾਂ ਨੂੰ ਨੀ ਪਤਾ, ਇਹ ਤਾਂ ਪਰਬ੍ਰਹਮ ਪਰਮੇਸ਼ਰ ਹੀ ਜਾਣਦਾ, ਹੋਰ ਨੀ ਕੋਈ ਜਾਣਦਾ ਹੈ, ਕਿਉਂਕਿ ਉਹਦੇ ਵਿੱਚ ਤਾਂ ਪ੍ਰਭੂ ਚ ਭੇਦ ਨਹੀਂ ਹੁੰਦਾ। ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਸਾਧ ਕੀ ਸੋਭਾ ਸਾਧ ਬਣ ਆਈ, ਸਾਧੂ ਨੂੰ ਇਹ ਆਉਂਦੀ ਹੈ, ਹੋਰ ਕੋਈ ਜਾਣ ਨਹੀਂ ਸਕਦਾ। ਕਹਿਣ ਲੱਗਿਆ ਕੋਈ ਤਰੀਕਾ? ਕਹਿੰਦੇ ਵੀ ਮਹਾਤਮਾ ਆਏ ਹੋਏ ਨੇ, ਉੱਥੇ ਚੱਲ ਕੇ ਅਰਦਾਸ ਕਰਦੇ। ਮਹਾਤਮਾ ਆ ਗਏ, ਬੱਚੇ ਨੇ ਜਾ ਕੇ ਨਮਸਕਾਰ ਕਰੀ, ਮਹਾਂਪੁਰਸ਼ਾਂ ਨੇ ਆਸ਼ੀਰਵਾਦ ਦਿੱਤੀ ਤੇ ਜਦੋਂ ਉਸ ਬੱਚੇ ਨੇ ਬੇਨਤੀ ਕਰੀ ਕਿ ਮਹਾਰਾਜ ਮੇਰੀ ਉਮਰ ਖਤਮ ਹੋਣ ਚ ਥੋੜੇ ਜਿਹੇ ਦਿਨ ਰਹਿ ਗਏ, ਇੱਕ ਮਹਾਤਮਾ ਨੇ ਮੈਨੂੰ ਉਮਰ ਇੰਨੀ ਬਖਸ਼ੀ ਸੀ, ਮੈਂ ਆਪਣੇ ਪਿਓ ਦੇ ਘਰ ਉਸ ਨੂੰ ਇੱਕ ਅਰਥ ਸਿਖਾਉਣ ਵਾਸਤੇ ਆਇਆ ਸੀ, ਸਾਧਕੀ ਮਹਿਮਾ ਵੇਦ ਨਾ ਜਾਣੇ, ਤੇ ਮੈਨੂੰ ਤਾਂ ਇਹ ਸਮਝ ਨਹੀਂ ਆਈ ਹੈ ਇਸ ਗੱਲ ਦੀ, ਮੈਂ ਮਹਿਮਾ ਉਹਨੂੰ ਕਿਵੇਂ ਦੱਸਾਂ? ਕਹਿੰਦੇ ਮਹਿਮਾ ਤਾਂ ਸੰਤਾਂ ਨੇ ਹੀ ਦੱਸਦੀ ਸੀ, ਪਰ ਚੱਲ ਅਸੀਂ ਤੈਨੂੰ ਸੌ ਸਾਲ ਦੀ ਉਮਰ ਹੋਰ ਦਿੰਦੇ ਹਾਂ, ਜਾ ਆਪਣੇ ਪਿਤਾ ਕੋਲ ਚਲੇ ਜਾ, 109 ਸਾਲ 11 ਮਹੀਨੇ ਦੀ ਤੇਰੀ ਉਮਰ ਹੋਏਗੀ। ਉਹਨੂੰ ਦੱਸਦੇ ਵੀ ਸਾਧਾਂ ਦੀ ਮਹਿਮਾ ਇਹ ਹੁੰਦੀ ਹੈ। ਸੋ ਇਹ ਜੋ ਹੈ ਉਹ ਮਹਾਰਾਜ ਕਹਿੰਦੇ ਵੀ ਇਹ ਤਾਰਨ ਵਾਸਤੇ ਆਇਆ ਕਰਦੇ ਨੇ ਸੰਸਾਰ ਨੂੰ, ਇਹਨਾਂ ਦੀ ਜੋ ਮਹਿਮਾ ਹੈ, ਸਾਧ ਕੀ ਸੋਭਾ ਸਾਧ ਬਣਾਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਤੇ ਗੁਰੂ ਮਹਾਰਾਜ ਸੰਤਾਂ ਦੀ ਮਹਿਮਾ ਕਰਦੇ ਹੋਏ ਸਾਨੂੰ ਦੱਸਣ ਵਾਸਤੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ,
ਨਾਮ ਜਪ ਕੇ ਲੱਖਾਂ ਦਾ ਵਈ ਹੋ ਗਿਆ, ਨਾਮ ਅਦੀ ਜਪ ਆ
ਗੋਵਿੰਦ 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 ਸੰਗ ਨਾਮ ਦਿਉ ਮਨ ਲੀਣਾ ਗੋਵਿੰਦ ਗੋਵਿੰਦ ਜਪਦੇ ਦਾ ਨਾਮਦੇਵ ਦਾ ਮਨ ਵਾਹਿਗੁਰੂ ਵਿੱਚ ਲੀਨ ਹੋ ਗਿਆ ਮਨ ਅਮਨ ਹੋ ਗਿਆ ਉਨਮਨ ਹੋ ਗਿਆ ਆਤਮ ਮੰਡਲ ਚ ਪ੍ਰਵੇਸ਼ ਕਰ ਗਿਆ ਜਦੋਂ ਪ੍ਰਵੇਸ਼ ਕੀਤਾ ਆੜਦਾਮ ਕੋ ਛੀਪਰੋ ਹੋਇਓ ਲਾਖੀਣ ਜਿਸ ਤਰ੍ਹਾਂ ਦੇ ਨਾਲ ਆਪਣਾ ਬੈਂਕ ਸਾਡੀ ਲਿਮਿਟ ਫਾਈਨੈਂਸ਼ੀਅਲ ਲਿਮਿਟ ਫਿਕਸ ਕਰਦੇ ਨੇ ਬਈ ਇਹ ਬੰਦੇ ਦੀ ਹੈਸੀਅਤ ਇੰਨੇ ਹਜ਼ਾਰ ਦੀ ਹੈ ਇਹਨੂੰ ਇੰਨੇ ਹਜ਼ਾਰ ਕਰਜ਼ਾ ਦੇ ਦੋ ਕਿਸਾਨ ਵੀ ਜਾਣਦੇ ਨੇ ਫੈਕਟਰੀਆਂ ਵਾਲੇ ਵੀ ਜਾਣਦੇ ਹੈ ਇੰਡਸਟਰੀਆਂ ਵਾਲੇ ਵੀ ਜਾਣਦੇ ਨੇ ਬਈ ਇੰਨੀ ਲਿਮਿਟ ਮੇਰੀ ਫਿਕਸ ਹੋਈ ਹੈ ਮੈਂ ਇੰਨਾ ਖਾਦ ਚੱਕ ਸਕਦਾ ਬੈਂਕ ਚੋਂ ਜ਼ਮੀਨ ਦੇ ਹਿਸਾਬ ਲਾ ਕੇ ਪ੍ਰੋਪਰਟੀ ਦਾ ਹਿਸਾਬ ਲਾ ਕੇ ਲਿਮਿਟ ਬੰਨ ਦਿੰਦੇ ਇਸੇ ਤਰ੍ਹਾਂ ਨਾਲ ਸੰਸਾਰ ਵੀ ਜਾਣਦਾ ਜਦ ਕੋਈ ਗੱਲ ਕਰਦਾ ਵੀ ਉਹਦੀ ਗੱਲ ਕਰਦੀ ਆ ਭਾਈ ਉਹ ਤਾਂ ਟਕੇ ਦਾ ਬੰਦਾ ਉਹਦੀ ਲਿਮਿਟ ਨਹੀਂ ਬਹੁਤੀ ਵੱਡੀ ਛੋਟੀ ਹੈ ਮਾਮੂਲੀ ਬੰਦਾ ਸਧਾਰਨ ਹੈ ਬੰਦਾ ਤੇ ਮਹਾਰਾਜ ਕਹਿੰਦੇ ਉਹਨੂੰ ਸੰਸਾਰ ਜਦ ਆਪਣੇ ਗਜ ਨਾਲ ਤੋਲਦਾ ਸੀ ਉਹ ਆੜਦਾਮ ਕੋ ਸੀਪਰੋ ਹੀ ਨਿਕਲਦਾ ਸੀ ਕੋ ਮਿਹਨਤ ਕਰਕੇ ਖਾਂਦਾ ਸੀ ਕੱਪੜੇ ਧੋਣੇ ਚੰਦੇ ਠਾਪਣੇ ਇਸ ਤਰ੍ਹਾਂ ਦੇ ਨਾਲ ਉਹਦਾ ਕਰਦਾ ਗੁਜ਼ਾਰਾ ਚੱਲਦਾ ਸੀ ਅੱਜ ਕੱਲ੍ਹ ਤਾਂ ਮੈਂ ਕਿਤਾਬਾਂ ਦੇਖੀਆਂ ਜਿਹਦੇ ਚ ਲਿਖਿਆ ਵੀ ਨਾਮਦੇਵ ਬਹੁਤ ਵੱਡਾ ਧਨੀ ਸੀ ਵੱਡਾ ਅਮੀਰ ਸੀ ਕਿਉਂਕਿ ਉਹ ਇੱਥੇ ਕੋਈ ਖਿੱਚਾ ਖਿੱਚੀ ਜੀਆਂ ਪਈਆਂ ਹੋਈਆਂ ਹੋਰੇ ਤਰ੍ਹਾਂ ਨਾਲ ਗੱਲਾਂ ਕਰਨੀਆਂ ਸੰਸਾਰ ਨੇ ਸ਼ੁਰੂ ਕਰ ਦਿੱਤੀਆਂ ਕਲਯੁਗ ਹੈ ਉਹਦੇ ਵਿੱਚ ਆਪਣੇ ਮਨ ਦੀ ਮਨੌਤ ਕਰੀ ਜਾਂਦੇ ਆ ਵੀ ਮੈਂ ਉਹਨਾਂ ਦੇ ਕੁੱਲ ਨਾਲ ਸੰਬੰਧ ਲਿਖਦਾ ਜੇ ਮੈਂ ਉਹਨੂੰ ਕਰੋੜਾਪਤੀ ਕਹੂੰਗਾ ਤਾਂ ਜਾ ਕੇ ਮੇਰੀ ਇੱਜ਼ਤ ਹੋਣੀ ਮੈਨੂੰ ਵੀ ਕੌਡੀ ਦਾ ਸਮਝਣਗੇ ਕਹਿੰਦੇ ਆੜ ਦਾਮ ਕੋ ਛੀਪਰੋ ਹੋਇਓ ਲਾਕੀਣ ਤੇ ਕਿੱਡਾ ਬੜਾ ਹੋਇਆ ਉਹ ਜੋ ਹਿੰਦੁਸਤਾਨ ਦਾ ਬਾਦਸ਼ਾਹ ਸੀ ਸਲੇਮ ਸ਼ਾਹ ਉਸ ਨੇ ਨਾਮਦੇਵ ਨੂੰ ਫੜ ਕੇ ਗਊ ਮਾਰੀ ਕਹਿੰਦਾ ਇਹਨੂੰ ਜਿਉਂਦੀ ਕਰ ਦੇ ਨਾਮਦੇਵ ਕਹਿਣ ਲੱਗਿਆ ਬਾਦਸ਼ਾਹ ਐਸੀ ਕਿਉਂ ਹੋਏ ਬਿਸਮਿਲ ਕੀਆ ਨਾ ਜੀਏ ਕੋਏ ਐਸੀ ਕਿਉਂ ਹੋ ਜੂਗੀ ਮਾਰਿਆ ਹੋਇਆ ਵੀ ਕਦੇ ਜਿਉਂਦਾ ਅਖੀਰ ਉਹਨੇ ਬਹੁਤ ਜ਼ਿਆਦਾ ਤਕਰਾਰ ਕਰਿਆ ਤੇ ਇੱਥੇ ਤਾਂ ਕਹਿਤਾ ਵੀ ਜੇ ਨਾ ਇੱਕ ਪਹਿਰ ਚ ਜਿਉਂਦੀ ਕਰੀ ਪਹਿਰ ਦੀ ਘੜਿਆਲ ਵੱਜਦੀ ਸਾਰ ਤੇਰੀ ਗਰਦਨ ਦੇ ਉੱਤੇ ਤਲਵਾਰ ਹੋਵੇਗੀ ਤੇ ਤੇਰਾ ਸਿਰ ਵੀ ਨਾਲੇ ਪਿਆ ਹੋਵੇਗਾ ਤੜਵੀ ਨਾਲ ਪਿਆ ਹੋਵੇਗਾ ਪਰਮੇਸ਼ਰ ਨੇ ਆ ਕੇ ਗਊ ਜਿਉਂਦੀ ਕਰ ਦਿੱਤੀ ਇਹ ਮਹਿਲਾਂ ਨੂੰ ਚਲਿਆ ਗਿਆ ਮਹਿਲਾਂ ਵਿੱਚ ਜਾਂਦੀ ਸਾਰ ਐਸਾ ਇਹਦੇ ਜ਼ਬਰਦਸਤ ਦਰਦ ਉੱਠਿਆ ਕਿ ਪਤਾ ਲੱਗ ਗਿਆ ਵੀ ਮੈਂ ਭਗਤ ਦੀ ਵਗਿਆ ਕਰੀ ਹੈ ਉਸ ਵੇਲੇ ਭੇਜਦਾ ਕਾਜ਼ੀਆਂ ਨੂੰ ਮੁੱਲਾਂ ਨੂੰ ਨਾਮਦੇਵ ਨੂੰ ਬੁਲਾਉਂਦੇ ਨੇ ਨਾਮਦੇਵ ਜੀ ਜਾਂਦੇ ਨੇ ਬਾਦਸ਼ਾਹ ਘਾਹ ਮੂੰਹ ਚ ਪਾ ਕੇ ਮਿਲਦਾ ਗਲ ਚ ਪੱਲਾ ਪਾਇਆ ਹੋਇਆ ਮੂੰਹ ਚ ਘਾਹ ਲਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਸੀਂ ਗਲ ਚ ਪੱਲਾ ਕਿਉਂ ਕਰ ਪਾਉਂਦੇ ਹਾਂ ਅਸੀਂ ਹੱਦ ਤੋਂ ਜ਼ਿਆਦਾ ਨਿਮਰਤਾ ਚ ਆਉਂਦੇ ਹਾਂ ਉਸ ਵੇਲੇ ਪੱਲਾ ਪਾਇਆ ਨਿਸ਼ਾਨੀ ਹੋਇਆ ਕਰਦੀ ਹੈ ਨਿਮਰਤਾ ਦੀ ਨਿਮਰਤਾ ਦੇ ਨਾਲ ਘਾਹ ਲੈ ਕੇ ਮਿਲਦਾ ਨਾਲ ਇਹ ਕਹਿੰਦਾ ਬਖਸ਼ੀ ਹਿੰਦੂ ਮੈਂ ਤੇਰੀ ਗਾਏ ਐ ਨਾਮਦੇਵ ਤੂੰ ਮੈਨੂੰ ਬਖਸ਼ ਦੇ ਮੈਨੂੰ ਕਾਲੀ ਗਊ ਸਮਝ ਕੇ ਬਖਸ਼ ਦੇ ਕਿਉਂਕਿ ਦਰਦ ਉੱਠ ਰਿਹਾ ਤੇ ਉਹ ਬਾਦਸ਼ਾਹ ਨਾਮਦੇਵ ਦੇ ਅੱਗੇ ਖੜਾ ਜਿਹਨੂੰ ਅੜ ਦਾਮ ਕੋ ਛੀਪਰੋ ਕਹਿੰਦੇ ਨੇ ਹੋਏ ਉਹ ਲਾਖੀਣ ਆਪ ਇੱਕ ਵਾਰੀ ਬਾਹਰ ਗਏ ਹੋਏ ਨੇ ਤੇ ਜਿਸ ਵਕਤ ਆ ਰਹੇ ਨੇ ਮੰਦਰ ਕੋਲ ਦੀ ਲੰਘਣ ਲੱਗੇ ਉਸ ਸਾਹ ਦੇ ਉੱਤੇ ਭਗਵਾਨ ਦੇ ਭਜਨ ਗਾਏ ਜਾ ਰਹੇ ਨੇ ਕੀਰਤਨ ਹੋ ਰਿਹਾ ਜਦ ਨਾਮਦੇਵ ਜੀ ਦੇ ਕੰਨ ਚ ਕੀਰਤਨ ਦੀ ਆਵਾਜ਼ ਪਈ ਉਸ ਵੇਲੇ ਚਿੱਤ ਬਹੁਤ ਬੇਵਲ ਹੋ ਗਿਆ ਕਾਲਾ ਹੋ ਗਿਆ ਦੌੜ ਪਏ ਉਥੋਂ ਕਿਉਂਕਿ ਇਹ ਇੱਕ ਅਵਸਥਾ ਹੋਇਆ ਕਰਦੀ ਆ ਸਾਰਿਆਂ ਨੂੰ ਨਹੀਂ ਪਤਾ ਇਸ ਗੱਲ ਦਾ ਜਿਹਦੇ ਨਾਲ ਬੀਤੀਆਂ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਰਸੀਏ ਹੁੰਦੇ ਨੇ ਹਰੀ ਦੇ ਜਸ ਦੇ ਜੇ ਆਵਾਜ਼ ਆ ਜਾਵੇ ਬਾਜੇ ਦੀ ਢੋਲਕ ਦੀ ਵੱਜਦੀ ਦੀ ਉਹ ਟਿਕ ਨਹੀਂ ਸਕਦੇ ਪੈਰ ਥੱਲਿਓ ਧਰਤੀ ਹਿੱਲਣ ਲੱਗ ਜਾਂਦੀ ਆ ਉਹਨਾਂ ਦੇ ਤੇ ਉਹ ਛੇਤੀ ਤੋਂ ਛੇਤੀ ਉੱਥੇ ਪਹੁੰਚਣਾ ਚਾਹੁੰਦੇ ਨੇ ਇਹ ਮਰਿਆ ਹੋਇਆ ਬੰਦਿਆਂ ਨੇ ਤਾਂ ਨਹੀਂ ਇਸ ਦਾ ਪਤਾ ਲੱਗਦਾ, ਜਿਉਂਦਿਆਂ ਨੂੰ ਇਸ ਗੱਲ ਦਾ ਪਤਾ। ਜਿਨ੍ਹਾਂ ਦੇ ਅੰਦਰ ਜੀਵਨ ਦੀ ਰੌ ਰੁਮਕਦੀ ਹੈ ਉਹ ਜਾਣਦੇ ਆ ਕਿ ਕੀਰਤਨ ਛੱਡਣਾ ਬੜਾ ਮੁਸ਼ਕਲ ਹੁੰਦਾ, ਦੂਸਰਿਆਂ ਨੂੰ ਇਸ ਗੱਲ ਦੀ ਸੋਝੀ ਨਹੀਂ ਆ ਨਾ ਆਉਣ ਕਰਕੇ ਉਹ ਤਾਂ ਚਾਹੇ ਕੋਲ ਹੋ ਜਾਵੇ ਤਾਂ ਨਹੀਂ ਜਾਂਦੇ। ਸੋ ਨਾਮਦੇਵ ਜੀ ਨਾਲ ਐਸਾ ਹੀ ਸਮਾਂ ਵਰਤਿਆ ਅਤੇ ਆਪ ਉਸੇ ਤਰ੍ਹਾਂ ਦੇ ਨਾਲ ਮੰਦਰ ਵਿੱਚ ਚਲੇ ਗਏ। ਝੋਲਾ ਕੋਲ ਸੀ ਤੇ ਝੋਲੇ ਦੇ ਵਿੱਚ ਉਹਨਾਂ ਨੇ ਆਪਣਾ ਜੋੜਾ ਵੀ ਪਾਇਆ ਹੋਇਆ ਸੀ। ਇਹ ਭੁੱਲੇ ਗਿਆ ਵੀ ਮੈਂ ਝੋਲਾ ਬਾਹਰ ਰੱਖ ਦਵਾਂ ਜੋੜਾ ਇਹਦੇ ਵਿੱਚ। ਤੇ ਉਸੇ ਤਰ੍ਹਾਂ ਜਦੋਂ ਮਸਤੀ ਦੇ ਵਿੱਚ ਪਹਿਲਾਂ ਝੂਮਦੇ ਰਹੇ, ਫੇਰ ਜਦ ਤਾਲ ਦੇ ਉੱਤੇ ਆ ਕੇ ਹੱਥ ਵੱਜਣ ਲੱਗੇ, ਤਾਲੀ ਵੱਜਣ ਲੱਗੀ, ਖਿਆਲ ਆਇਆ ਕਿ ਮੈਂ ਆਪਣੇ ਤਾਲ ਕੱਢਣਾ। ਤਾਲ ਕੱਢਣ ਦੀ ਥਾਂ ਤੇ ਉਹ ਜਿਹੜੇ ਟੁੱਟੇ ਹੋਏ ਛੇਤਰ ਸੀ ਉਹ ਨਿਕਲ ਗਏ, ਉਹਨਾਂ ਨੂੰ ਵਜਾਉਣਾ ਸ਼ੁਰੂ ਕਰ ਦਿੱਤਾ। ਜਦੋਂ ਵਜਾਇਆ ਉਹਨਾਂ ਨੇ ਕਿਹਾ ਵੀ ਇਹ ਕੌਣ ਆ ਗਿਆ? ਕਿਸੇ ਨੇ ਦੱਸਤਾ ਇਹ ਨਾਮਦੇਵ ਹੈ। ਕਹਿੰਦੇ ਉਲਟੀਆਂ ਗੱਲਾਂ ਕਰਦਾ ਹੈ, ਇਸ ਮੰਦਰ ਚ ਇਹ ਬੜਿਆ ਕਿਉਂ ਹੈ? ਇਹ ਵੱਡੀਆਂ ਜਾਤੀਆਂ ਦਾ ਮੰਦਰ ਹੈ ਤੇ ਇੱਥੇ ਤਾਂ ਇਹਨੂੰ ਬੜਨਾ ਹੀ ਨਹੀਂ ਸੀ ਚਾਹੀਦਾ। ਉਸ ਵੇਲੇ ਨਾਮਦੇਵ ਨੂੰ ਬਾਂਹ ਤੋਂ ਫੜ ਕੇ ਖਿੱਚ ਲਿਆ ਦੋ ਚਾਰ ਬੰਦਿਆਂ ਨੇ ਤੇ ਨਾਲ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਉਹ ਕਹਿੰਦਾ ਉਹ ਪ੍ਰੇਮੀਓ ਮੈਂ ਹਰੀ ਦਾ ਜਸ ਸੁਣਦਾ, ਮੈਨੂੰ ਸੁਣ ਲੈਣ ਦੋ ਹਰੀ ਦਾ ਜਸ। ਕਹਿੰਦੇ ਦੇਖ ਤੂੰ ਇਹ ਛੋਟੀ ਜਾਤ ਦਾ, ਇਹ ਹੈਗਾ ਸਵਰਨ ਹਿੰਦੂਆਂ ਦਾ ਮੰਦਰ, ਇੱਥੇ ਤਾਂ ਤੂੰ ਬੈਠ ਹੀ ਨਹੀਂ ਸਕਦਾ, ਅੰਦਰ ਕਿਵੇਂ ਆ ਗਿਆ ਤੂੰ? ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਤੇ ਨਾਮਦੇਵ ਜੀ ਇਸ ਘਟਨਾ ਨੂੰ ਆਪਣੇ ਅੱਖਰਾਂ ਦੇ ਅੰਦਰ ਇਸ ਤਰ੍ਹਾਂ ਬਾਣੀ ਵਿੱਚ ਵਰਣਨ ਕਰਦੇ ਹਨ।
ਦਿਓਰੇ ਆਇਆ ਹਸਤ ਖੇਤ,
ਕਰਤ ਨਾਮਾ ਪਕੜ ਉਠਾਇਆ, ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਬਾਹਰ ਪਿੱਛੇ ਚਲੇ ਗਿਆ। ਹੇ ਪ੍ਰਭੂ, ਤੇਰੇ ਦਰ ਤੇ ਵੀ ਜਾਤਾਂ ਪਾਤਾਂ ਨੇ, ਸਾਰੇ ਸਰੀਰ ਪੰਜਾਂ ਤੱਤਾਂ ਦੇ ਬਣੇ ਹੋਏ ਨੇ। ਪਾਣੀ ਦੀ ਜਾਤ ਕੋਈ ਨੀ, ਅੱਗ ਦੀ ਜਾਤ ਕੋਈ ਨੀ, ਮਿੱਟੀ ਦੀ ਜਾਤ ਕੋਈ ਨੀ, ਹਵਾ ਦੀ ਜਾਤ ਕੋਈ ਨੀ, ਆਕਾਸ਼ ਦੀ ਜਾਤ ਕੋਈ ਨੀ। ਜਿਹੜੀ ਹਵਾ ਚ ਸ਼ੂਦਰ ਸਾਹ ਲੈਂਦਾ ਉਸੇ ਚ ਬ੍ਰਾਹਮਣ ਲੈਂਦਾ, ਜਿਹੜੇ ਪਾਣੀ ਨੂੰ ਪੀ ਕੇ ਬ੍ਰਾਹਮਣ ਪਿਆਸ ਬੁਝਾਉਂਦਾ ਉਸੇ ਨੂੰ ਪੀ ਕੇ ਸ਼ੂਦਰ ਪਿਆਸ ਬੁਝਾਉਂਦਾ। ਤੇ ਤੇਰੀ ਜੋਤ ਵਿੱਚ ਕੋਈ ਜਾਤ ਨਹੀਂ, ਤੂੰ ਇੱਕ ਬਗੈਰ ਜਾਤ ਤੋਂ ਹੈ, ਤੇ ਆ ਜਾਤ ਪਾਤ ਕਿੱਥੋਂ ਆ ਗਈ ਪ੍ਰਭੂ, ਕਿੱਥੋਂ ਬਣਾ ਦਿੱਤੀ? ਕੀ ਛੋਟੀਆਂ ਜਾਤਾਂ ਨੂੰ ਤੇਰੇ ਨਾਲ ਪਿਆਰ ਕਰਨ ਦਾ ਹੱਕ ਨਹੀਂ ਹੈ? ਕੀ ਤਾਂ ਹੀ ਬੰਦ ਕਰਿਆ ਹੋਇਆ ਹੈ ਵੀ ਮੇਰੇ ਨਾਲ ਛੋਟੀ ਜਾਤ ਦਾ ਪਿਆਰ ਨਹੀਂ ਕਰ ਸਕਦਾ? ਜਾਤ ਬਣ ਕਿੱਥੋਂ ਗਈ ਪ੍ਰਭੂ? ਪੰਜ ਤੱਤਾਂ ਵਿੱਚ ਕੋਈ ਜਾਤ ਨਹੀਂ, ਮੈਂ ਪੰਜ ਤੱਤਾਂ ਦਾ ਬਣਿਆ, ਛੇਵੀਂ ਤੇਰੀ ਜੋਤ ਹੈ, ਇਹ ਜਾਤ ਕਿੱਥੋਂ ਆ ਬੜੀਏ? ਉਸ ਵੇਲੇ ਕਹਿੰਦੇ ਹੀਨੜੀ ਜਾਤ ਮੇਰੀ ਜਾਤ ਵਰਾਇਆ, ਛੀਪੇ ਕੇ ਜਨਮ ਹੋਏ ਕਾਹੇ ਕੁਆਏ। ਜੇ ਤੈਂ ਭਲਾ ਬਣਾਏ ਦਿੱਤੀਆਂ ਸੀ, ਮੇਰੀ ਜਾਤ ਹੀਣੀ ਬਣਾ ਦਿੱਤੀ ਸੀ, ਛੋਟੀ ਬਣਾ ਦਿੱਤੀ ਸੀ, ਇਹ ਤੂੰ ਮੈਨੂੰ ਇਸ ਜਾਤ ਚ ਭੇਜਦਾ ਹੀ ਨਾ। ਲੈ ਕੰਬਲੀ ਚਲੇ ਉਹ ਪਲਟਾਏ, ਦਿਉਰੇ ਪਾਛੇ ਬੈਠਾ ਜਾਏ, ਕੰਬਲੀ ਚੱਕ ਲਈ, ਨਰਾਦਰ ਬਹੁਤਾ ਕਰ ਦਿੱਤਾ, ਧੱਕੇ ਮਾਰੇ, ਬੋਲ ਕਬੋਲ ਬੋਲੇ, ਪਿੱਛੇ ਚਲੇ ਗਾ। ਚੱਲ ਭਗਵਾਨ, ਤੂੰ ਤਾਂ ਹਰ ਥਾਂ ਦੇ ਉੱਤੇ ਹੀ ਹੈ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਜਿਉਂ ਜਿਉਂ ਹਰੀ ਦੇ ਗੁਣ ਉਚਾਰਦਾ, ਇੱਕ ਚਿੱਤ ਹੋ ਕੇ ਭਗਤ ਜਨਾਂ ਕੋ ਦੇਹਰਾ ਫਿਰੈ। ਉਹ ਦਿਉਰਾ ਘੁੰਮਣਾ ਸ਼ੁਰੂ ਹੋ ਗਿਆ ਤੇ ਥੋੜੀ ਦੇਰ ਤੇ ਬਾਅਦ ਕੀ ਦੇਖਦੇ ਆ, ਜਿਹੜੇ ਛੈਣੇ ਢੋਲਕੀਆਂ ਵਜਾ ਕੇ ਉੱਚੀ ਉੱਚੀ ਗਾ ਰਹੇ ਸੀ, ਘੜਿਆਲਾਂ ਸੀ, ਕੋਈ ਹੋਰ ਬਹੁਤ ਕੁਛ ਸੀਗਾ, ਸੰਖ ਵਜਾ ਰਹੇ ਸੀ, ਉਹ ਕੀ ਦੇਖਦੇ ਆ, ਮੰਦਰ ਦੀ ਪਿੱਠ ਉਹਨਾਂ ਵੱਲ ਹੋ ਗਈ ਤੇ ਮੂੰਹ ਉੱਥੇ ਹੋ ਗਿਆ ਜਿੱਥੇ ਨਾਮਦੇਵ ਜੀ ਬੈਠੇ ਸੀ, ਕਿਉਂਕਿ ਪਰਮੇਸ਼ਰ ਨੂੰ ਇਹ ਗੱਲਾਂ ਨਹੀਂ ਪਾਉਂਦੀਆਂ। ਵਾਹਿਗੁਰੂ ਜੀ ਤਾਂ ਸਰਵ ਕਲਾ ਸਮਰੱਥ ਨੇ, ਸਾਧ ਸਿੰਘ ਜੀ ਕੋਈ ਐਵੇਂ ਸੁਣ ਮੁਣ ਜੇ ਨਹੀਂ ਹੈਗੇ, ਉਹ ਹਾਜ਼ਰ ਨਾਜ਼ਰ ਪੂਰੀਆਂ ਸ਼ਕਤੀਆਂ ਵਾਲੇ ਹਰੇਕ ਬੰਦੇ ਨੂੰ ਹਰ ਵਕਤ ਦੇਖਦੇ ਨੇ। ਜਿਵੇਂ ਸੂਰਜ ਹੈ ਨਾ, ਇਹ ਸ਼ੀਸ਼ਾ ਲੈ ਲਓ, ਉਹਦੇ ਕਰੋੜਾਂ ਹੀ ਟੁਕੜੇ ਬਣਾ ਦਿਓ, ਛੋਟੇ 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 ਛੋਟੇ, ਔਰ ਇਹ ਤੇਜ ਨਿਜਨ, ਉਹ ਇੱਕ ਟੁਕੜਾ ਚੱਕ ਲਓ, ਕੋਈ ਚੱਕ ਲਓ, ਉਹਦੇ ਚ ਪੂਰਾ ਹੀ ਸੂਰਜ ਨਜ਼ਰ ਆਉਂਦਾ। ਉਹ ਸੰਭਾਲ ਕਰਦਾ ਸਭ ਦੀ। ਜੈ ਜੈ ਪੇਖੋ ਤੈ ਹਜੂਰ, ਦੂਰ ਕਤੇ ਨਾ ਜਾਈ, ਰਬ ਰਿਆ ਸਰਵਤਰ ਮੈਂ ਤੇ ਸਦਾ ਤੇ ਆਈ, ਤੂਤ ਨਹੀਂ ਵਿਛੜੈ ਸੋ ਸੰਗੀ ਗਨੀਐ, ਬਿਨਸ ਜਾਏ ਜੋ ਨਿਮਖ ਮੈਂ ਸਵਾਲ ਸੁਖ ਪਨੀਐ, ਪ੍ਰਤਪਾਲਾ ਅਪਿਆ ਉਹਦੇ ਕਛੂ ਨਾ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ। ਉਹ ਤਾਂ ਸਾਸ ਸਾਸ ਦੀ ਸੰਭਾਲ ਕਰਦਾ, ਲੇਕਿਨ ਨਾਲ ਦੂਜਾ ਉਹਦਾ ਇਹ ਹੈ ਕਿ ਸੰਤਾਂ ਨੂੰ, ਆਪਣਿਆਂ ਨੂੰ, ਜਿਹੜੇ ਆਪਣੇ ਆਪ ਨੂੰ ਮਾਣ ਤੋਂ ਰਹਿਤ ਗਿਣਦੇ ਨੇ ਵੀ ਅਸੀਂ ਤਾਂ ਮਾੜੇ ਹਾਂ, ਕਬੀਰ ਸਭ ਤੇ ਹਮ ਬੁਰੇ, ਹਮ ਤਾਂ ਜ ਭਲੋ ਸਭ ਕੋਈ, ਮੈਨੂੰ ਛੱਡ ਦੋ ਬਾਕੀ ਸਾਰਾ ਸੰਸਾਰ ਭਲਿਆ ਨੇ, ਜਿਨ ਐਸਾ ਕਰ ਬੁੱਝਿਆ ਮੀਂਹ ਤਾਂ ਮਾਰਾ ਸੋਈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਭਾਈ ਬੁਰਾ ਨਹੀਂ, ਕਿਉਂਕਿ ਮਾਣ ਨਹੀਂ। ਲੇਕਿਨ ਪਰਮੇਸ਼ਰ ਜਿਹੜਾ, ਉਹਦੀ ਬਖਸ਼ਿਸ਼ ਐਡੀ ਹੈ, ਐਡੀ ਵਡਿਆਈ ਹੈ ਉਹਦੀ, ਕਿ ਜਿਹੜੇ ਮਾਣ ਤੋਂ ਰਹਿਤ ਨੇ ਉਹਨਾਂ ਨੂੰ ਮਾਣ ਦਬਾਉਂਦਾ। ਇਸ ਤਰ੍ਹਾਂ ਨਾਲ ਫਰਮਾਨ ਹੈ ਪੜੋ ਪਿਆਰ
ਪਿਆਰੇ ਦਰਗੇ ਮਿਲੇ ਵਡਿਆਈ ਮਾਣ ਨ ਮਾਣਿਆ, ਪਿਆਰੇ ਦਰਗੇ ਮਿਲੇ ਵਡਿਆਈ ਕਰਦੇ ਕਿਸੇ ਗੱਲ ਦਾ ਵੀ, ਉਹਨੂੰ ਦਰਗਾਹ ਦੇ ਵਿੱਚ ਵਡਿਆਈ ਮਿਲਿਆ ਕਰਦੀ ਹੈ। ਨਾਮਾ ਛੀਂਬਾ ਆਖੀਐ ਗੁਰਮੁਖ ਪਾਏ ਭਗਤ ਲਿਵਲਾਈ, ਸੰਤਾਂ ਨੂੰ ਮਿਲ ਕੇ ਪਿਆਰ ਦੇ ਨਾਲ ਭਗਤੀ ਵਿੱਚ ਲਿਵਲਾ ਲਈ। ਖੱਤਰੀ ਬ੍ਰਾਹਮਣ ਦੇਵਰਾ ਉੱਤਮ ਜਾਤ ਕਰਨ ਵਡਿਆਈ, ਖੱਤਰੀ ਬ੍ਰਾਹਮਣਾਂ ਦਾ ਆਪਣਾ ਦੇਵਰਾ ਸੀ, ਉੱਥੇ ਬੈਠੇ ਆਪਣੀਆਂ ਜਾਤਾਂ ਨੂੰ ਵਡਿਆ ਰਹੇ ਨੇ। ਜੋ ਬ੍ਰਾਹਮਣ ਹੈ ਵਰਮਾ ਦੇ ਮੁੱਖ ਤੋਂ ਪੈਦਾ ਹੋਇਆ, ਖੱਤਰੀ ਕਹਿੰਦਾ ਕਿ ਉਹ ਡੌਲਿਆਂ ਤੋਂ ਪੈਦਾ ਹੋਇਆ, ਬਾਕੀ ਜਾਤਾਂ ਕੁਛ ਨਹੀਂ। ਤੇ ਨਾਮਦੇਵ ਵੀ ਉੱਥੇ ਬਹਿ ਗਿਆ, ਨਾਮਾ ਪਕੜੋ ਉਠਾ ਲਿਆ, ਬਹਿ ਪਿਛਵਾੜੇ ਹਰ ਗੁਣ ਗਾਈ, ਫੜ ਕੇ ਕੱਢ ਦਿੱਤਾ ਭਗਤ ਬਚਲ ਖਾਏਗਾ। ਹੁਣ ਵਾਹਿਗੁਰੂ ਨੂੰ ਭਗਤ ਬਚਲ ਕਹਿੰਦੇ ਨੇ, ਭਗਤਾਂ ਦੇ ਉੱਤੇ ਸਦਾ ਹੀ ਦਿਆ ਕਰਦਾ। ਫੇਰ ਉਹਨੇ ਕਰਿਆ, ਕਹਿੰਦੇ ਫੇਰ ਦਿਓਰਾ ਪੈਜ ਰਖਾਈ, ਆਪਣੇ ਨਾਮ ਦੀ ਪੈਜ ਰਖਾ ਦਿੱਤੀ, ਦਿਓਰੇ ਦਾ ਮੂੰਹ ਘੁਮਾ ਦਿੱਤਾ, ਦਰਗੇ ਮਾਣ ਨਿਮਾਣਿਆ ਸਾਧ ਸੰਗਤ ਸਤਿਗੁਰ ਸ਼ਰਨਾਈ ਉੱਤਮ ਪਦਵੀ ਨੀਚ ਜਾਤ ਚਾਰੇ ਪਰਣ ਪਵੈ ਪਏ ਅੱਜ ਪਾ ਗਈ। ਜਿਸਨੇ ਵੀ ਨਾਮ ਜਪਿਆ ਉਹਦੇ ਚਾਰੇ ਵਰਨ ਚਰਨਾਂ ਦੇ ਉੱਤੇ ਆ ਕੇ ਪਏ ਨੇ। ਜਿਉਂ ਨਿਵਾਣ ਨੀਰ ਚੱਲ ਜਾਈ ਜਿਵੇਂ ਨੀਵੇਂ ਤੁਹਾਨੂੰ ਪਾਣੀ ਜਾਂਦਾ ਹੈ, ਇਸ ਤਰ੍ਹਾਂ ਦੇ ਨਾਲ ਸਾਰਿਆਂ ਨੂੰ ਉਹਨਾਂ ਦੇ ਚਰਨਾਂ ਤੇ ਪੈਣਾ ਪੈਂਦਾ। ਜਿਨ੍ਹਾਂ ਦਾ ਅੱਜ ਮਨਾਇਆ ਜਾ ਰਿਹਾ ਦਿਨ ਭਗਤ ਰਵਿਦਾਸ ਜੀ ਦਾ, ਇਹ ਤਾਂ ਨਾਮਦੇਵ ਤਾਂ ਭਲਾ ਫੇਰ ਵੀ ਕੁਛ ਹੋਰ ਉੱਚੀ ਜਾਤ ਸੀ। ਉਹਨਾਂ ਦੀ ਤਾਂ ਜਾਤ ਐਸੀ ਜਿਹਨੂੰ ਅਛੂਤ ਕਹਿੰਦੇ ਸੀ ਵੀ ਛੋਇਆ ਨਹੀਂ ਜਾ ਸਕਦਾ, ਉਹਨੂੰ ਹੱਥ ਨਹੀਂ ਲਾਇਆ ਜਾ ਸਕਦਾ, ਉਹਨੂੰ ਨਾਮ ਨਹੀਂ ਦਿੱਤਾ ਜਾ ਸਕਦਾ। ਜਿਸ ਵਕਤ ਕਬੀਰ ਸਾਹਿਬ ਨੂੰ ਰਾਮਾਨੰਦ ਨੇ ਨਾਮ ਦੇ ਤਾ ਬੜੀ ਵਿਰੋਧਤਾ ਹੋਈ ਵੀ ਤੂੰ ਬ੍ਰਾਹਮਣ ਹੋ ਕੇ ਕਰਿਆ ਕੀ ਹੈ, ਕਬੀਰ ਨੂੰ ਨਾਮ ਦੇ ਤਾ, ਜਦੋਂ ਰਵਿਦਾਸ ਜੀ ਨੂੰ ਦੇ ਤਾ ਫੇਰ ਤਾਂ ਬੜੀ ਭਾਰੀ ਵਿਰੋਧਤਾ ਹੋਈ। ਲੇਕਿਨ ਉਹਨਾਂ ਨੇ ਨਾਮ ਨੂੰ ਐ ਨਹੀਂ ਸਮਝਿਆ, ਅੰਮ੍ਰਿਤਾ ਅਸੀਂ ਵੀ ਛਕਾਉਂਦੇ ਹਾਂ, ਸਾਰਿਆਂ ਨੂੰ ਛਕਾਉਂਦੇ ਹਾਂ, ਛਕਣ ਤੋਂ ਬਾਅਦ ਚੱਲਦਾ ਤਾਂ ਕੋਈ ਨਹੀਂ ਹੈ, ਪਤਾ ਨਹੀਂ ਜਾਂ ਤਾਂ ਅੰਮ੍ਰਿਤਾ ਦਾ ਵਿੱਚ ਨਹੀਂ ਹੈ ਜਾਂ ਫਿਰ ਉਹਨਾਂ ਦੀ ਰੁਚੀ ਨਹੀਂ ਹੈ ਛਕਣ ਵਾਲਿਆਂ ਦੀ। ਪਹਿਲੇ ਜ਼ਮਾਨਿਆਂ 'ਚ ਇਹ ਗੱਲ ਨਹੀਂ ਸੀ ਹੁੰਦੀ। ਮਹਾਰਾਜ ਜੀ ਦੇ ਵੇਲੇ ਪਹਿਲਾਂ ਮਹਾਰਾਜ ਜੀ ਜਿਸ ਕਿਸੇ ਨੇ ਕਹਿਣਾ ਵੀ ਮੈਂ ਅੰਮ੍ਰਿਤ ਛਕਣਾ, ਮਹਾਰਾਜ ਉਹ ਕਹਿੰਦੇ ਪ੍ਰੇਮੀਆਂ ਪਹਿਲਾਂ 6 ਮਹੀਨੇ ਤੋਂ 1.25 ਲੱਖ ਪਾਠ ਕਰ ਮੂਲ ਮੰਤਰ ਦਾ, ਕਰਦਾ ਹੀ ਰਹਿ ਹਰ ਸਵਾ ਮਹੀਨਾ ਤੇ 6 ਮਹੀਨੇ ਬਾਅਦ ਸਾਨੂੰ ਮਿਲੀ, ਫਿਰ ਅਸੀਂ ਤੈਨੂੰ ਦੱਸਾਂਗੇ ਵੀ ਅੰਮ੍ਰਿਤ ਛਕਾਉਣਾ ਹੈ ਕਿ ਨਹੀਂ। ਜਦ ਉਹਨੇ ਕਰ ਲੈਣੇ 4-5 ਲੱਖ ਪਾਠ ਹੋ ਗਿਆ ਸਮਝ ਲਓ, ਇੰਨਾ ਪਾਠ ਕਰਕੇ ਮੂਲ ਮੰਤਰ ਦਾ ਜਦੋਂ ਆਉਣਾ ਕਹਿਣਾ ਕਰ ਲਿਆ ਭਾਈ, ਕਹਿੰਦੇ ਹਾਂ, ਕਹਿੰਦੇ ਜਾ ਹੁਣ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕ ਲਿਆ। 5 ਪਿਆਰਿਆਂ ਨੇ ਨਾਮ ਦੇ ਤਾ, ਕਹਿਣਾ ਮਹਾਰਾਜ ਹੁਣ ਮੈਨੂੰ ਜੁਗਤ ਸਮਝਾ ਦਿਓ ਮੈਂ ਨਾਮ ਜਪਿਆ ਕਿਵੇਂ ਕਰਾਂ, ਕਿਉਂਕਿ ਜਿਹੜੀ ਜੁਗਤ ਹੈ ਜੋਤ ਹੈ ਗੁਰੂ ਗ੍ਰੰਥ ਸਾਹਿਬ, ਜੁਗਤ ਹੈ ਸੰਤਾਂ ਮਹਾਂਪੁਰਸ਼ਾਂ ਦੇ ਕੋਲ ਵੀ ਕਿਸ ਢੰਗ ਨਾਲ ਜਪਣਾ। ਜੇ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ ਉਹਦੇ ਅਰਥ ਇਹ ਹੋਰ ਤਰ੍ਹਾਂ ਕੱਢਣੇ ਸ਼ੁਰੂ ਕਰ ਦਿੱਤੇ। ਗੁਰੂ ਮਹਾਰਾਜ ਕਹਿੰਦੇ ਆ ਸੂਰ ਸਰ ਸੋਖ ਲੈ, ਸੋਮ ਸਰ ਪੋਖ ਲੈ, ਉੜੇ ਨਾ ਹੰਸ ਨਹਿ ਕੰਧ ਚੀਜ਼ੈ। ਕਹਿੰਦੇ ਜੀ ਇਹ ਤਾਂ ਮਹਾਰਾਜ ਨੇ ਜੋਗੀਆਂ ਦੀ ਗੱਲ ਕਰੀ ਹੈ, ਸਾਡੀ ਗੱਲ ਨਹੀਂ ਹੈ। ਉੱਥੇ ਸ਼ੰਕਾ ਪਾ ਦਿੱਤਾ, ਅਰਥ ਪੜ੍ਹਨ ਵਾਲਾ ਸ਼ੰਕੇ ਜਾ ਜਾਂਦਾ, ਨਾ ਉਧਰ ਨਾ ਉਧਰ, ਪਤਾ ਹੀ ਨਹੀਂ ਲੱਗਦਾ। ਉਹਦੀ ਜੁਗਤ ਜਿਹੜੀ ਹੈ ਨਾਮ ਜਪਣ ਵਾਲਿਆਂ ਨੂੰ ਪਤਾ ਹੁੰਦਾ, ਜਿਹੜਾ ਤੈਰ ਕੇ ਜਾਂਦਾ ਨਾ ਮਗਰਮੱਛਾਂ ਚੋਂ ਕਿਸੇ ਨੰਗੇ ਨਹਿਰ ਚੋਂ ਜਾਂ ਦਰਿਆ ਚੋਂ, ਉਹਨੂੰ ਪਤਾ ਹੁੰਦਾ ਵੀ ਇਹਨਾਂ ਡੁੱਬਾਂ 'ਚ ਮਗਰਮੱਛ ਨੇ, ਇੱਥੇ ਨਾ ਜਾਈ, ਇੱਧਰ ਦੀ ਲੰਘ ਜਾ, ਇੱਥੇ ਪੇਤਲਾ ਪਾਣੀ ਹੈ, ਇੱਥੇ ਘੱਟ ਆਉਂਦੇ ਨੇ। ਉਹ ਜੁਗਤ ਦੱਸੀ ਜਾਂਦਾ ਵੀ ਹੁਣ ਤੂੰ ਇੱਧਰ ਨੂੰ ਹੋ ਜਾ, ਹੁਣ ਇੱਧਰ ਨੂੰ ਹੋ ਜਾ, ਕਿਉਂਕਿ ਜੁਗਤ ਤੋਂ ਬਿਨਾਂ ਤਾਂ ਇੱਕ ਸਵਾਲ ਨਹੀਂ ਨਿਕਲਦਾ। ਬੱਚਿਆਂ ਨੂੰ ਕਹਿ ਦਿਓ ਆਹ ਲਗੋਤਮ ਦਾ ਸਵਾਲ ਕੱਢਣ ਲੱਗ ਜਾਣ, ਜੇ ਜੁਗਤ ਨਾ ਦੱਸੋ ਸਵਾਲ ਦਾ ਜਵਾਬ ਹੀ ਨਹੀਂ ਆਉਂਦਾ। ਸੋ ਇਸ ਤਰ੍ਹਾਂ ਹਰ ਚੀਜ਼ ਦਾ ਫਾਰਮੂਲਾ ਹੋਇਆ ਕਰਦਾ। ਸੋ ਫੇਰ ਮਹਾਰਾਜ ਨੇ ਜੁਗਤ ਦੱਸ ਦੇਣੀ ਵੀ ਐਂ ਨਾਮ ਜਪ ਲੈ ਭਾਈ, ਫੇਰ ਦੱਸੀ ਜਿਹੜਾ ਕੁਝ ਤੈਨੂੰ ਪ੍ਰਗਟ ਹੋਊਗਾ। ਹੌਲੀ ਹੌਲੀ ਚੱਕ ਕੇ ਸੁਰਤੀਆਂ ਉੱਪਰ ਨੂੰ ਲਈ ਜਾਣੀਆਂ, ਬਥੇਰੇ ਨਾਮ ਜਪਣ ਵਾਲੇ ਹੋਏ ਨੇ। ਪਹਿਲਾਂ ਬਾਬਾ ਕਰਮ ਸਿਉਣੀ, ਉਹ ਬਹੁਤ ਘੱਟ ਅੰਮ੍ਰਿਤ ਛਕਾਉਂਦੇ ਸੀ, ਜੇ ਛਕਾਉਂਦੇ ਸੀ ਉਹ ਬ੍ਰਹਮ ਗਿਆਨੀ ਤੋਂ ਘੱਟ ਨਹੀਂ ਰਿਹਾ, 101 ਬ੍ਰਹਮ ਗਿਆਨੀ ਉਹਨਾਂ ਤੋਂ ਹੋਇਆ, ਬਾਬਾ ਜੀ ਤੋਂ, ਬਾਬਾ ਕਰਮ ਸਿੰਘ ਜੀ ਤੋਂ ਪੂਰੇ ਹੋਇਆ ਕਰਦੇ ਸੀ। ਸੋ ਇਹ ਵੀ ਪੂਰਾ ਜਦੋਂ ਨਾਮ ਮਿਲ ਗਿਆ ਕਬੀਰ ਸਾਹਿਬ ਨੂੰ ਤੇ ਰਵਿਦਾਸ ਜੀ ਨੂੰ, ਫੇਰ ਇਹ ਪੂਰੇ ਹੀ ਹੋਏ ਨੇ। ਤੇ ਉਹਨਾਂ ਦੀ ਉਪਮਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸ ਗੱਲ ਨਾਲ ਕੀਤੀ ਗਈ ਹੈ ਕਿ ਭਗਤ ਰਵਿਦਾਸ ਜੀ ਦੇ ਉੱਤੇ ਮਾਇਆ ਦਾ ਅਸਰ ਹੀ ਨਹੀਂ ਹੋਇਆ ਕੋਈ ਵੀ, ਤੇ ਉਹਨੇ ਮਾਇਆ ਨੂੰ ਤਿਆਗ ਕਰਕੇ ਰੱਖਿਆ, ਨਾ ਆਪ ਆਏ ਉਹਦੇ ਅਸਰ ਦੇ ਥੱਲੇ, ਨਾ ਮਾਇਆ ਨੇ ਉਹਨਾਂ ਨੂੰ ਕਾਬੂ ਕੀਤਾ, ਤੇ ਉਹਦੇ ਬਾਰੇ ਇਸ ਤਰ੍ਹਾਂ ਫਰਮਾਨ ਕਰਦੇ ਨੇ।
ਤਿੰਨ ਤਿਆਗੀ ਮਾਇਆ ਜੀ, ਤਿੰਨ ਤਿਆਗੀ ਮਾਇਆ ਜੀ, ਬਸ ਸਮਾਂ ਦੋਰ ਸਮਾਂ ਦੋਰ
ਤਿਆਗੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਰਾ ਭਇਓ ਗੁਣੀ ਗਹੀਰ। ਜਦੋਂ ਕਬੀਰ ਸਾਹਿਬ ਨੇ ਛੋਟੀ ਜਾਤ ਚ ਹੁੰਦਿਆਂ ਹੋਇਆਂ ਵੀ ਪਰਮੇਸ਼ੁਰ ਦਾ ਨਾਮ ਜਪਿਆ, ਸਾਢੇ 7 ਕਰੋੜ ਬੰਦੇ ਦਾ ਕਬੀਰ ਸਾਹਿਬ ਨੇ ਆਧਾਰ ਕਰਿਆ 150 ਸਾਲ ਦੀ ਉਮਰ ਚ। ਵੱਡੇ ਵੱਡੇ ਦੇਵਤਾ ਵਰਮਾ ਵਿਸ਼ਨੂੰ ਮਹੇਸ਼ ਵਗੈਰਾ ਕਬੀਰ ਸਾਹਿਬ ਦੇ ਦਰਸ਼ਨ ਨੂੰ ਆਏ। ਰਵਿਦਾਸ ਟਮਾਂਤਾ ਢੋਰ ਨੀਤ, ਕਹਿਣ ਲੱਗੇ ਰਵਿਦਾਸ ਦਾ ਕੀ ਕੰਮ ਸੀ ਮਰੇ ਹੋਏ ਡੰਗਰ ਚੱਕ ਕੇ ਬਾਹਰ ਡੁੱਡਲੀ ਵਿਚ ਸਿੱਟੇ ਆਉਣੇ, ਉਨ੍ਹਾਂ ਦਾ ਚਮੜਾ ਲਾ ਲੈਣਾ ਤੇ ਉਹ ਚਮੜੇ ਨੂੰ ਲਿਆ ਕੇ ਧੋ ਲੈਣਾ, ਧੋ ਕੇ ਬਾਕਾਇਦਾ ਤਰੀਕੇ ਨਾਲ ਉਹਨੂੰ ਰੰਗ ਵਗੈਰਾ ਦੇ ਕੇ ਸੁਕਾ ਕੇ ਫੇਰ ਉਹਦੇ ਜੋੜੇ ਬਣਾਉਣੇ ਤੇ ਜੋੜੇ ਗੰਢਣੇ। ਆਹ ਕੰਮ ਰਵਿਦਾਸ ਜੀ ਕਰਦੇ ਸੀ। ਹੁਣ ਮੈਂ ਕਿਤਾਬਾਂ ਹੁਣ ਵਾਲੇ ਬੰਦਿਆਂ ਦੀਆਂ ਪੜ੍ਹੀਆਂ, ਉਹ ਕਹਿੰਦੇ ਜੀ ਉਹ ਤਾਂ ਬਹੁਤ ਅਮੀਰ ਬੰਦੇ ਸੀਗੇ, ਬੜਾ ਪੈਸਾ ਸੀ ਉਹਨਾਂ ਕੋਲ, ਹੋਰ ਇਹ ਕੁਝ ਲਿਖਣਾ ਸ਼ੁਰੂ ਕਰ ਦਿੱਤਾ। ਇਹ ਗੁਰੂ ਮਹਾਰਾਜ ਨੇ ਜੋ ਕੁਝ ਫਰਮਾਇਆ ਇਹ 350 ਸਾਲ ਪਹਿਲਾਂ ਦੀ ਗੱਲ ਹੈ ਜੋ ਮਹਾਰਾਜ ਨੇ ਲਿਖੀ ਹੈ। ਸੋ ਰਵਿਦਾਸ ਢਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ, ਗਰੀਬੀ ਦੀ ਹਾਲਤ ਚ ਹੁੰਦੇ ਹੋਏ ਨੇ ਮਾਇਆ ਵੱਲ ਅੱਖ ਚੱਕ ਕੇ ਵੀ ਨਹੀਂ ਦੇਖੀ, ਤੇ ਫਿਰ ਕਹਿੰਦੇ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੰਤਾਂ ਦੀ ਸੰਗਤ ਚ ਪ੍ਰਗਟ ਹੋ ਗਿਆ ਤੇ ਦਰਸ਼ਨ ਵਾਹਿਗੁਰੂ ਦਾ ਰੋਜ਼ ਇਹ ਕਰਦਾ ਰਿਹਾ, ਇਹਨੂੰ ਪ੍ਰਾਪਤ ਹੋ ਗਿਆ ਤੇ ਪੂਰੇ ਵੱਡੇ ਮਹਾਂਪੁਰਸ਼ਾਂ ਦੇ ਵਿਚ ਗਿਣਿਆ ਗਿਆ। ਰਵਿਦਾਸ ਜੀ ਚੁਰਾਹੇ ਵਿਚ ਬੈਠੇ ਹੋਏ, ਘਰਦਿਆਂ ਨੇ ਅੱਡ ਕਰ ਦਿੱਤੇ ਕਿਉਂਕਿ ਆਪ ਜੋ ਕੁਛ ਕਮਾਉਂਦੇ ਸੀ ਸਾਧੂ ਸੰਤਾਂ ਦੇ ਵਾਸਤੇ ਖਰਚ ਦਿਆ ਕਰਦੇ ਸੀ, ਖਾਣ ਪੀਣ ਨੂੰ ਮੰਗਾ ਦਿੰਦੇ ਸੀ ਦੁਕਾਨਾਂ ਤੋਂ ਮੰਗਾ ਦੇਣਾ, ਜਿੱਥੇ ਵੀ ਹੁੰਦਾ ਮੰਗਾ ਦੇਣਾ, ਸੰਤਾਂ ਦੀ ਸੇਵਾ ਕਰਨੀ ਖਾਲੀ ਨਾ ਕੋਈ ਜਾਣ ਦੇਣਾ। ਘਰ ਵਾਲੇ ਇਸ ਗੱਲ ਤੋਂ ਤੰਗ ਪੈ ਗਏ ਵੀ ਲਿਆਉਂਦਾ ਤਾਂ ਕੁਛ ਹੈ ਨਹੀਂ, ਸਮਾਂ ਕਰਜ਼ਾ ਚਾੜ ਦਿੰਦਾ ਜਿਹੜਾ ਸਾਨੂੰ ਦੇਣਾ ਪੈਂਦਾ। ਇੱਕ ਝੌਂਪੜੀ ਪਾ ਦਿੱਤੀ, ਕਹਿਣ ਲੱਗੇ ਰਵਿਦਾਸ ਫਿਰ ਤੂੰ ਅੱਡ ਹੋ ਜਾ ਸਾਤੇ ਜੇ ਕੰਮ ਕਰਨੇ। ਅੱਡ ਹੋ ਗਏ, ਚੁਰਾਹੇ ਦੇ ਉੱਤੇ ਇੱਕ ਝੌਂਪੜੀ ਪਾ ਲਈ, ਉਹਦੇ ਵਿੱਚ ਪਿਛਲੇ ਹਿੱਸੇ ਚ ਘਰ ਵਾਲੀ ਰਹਿਣ ਲੱਗ ਗਈ ਤੇ ਆਪ ਅਗਲੇ ਹਿੱਸੇ ਚ ਉਹਨਾਂ ਨੇ ਆਪਣਾ ਅੱਡਾ ਬਣਾ ਲਿਆ, ਛੋਟਾ ਜਿਹਾ ਬੋਰੀ ਵਿਛਾ ਲਈ ਤੇ ਉੱਥੇ ਬੈਠ ਕੇ ਜੋੜੇ ਗੰਢਣੇ ਸ਼ੁਰੂ ਕਰ ਦਿੱਤੇ। ਗੰਢਦੇ ਹੋਏ ਖਰਚ ਬਹੁਤ ਹੋਣ ਲੱਗ ਗਿਆ ਤੇ ਆਪ ਜੇ ਮਿਲ ਗਿਆ ਤਾਂ ਛੱਕ ਲਿਆ, ਨਾ ਮਿਲਿਆ ਤਾਂ ਚੁੱਪ ਕਰਕੇ ਉਸੇ ਤਰ੍ਹਾਂ ਪਾਣੀ ਪੀ ਕੇ ਸੌ ਜਾਂਦੇ ਸੀ। ਉਹ ਵੀ ਵਿਚਾਰੀ ਇੰਨੀ ਚੰਗੀ ਸੀ, ਕਦੇ ਨਹੀਂ ਸੀ ਕੋਈ ਗੱਲ ਕਹਿੰਦੀ। ਸੋ ਹੁੰਦੇ ਹੁੰਦੇ ਇੱਕ ਵਾਰੀ ਪਰਮੇਸ਼ਰ ਆਪ ਸਾਧੂ ਦਾ ਰੂਪ ਧਾਰ ਕੇ ਆ ਗਏ, ਆ ਕੇ ਕਹਿਣ ਲੱਗੇ ਰਵਿਦਾਸ ਜੀ ਭਗਤ ਜੀ ਮੇਰਾ ਜੋੜਾ ਗੰਢ ਤੋਂ ਬੜਾ ਟੁੱਟਿਆ ਹੋਇਆ, ਚਾਰੇ ਚੱਕ ਕੇ ਦੇਖਿਆ ਵੀ ਕਿੱਥੋਂ ਗੰਢਣਾ ਸ਼ੁਰੂ ਕਰਾਂ, ਇਹ ਤਾਂ ਟਾਕੀਆਂ ਹੀ ਬੇਅੰਤ ਨੇ, ਕਿਸੇ ਪਾਸਿਓਂ ਵੀ ਸਾਬਤ ਨਹੀਂ ਵੀ ਮੈਂ ਇੱਥੋਂ ਧਾਗਾ ਪਾਵਾਂ ਤੇ ਜੋੜਾ ਰਹਿ ਜਾਏਗਾ। ਉਹਨਾਂ ਨੇ ਪੱਚਰਾਂ ਕੱਟ ਕੱਟ ਕੇ ਕੁੱਟ ਕੁੱਟ ਕੇ ਜੋੜੇ ਨੂੰ ਐਨ ਬਣਾ ਦਿੱਤਾ ਵਧੀਆ, ਉਹ ਵੀ ਦੇਖਦੇ ਰਹੇ ਬੈਠੇ ਤੇ ਇਹ ਬੜੇ ਪਿਆਰ ਤੇ ਲਗਨ ਨਾਲ ਇਹਨਾਂ ਨੇ ਜੋੜਾ ਗੱਠ ਦਿੱਤਾ। ਗੱਠਣ ਤੋਂ ਬਾਅਦ ਜਸਵਤ ਉਹਨਾਂ ਨੇ ਲੈ ਲਿਆ, ਕਹਿੰਦੇ ਭਗਤ ਜੀ ਆਹ ਦਿਖਾਇਓ ਤਾਂ ਤੁਸੀਂ ਮੈਨੂੰ ਆਰ ਤੇ ਰੰਬੀ ਦੋਵੇਂ ਚੀਜ਼ਾਂ ਦਿਖਾਓ, ਤੇ ਬੁੱਕਲ ਦੇ ਵਿੱਚੋਂ ਝੋਲੇ ਦੇ ਵਿੱਚੋਂ ਇੱਕ ਪੱਥਰ ਜਿਹਾ ਕੱਢਿਆ ਨਾਲ ਲਾ ਤਾ, ਦੋਏ ਸੋਨੇ ਦੀਆਂ ਬਣਾਤੀਆਂ, ਭਗਤ ਜੀ ਨੂੰ ਵਾਪਸ ਕਰਤੀਆਂ ਤੇ ਜਦੋਂ ਚਮੜਾ ਕੱਟਣ ਲੱਗੇ ਸੋਨਾ ਨਰਮ ਹੁੰਦਾ ਲੋਹੇ ਨਾਲ, ਉਹ ਮੂੰਹ ਮੁੜ ਗਿਆ ਉਹਦਾ, ਕਹਿਣ ਲੱਗੇ ਸੰਤੋ ਆ ਕੀ ਕਰਤਾ ਤੁਸੀਂ, ਮੇਰੀ ਤਾਂ ਆਰ ਵੀ ਕਮਜ਼ੋਰ ਪੈ ਗਈ ਤੇ ਰੰਬੀ ਵੀ ਗਲਤ ਹੋ ਗਈ, ਮੈਂ ਤਾਂ ਚਮੜਾ ਕੱਟਣਾ ਸੀ। ਕਹਿੰਦੇ ਭਗਤ ਜੀ ਇਹ ਸੋਨੇ ਦੀ ਬਣ ਗਈ ਹੈ, ਤੁਹਾਨੂੰ ਆ ਜੋੜਿਆਂ ਵਾਸਤੇ ਚਮੜਾ ਕੱਟਣ ਦੀ ਲੋੜ ਨਹੀਂ ਹੈ, ਆਹ ਲਓ ਪਾਰਸ, ਆਹ ਪਾਰਸ ਦੀ ਵੱਟੀ ਹੈ, ਲੋਹੇ ਨਾਲ ਲਾ ਦੋ ਤੇ ਸੋਨਾ ਬਣ ਜਾਂਦੀ ਹੈ, ਲੰਗਰ ਚੱਲਦਾ ਤੁਹਾਡਾ, ਵੇਚ ਆਇਆ ਕਰੋ ਤੇ ਲਿਆ ਕੇ ਲੰਗਰ ਖੁੱਲੇ ਦਿਲ ਨਾਲ ਚਲਾਓ। ਕਹਿੰਦੇ ਨਾ ਮੈਂ ਤਾਂ ਮਿਹਨਤ ਦੇ ਨਾਲ ਜੋ ਕਮਾਉਣਾ ਉਹਦੇ ਵਿੱਚੋਂ ਵੰਡ ਕੇ ਛਕ ਲੈਂਦੇ ਹਾਂ ਜਿੰਨਾ ਕੁ ਹੁੰਦਾ, ਮੈਂ ਵੱਡਾ ਕੰਮ ਕੋਈ ਨਹੀਂ ਕਰਨਾ, ਮੈਨੂੰ ਪੈਸੇ ਦੀ ਲੋੜ ਨਹੀਂ ਹੈ। ਕਹਿਣ ਲੱਗੇ ਫਿਰ ਐਂ ਕਰੋ ਅਸੀਂ ਜਾਣਾ ਤੀਰਥ ਯਾਤਰਾ ਚ, ਕਿਤੇ ਐਸਾ ਨਾ ਹੋਵੇ ਗੁਆਚ ਜਾਵੇ, ਤੇ ਤੁਸੀਂ ਇਸ ਨੂੰ ਸੰਭਾਲ ਕੇ ਰੱਖ ਲਿਓ ਤੇ ਨਾਲੇ ਵਰਤੀ ਜਾਇਓ। ਮੈਂ ਫੇਰ ਹੱਥ ਜੋੜ ਕੇ ਬੇਨਤੀ ਕਰਦਾ, ਸਾਧੂ ਸੰਤਾਂ ਦੇ ਕੋਲੇ ਆਮ ਹੋਇਆ ਕਰਦੇ ਨੇ ਤੇ ਉਹ ਪਰਉਪਕਾਰ ਦੇ ਕੰਮ ਕਰੀ ਜਾਂਦੇ ਹੁੰਦੇ ਨੇ ਇਹਦੇ ਨਾਲ। ਉਸ ਵੇਲੇ ਰਵਿਦਾਸ ਜੀ ਨੂੰ ਦਿੱਤਾ, ਰਵਿਦਾਸ ਜੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਆਪ ਹੀ ਰੱਖ ਦਿਓ ਜਿੱਥੇ ਰੱਖਣਾ। ਉਹਨਾਂ ਨੇ ਲੀਰ ਵਿੱਚ ਬਲੇਟਿਆ, ਲੀਰ ਚ ਕੱਪੜੇ ਚ ਬਲੇਟ ਕੇ ਛੱਪਰ ਚ ਟੰਗ ਦਿੱਤਾ। ਨਾਲ ਕਿਹਾ, ਕਹਿੰਦੇ ਭਗਤ ਜੀ ਆਪ ਹੈ, ਖਿਆਲ ਸੀ ਕਿ ਇਹ ਸਾਡੇ ਜਾਣ ਤੋਂ ਬਾਅਦ ਇਸ ਤਰ੍ਹਾਂ ਕਰ ਲੇਗਾ ਤੇ ਜਦ ਅਸੀਂ ਆਉਣਾ ਆਉਂਦਿਆਂ ਨੂੰ ਇਹਦੇ ਮੰਦਰ ਬਣੇ ਹੋਣਗੇ, ਵਧੀਆ ਮਕਾਨ ਬਣੇ ਹੋਣਗੇ। ਤੇ ਜਿਸ ਵਾਰ ਇੱਕ ਸਾਲ ਤੋਂ ਬਾਅਦ ਆਉਂਦੇ ਨੇ ਕੀ ਦੇਖਦੇ ਨੇ, ਛੱਪਰੀ ਟੁੱਟੀ ਹੋਈ ਹੈ ਤੇ ਉਹਦੀ ਮੁਰੰਮਤ ਵੀ ਨਹੀਂ ਕਰਾ ਸਕੇ, ਉੱਥੇ ਹੀ ਬੈਠੇ ਨੇ ਉਹ ਜਿਵੇਂ। ਤੇ ਆਉਂਦਿਆਂ ਨੇ ਕਿਹਾ, ਭਗਤ ਜੀ ਮੈਨੂੰ ਪਛਾਣ ਲਿਆ? ਕਹਿੰਦੇ ਹਾਂ ਜੀ ਪਛਾਣ ਤਾਂ ਲਿਆ। ਕਹਿੰਦੇ ਹੀਰਾ ਉਹ ਪਾਰਸ ਗੁਆਚ ਗਿਆ ਥੋਤੇ? ਕਹਿੰਦੇ ਨਹੀਂ, ਮੈਂ ਤਾਂ ਦੇਖਿਆ ਹੀ ਨਹੀਂ ਆ, ਜਿੱਥੇ ਤੁਸੀਂ ਰੱਖਿਆ ਉੱਥੇ ਟੋਲ ਲਓ। ਜਦ ਉਸ ਥਾਂ ਤੇ ਜਾ ਕੇ ਦੇਖਿਆ ਉਵੇਂ ਜਿਵੇਂ ਹੀ ਪਿਆ, ਬੰਨਿਆ ਬਣਾਇਆ, ਕਹਿਣ ਲੱਗੇ ਤੁਸੀਂ ਲੈ ਲਓ। ਕਹਿੰਦੇ ਸੰਤੋ ਸਾਨੂੰ ਇਸ ਗੱਲ ਦੀ ਲੋੜ ਨਹੀਂ ਹੈ, ਇਹਦੀ ਗੱਲ ਦੀ ਲੋੜ ਨਹੀਂ, ਕਿਉਂਕਿ ਸਾਨੂੰ ਕੋਈ ਵਿਸ਼ੇਸ਼ਤਾ ਨਹੀਂ ਹੈ ਇਸ ਗੱਲ ਦੇ ਵਿੱਚ। ਮਹਾਰਾਜ ਨੇ ਇਸ ਤਰ੍ਹਾਂ ਫਰਮਾਨ ਕਰਿਆ।
ਸੋਨੇ ਮਿੱਟੀ ਨੂੰ ਸਵਾਨ ਸਾਨੂੰ ਜਾਣ ਕੇ ਜਪਦੇ ਨੇ ਨਾਮ ਸੋਨੇ ਮਿੱਟੀ ਨੂੰ ਸਮਾਨ ਸਾਜਿਆ।
ਸਾਧੂਆਂ ਦੀ ਅਵਸਥਾ, ਜੀਵਨ ਮੁਕਤੀ ਦੀ ਅਵਸਥਾ ਮਹਾਰਾਜ ਫਰਮਾਨ ਕਰਦੇ ਨੇ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਗ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਗਿਓ। ਖੁਸ਼ੀ ਆ ਜਾਵੇ, ਗਮੀ ਆ ਜਾਵੇ, ਇੱਕੋ ਜੀ ਬਿਰਤੀ ਰੱਖਦੇ ਨੇ, ਡੋਲਦੇ ਨਹੀਂ। ਭਾਈ ਭਿਖਾਰੀ ਦੇ ਘਰ ਖੁਸ਼ੀ ਵੀ ਆ ਗਈ, ਲੜਕੇ ਨੂੰ ਵਿਆਹੁਣ ਚਲੇ ਗਏ, ਜਾਂ ਵਿਆਹ ਕੇ ਆਏ ਲੜਕਾ ਚੜਾਈ ਕਰ ਗਿਆ, ਗਮੀ ਵੀ ਆ ਗਈ। ਜਿਸ ਤਰ੍ਹਾਂ ਪਹਿਲਾਂ ਸੀ ਉਸੇ ਤਰ੍ਹਾਂ ਫੇਰ ਰਹੇ। ਭਾਈ ਗੁਰਮੁਖ ਹੈਰਾਨ ਹੋ ਗਿਆ, ਕਹਿੰਦੇ ਭਾਈ ਭਿਖਾਰੀ ਪਹਿਲਾਂ ਵੀ ਤੁਹਾਡੀ ਬਿਰਤੀ ਹੋਈ, ਤੁਸੀਂ ਖੁਸ਼ੀ ਵਿਚ ਖੁਸ਼ੀ ਨਹੀਂ ਮਨਾਈ ਤੇ ਹੁਣ ਗਮੀ ਵਿਚ ਵੀ ਤੁਸੀਂ ਗਮੀ ਨਹੀਂ ਮਨਾਏ, ਪਰਮੇਸ਼ਰ ਦਾ ਸ਼ੁਕਰ ਇਹ ਕਰੇ। ਇਹ ਗੱਲ ਕੀ ਹੈ? ਕਹਿੰਦੇ ਭਾਈ ਗੁਰਮੁਖਾ, ਇਹ ਆਪਾਂ ਨੂੰ ਦਿੱਤਾ ਹੋਇਆ ਕੀ ਨਹੀਂ ਹੈ? ਸਭ ਕੁਛ ਪਰਮੇਸ਼ਰ ਨੇ ਹੀ ਦਿੱਤਾ। ਇੱਕ ਸਾਖੀ ਸੁਣਾਈ ਉਹਨਾਂ ਨੇ, ਕਹਿਣ ਲੱਗੇ ਇੱਕ ਕੋਈ ਬੰਦਾ ਸੀ, ਕਾਰੋਬਾਰ ਕਰਦਾ ਸੀ, ਕਾਰੋਬਾਰ ਕਰਦੇ ਨੂੰ ਪੈਸਿਆਂ ਦੀ ਲੋੜ ਪਈ। ਜਿਸ ਦੇਸ਼ ਵਿਚ ਰਹਿੰਦਾ ਸੀ ਕਿਸੇ ਨੇ ਨਾ ਮਦਦ ਉਹਦੀ ਕੀਤੀ, ਕਿਸੇ ਨੇ ਪੈਸੇ ਨਾ ਦਿੱਤੇ, ਤੇ ਬੜਾ ਪਰੇਸ਼ਾਨ ਹੋ ਗਿਆ ਵੀ ਮੈਂ ਪੈਸੇ ਕਿਸੇ ਥਾਂ ਤੋਂ ਜਾ ਕੇ ਲਵਾਂ। ਅੱਗੇ ਚਲਿਆ ਗਿਆ ਤਾਂ ਕਿਸੇ ਨੇ ਦੱਸਿਆ ਵੀ ਆਹ ਜਿਹੜਾ ਨਾਲ ਦਾ ਹੈ ਦੇਸ਼, ਇੱਥੇ ਪੈਸੇ ਬਿਨਾਂ ਲਿਖਤ ਪੜ੍ਹਤ ਤੇ ਹੀ ਮਿਲ ਜਾਂਦੇ ਨੇ, ਆਹ ਬਾਰਡਰ ਕਰਾਸ ਕਰ ਜਾ ਤੇ ਉੱਥੋਂ ਲੈ ਲੈ, ਫਿਰ ਮੋੜ ਦੀ ਉਹਨਾਂ ਨੂੰ। ਉੱਥੇ ਚਲਿਆ ਜਾਂਦਾ, ਜਿਸ ਵਕਤ ਉੱਥੇ ਗਿਆ ਕੀ ਦੇਖਦਾ, ਕਿਸੇ ਦਾ ਜਵਾਨ ਲੜਕਾ ਸੀ ਚੜਾਈ ਕਰਕੇ, ਉਹ ਜਿਹੜੇ ਪ੍ਰੇਮੀ ਨੇ ਹਲ ਚਲਾ ਰਿਹਾ ਜ਼ਿਮੀਂਦਾਰ ਤੇ ਉਹਦਾ ਲੜਕਾ ਚੜਾਈ ਕਰ ਗਿਆ। ਇਹ ਚਲਿਆ ਗਿਆ ਜਾ ਕੇ ਕਹਿਣ ਲੱਗਿਆ ਵੀ ਮੈਂ ਫਲਾਣੇ ਬੰਦੇ ਨੂੰ ਮਿਲਣਾ, ਤੇ ਨਾਲ ਦੇਖਣ ਲੱਗ ਗਿਆ ਵੀ ਲੜਕਾ ਇਹਦਾ ਚੜਾਈ ਕਰ ਗਿਆ, ਇਹ ਅਜੇ ਵੀ ਹਲ ਪਾਈ ਜਾਂਦਾ, ਇਹਨੂੰ ਚੱਕ ਕੇ ਇਹਨੇ ਪਾਸੇ ਕਰਤਾ, ਨਾ ਰੋਇਆ ਨਾ ਪਿੱਟਿਆ, ਕੁਛ ਵੀ ਨਹੀਂ ਕਰਿਆ, ਦੇਖਦਾ ਰਿਹਾ ਦੇਖਦਾ ਰਿਹਾ। ਉਹ ਤੇ ਬਾਅਦ ਇਹਨੇ ਕਿਹਾ ਵੀ ਭਾਈ ਮੈਂ ਤਾਂ ਫਲਾਣੇ ਨੂੰ ਮਿਲਣਾ, ਮੈਨੂੰ ਰਸਤਾ ਦੱਸ। ਕਹਿੰਦੇ ਐਸੇ ਪਿੰਡ ਚ ਰਹਿੰਦਾ, ਉਹ ਇਸ ਪਾਸੇ ਚਲੇ ਜਾਈ, ਸਾਡੇ ਘਰ ਕੋਲ ਦੀ ਤਾਂ ਲੰਘ ਕੇ ਜਾਣਾ, ਤੂੰ ਐਂ ਕਹੀ ਸਾਡਾ ਘਰ ਹੈ, ਆਹ ਮੇਰਾ ਨਾਮ ਹੈ, ਮੇਰੇ ਘਰ ਸੁਨੇਹਾ ਦੇ ਦੀ, ਮੇਰੀ ਨੂੰਹ ਨੇ ਰੋਟੀ ਲੈ ਕੇ ਆਉਣੀ ਹੈ ਸਾਡੀ ਦੋਹਾਂ ਦੀ, ਉਹਨੂੰ ਕਹਿ ਦੀ ਵੀ ਇੱਕ ਦੀ ਉਹ ਲਿਆਵੇ, ਦੋ ਦੀ ਨਾ ਲਿਆਵੇ। ਸੋ ਚਲਿਆ ਗਿਆ ਜਾ ਕੇ, ਅੱਗੇ ਉਹ ਬੀਬੀ ਪ੍ਰਸ਼ਾਦੇ ਲੈ ਕੇ ਘਰੋਂ ਨਿਕਲ ਚੁੱਕੀ ਸੀ, ਜਦ ਦੇਖਿਆ ਇਹਨੇ ਵੀ ਉੱਤੇ ਪ੍ਰਸ਼ਾਦੇ ਚੱਕੇ ਹੋਏ ਨੇ ਸੀਸ ਦੇ ਉੱਤੇ, ਇਹਨੂੰ ਲਾਇਆ ਹੋਇਆ ਤੇ ਲੱਸੀ ਦਾ ਗੜਵਾ ਵੀ ਉੱਤੇ ਰੱਖੀ ਚੱਕਰਾ ਰੱਖਿਆ ਹੋਇਆ ਤੇ ਨਾਲ ਪ੍ਰਸ਼ਾਦੇ ਵੀ ਨੇ। ਕਹਿਣ ਲੱਗਿਆ ਬੀਬੀ ਤੂੰ ਜਿਹੜੇ ਹਲ ਚਲਾਉਂਦੇ ਨੇ ਉਹਨਾਂ ਦੀ ਰੋਟੀ ਲੈ ਕੇ ਚੱਲੀ ਹੈ? ਕਹਿੰਦੀ ਹਾਂ ਵੀਰਾ ਮੈਂ ਉੱਥੇ ਚੱਲੀ। ਕਹਿੰਦੇ ਮੈਂ ਇੱਕ ਸੁਨੇਹਾ ਦੇਣਾ। ਕਹਿੰਦੇ ਦਿਓ। ਕਹਿੰਦਾ ਤੇਰਾ ਜਿਹੜਾ ਪਤੀ ਹੈ ਨਾ, ਇੰਨਾ ਕਹਿ ਕੇ ਗੱਲ ਨਾ ਕਹਾਂ ਕਹਿ ਹੋਵੇ। ਉਹ ਕਹਿੰਦੀ ਦੇ ਵੀਰਾ ਸੁਨੇਹਾ ਕਿਉਂ ਨਹੀਂ ਦਿੰਦਾ, ਮੇਰਾ ਪਤੀ ਫਿਰ ਗਾਹਾਂ ਨਹੀਂ ਗੱਲ ਕਰਦਾ। ਉਹ ਕਹਿੰਦਾ ਬੀਬੀ ਜਿਹੜਾ ਤੇਰਾ ਪਤੀ ਹੈ ਨਾ, ਇੱਥੇ ਆ ਕੇ ਫੇਰ ਰੁਕ ਗਿਆ, ਗੱਲ ਗਾਹਾਂ ਫੇਰ ਨਹੀਂ ਕਰੀ। ਉਹ ਫੇਰ ਚੁੱਪ ਕਰ ਗਿਆ ਤੇ ਤੀਸਰੀ ਵਾਰੀ ਜਦ ਉਹਨੇ ਫੇਰ ਗੱਲ ਕਰੀ, ਕਹਿੰਦਾ ਬੀਬੀ ਮੈਂ ਤੇ ਕਹਿ ਨਹੀਂ ਹੁੰਦੀ ਜਿਹੜਾ ਤੇਰਾ ਪਤੀ ਹੈ। ਕਹਿੰਦੀ ਉਹ ਚੜਾਈ ਕਰ ਗਿਆ? ਕਹਿੰਦਾ ਹਾਂ। ਕਹਿੰਦੀ ਹੁਣੇ ਕਰ ਗਿਆ, ਕਹਿੰਦਾ ਪਾਸੇ ਹੋ ਕੇ ਬਹਿ ਗਈ। ਕਹਿੰਦੀ ਫੇਰ ਕੀ ਸੁਨੇਹਾ? ਕਹਿੰਦੇ ਬਜ਼ੁਰਗ ਨੇ ਸੁਨੇਹਾ ਦਿੱਤਾ ਵੀ ਮੇਰੀ ਇਕੱਲੇ ਦੀ ਰੋਟੀ ਲਿਆਵੇ, ਦੋ ਜਣਿਆਂ ਦੀ ਨਾ ਲਿਆਵੇ। ਕਹਿਣ ਲੱਗੀ ਵੀ ਠੀਕ ਹੈ, ਮੈਨੂੰ ਵੀ ਭੁੱਖ ਲੱਗੀ ਹੋਈ ਆ, ਫਿਰ ਮੈਂ ਆਪਣੀ ਰੋਟੀ ਇੱਥੇ ਹੀ ਖਾ ਲੈਂਦੀ ਹਾਂ। ਪ੍ਰਸ਼ਾਦਾ ਛਕਣ ਲੱਗ ਗਈ। ਇਹਨੇ ਕਿਹਾ ਹੋਏ ਤਾਂ ਪੱਥਰਾਂ ਦੇ ਬਣੇ ਹੋਏ ਬੰਦੇ ਨੇ, ਇਹੋ ਜਿਹੇ ਬੰਦੇ ਮਾੜੇ, ਪੁੱਤਰ ਮਰ ਜੇ, ਇਹਦਾ ਪਤੀ ਮਰ ਗਿਆ ਤੇ ਇਹ ਰੋਟੀ ਖਾਣ ਲੱਗੀ ਹੋਈ ਹੈ। ਕਹਿਣ ਲੱਗੇ ਤਾਂ ਪੱਥਰਾਂ ਦੇ ਪੱਥਰ ਨੇ, ਦਿਲ ਨਹੀਂ ਲੱਗੇ ਹੋਏ ਇਹਦੇ। ਬੜਾ ਇਹਦੇ ਮਨ ਚ ਹੋਇਆ ਅਫਸੋਸ। ਉਹਨੇ ਆਪਣਾ ਪ੍ਰਸ਼ਾਦਾ ਛਕਿਆ ਤੇ ਆਪਣੇ ਪਿਤਾ ਦਾ ਪ੍ਰਸ਼ਾਦਾ ਲੈ ਕੇ ਚਲੀ ਗਈ ਸਹੁਰੇ ਸਾਹਿਬ ਦਾ। ਇਹ ਪ੍ਰੇਮੀ ਜਾਂਦਾ ਜਾਂਦਾ ਉਸ ਬੰਦੇ ਕੋਲ ਚਲਿਆ ਗਿਆ। ਉਹਨੂੰ ਕਹਿਣ ਲੱਗਿਆ ਵੀ ਮੈਨੂੰ ਪੈਸਿਆਂ ਦੀ ਲੋੜ ਹੈ, ਮੈਂ ਨਾਲ ਦੇ ਦੇਸ਼ ਵਿੱਚੋਂ ਆਇਆ, ਕੀ ਕੰਮ ਕਰਨਾ? ਕਹਿੰਦੇ ਮੈਂ ਵਪਾਰ ਕਰਨਾ, ਮੈਨੂੰ ਕਿਤੋਂ ਪੈਸਾ ਨਹੀਂ ਮਿਲਦਾ, ਤੇ ਮੈਨੂੰ ਪਤਾ ਲੱਗਿਆ ਸੀ ਵੀ ਇੱਧਰ ਪੈਸਾ ਦੇ ਦਿੰਦੇ ਨੇ ਤੁਹਾਡੇ ਦੇਸ਼ ਵੱਲ, ਜਿਵੇਂ ਆਪਾਂ ਨੇਪਾਲ ਵੱਲ ਨੂੰ ਚਲੇ ਜਾਈਏ ਵੀ ਉੱਥੇ ਦੇ ਦਿੰਦੇ ਨੇ ਉੱਥੇ ਦੇ ਸੇਠ ਨੇ ਜਿਹੜੇ, ਜਾਂ ਸਿੱਕਮ ਵਾਲੇ, ਜਾਂ ਭੂਟਾਨ ਵਾਲੇ, ਜਾਂ ਨੇਪਾਲ ਵਾਲੇ। ਉਹ ਕਹਿਣ ਲੱਗਿਆ ਵੀ ਕਿੰਨਾ ਪੈਸਾ ਚਾਹੀਦਾ? ਕਹਿੰਦਾ 10,000 ਮਿਲ ਜੇ। ਕਹਿੰਦੇ ਆ ਨੌਕਰ ਨੂੰ ਕਿਹਾ, ਕਹਿੰਦੇ ਐ ਕਰ 10,000 ਦੀ ਥੈਲੀ ਚੱਕ ਲਿਆ। ਉਹ ਥੈਲੀ ਚੱਕ ਲਿਆ ਆ, ਇਹਨੇ ਗੱਲ ਚਲਾ ਲਈ। ਇਹ ਕਹਿਣ ਲੱਗਿਆ ਸੇਠ ਜੀ ਮੈਂ ਇੱਕ ਅਜੀਬ ਗੱਲ ਦੇਖੀ ਹੈ। ਕਹਿੰਦੇ ਕੀ? ਕਹਿੰਦੇ ਮੈਂ ਤੁਰਿਆ ਆਉਂਦਾ ਸੀ, ਉੱਥੇ ਹਾਲ ਚਲਾਉਂਦੇ ਸੀ ਦੋ ਜਣੇ, ਤੇ ਇੱਕ ਪਿਓ ਸੀ ਇੱਕ ਪੁੱਤਰ ਸੀ, ਪੁੱਤਰ ਨੂੰ ਪਤਾ ਨਹੀਂ ਕੀ ਹੋਇਆ, ਉਹ ਗਿਰਦੀ ਸਾਰ ਮਰ ਗਿਆ, ਤੇ ਉਹਦੇ ਪਿਤਾ ਨੇ ਮੈਨੂੰ ਸੁਨੇਹਾ ਦਿੱਤਾ ਵੀ ਘਰ ਕਹਿ ਦੀ ਵੀ ਮੇਰੀ ਇਕੱਲੇ ਦੀ ਰੋਟੀ ਲਿਆਵੇ ਤੇ ਆਪਣੇ ਪਤੀ ਦੀ ਨਾ ਲਿਆਵੇ, ਨੂੰਹ ਨੂੰ ਸੁਨੇਹਾ ਦੇ ਦਿੱਤਾ। ਕਹਿੰਦਾ ਮੈਂ ਹੈਰਾਨ ਹੋ ਗਿਆ, ਬਜ਼ੁਰਗ ਰੋਇਆ ਹੀ ਨਹੀਂ, ਤੇ ਉਵੇਂ ਜਿਵੇਂ ਕਹਿੰਦਾ ਪਰੇ ਚੱਕ ਕੇ ਕਰ ਦਿੱਤਾ, ਬਲਦ ਪਰੇ ਬੰਨ ਦਿੱਤੇ, ਫਿਰ ਆਪੇ ਹਲ ਚਲਾਉਣ ਲੱਗ ਗਿਆ। ਕਹਿੰਦਾ ਜਦ ਮੈਂ ਸੁਨੇਹਾ ਦੇਣ ਲੱਗਿਆ ਪ੍ਰਸ਼ਾਦੇ ਲਈ ਜਾਂਦੀ ਸੀ, ਤੇ ਉਹ ਪ੍ਰਸ਼ਾਦੇ ਜਦ ਲਈ ਜਾਂਦੀ ਸੀ ਤਾਂ ਮੈਂ ਉਸ ਨੂੰ ਸੁਨੇਹਾ ਦਿੱਤਾ, ਉਸ ਨੇ ਸੁਣਦੀ ਸਾਰ ਕਹਿਣ ਲੱਗੀ ਵੀ ਤਾਂ ਫਿਰ ਮੈਂ ਆਪਣਾ ਪ੍ਰਸ਼ਾਦਾ ਇੱਥੇ ਹੀ ਛਕ ਲੈਂਦੀ ਹਾਂ, ਮੈਨੂੰ ਵੀ ਭੁੱਖ ਲੱਗੀ ਹੋਈ, ਅੱਜ ਮੈਂ ਖਾ ਕੇ ਨਹੀਂ ਸੀ ਆਈ, ਦੇਰ ਹੋ ਗਈ ਸੀ ਮੈਨੂੰ। ਕਹਿੰਦਾ ਬੜੇ ਪੱਥਰਾਂ ਦੇ ਦਿਲ ਲੱਗੇ ਹੋਏ ਨੇ ਇਹਨਾਂ ਬੰਦਿਆਂ ਦੇ। ਕਹਿੰਦੇ ਫੇਰ ਤੁਸੀਂ ਕੀ ਕਰਦੇ ਹੁੰਦੇ ਹੋ? ਕਹਿੰਦੇ ਸਾਡੇ ਜੇ ਹੋ ਜਾਏ ਤਾਂ ਰੋਟੀ ਉਹ ਨਹੀਂ ਖਾਂਦੇ, ਪਿੱਟ ਪਿੱਟ ਮਰ ਜਾਂਦੇ ਹਾਂ, ਛਾਤੀਆਂ ਪਿੱਟਦੇ ਹਾਂ, ਸਿਆਪੇ ਕਰਦੇ ਹਾਂ ਅਸੀਂ ਬਹੁਤ। ਕਹਿੰਦੇ ਸਾਡੇ ਤਾਂ ਰੋਟੀ ਨਹੀਂ ਚੱਲਦੀ, ਕਿੰਨੇ ਦਿਨ ਸੋਗ ਪਿਆ ਰਹਿੰਦਾ, ਸਾਡੇ ਤਾਂ ਇਹ ਰਿਵਾਜ਼ ਹੈ, ਜੇ ਬਜ਼ੁਰਗ ਵੀ ਚਲਾ ਜਾਵੇ ਤਾਂ ਵੀ ਨਹੀਂ ਅਸੀਂ ਰੋਟੀ ਖਾਂਦੇ, ਇਹ ਤਾਂ ਜਵਾਨ ਮੌਤ ਹੋਈ ਹੈ, ਅਸੀਂ ਤਾਂ ਫੇਰ ਕਿਸੇ ਨੂੰ ਹਰੀ ਦਾ ਜਸ਼ਮ ਨਹੀਂ ਕਰਨ ਦਿੰਦੇ ਵੀ ਕੋਈ ਨਾ ਬਾਣੀ ਵੀ ਨਾ ਪੜ ਪਾਈ, ਕੀਰਤਨ ਵੀ ਨਾ ਕਰ, ਇੱਥੇ ਮੌਤ ਹੋ ਗਈ ਹੈ ਸਾਡੇ ਪੜੋਸ 'ਚ। ਨੌਕਰ ਨੂੰ ਉਹਨੇ ਇਸ਼ਾਰਾ ਕਰਿਆ, ਕਹਿੰਦਾ ਪੈਸੇ ਚੱਕ ਕੇ ਲੈ ਜਾ। ਉਹ ਪੈਸੇ ਚੱਕ ਕੇ ਲੈ ਗਿਆ ਜਿਹੜੇ ਉਹਨੂੰ ਦੇਣ ਲੱਗਿਆ ਸੀ 10,000 ਰੁਪਈਆ। ਕਾਫੀ ਦੇਰ ਬੈਠਾ ਰਿਹਾ, ਕਹਿੰਦਾ ਸੇਠ ਜੀ ਮੈਨੂੰ ਪੈਸਾ ਨਹੀਂ ਦਿੱਤਾ। ਕਹਿੰਦਾ ਪ੍ਰੇਮੀਆ ਅਸੀਂ ਤੈਨੂੰ ਨਹੀਂ ਪੈਸਾ ਦੇਣਾ। ਕਹਿੰਦੇ ਕਿਉਂ? ਉਹ ਕਹਿੰਦਾ ਤੁਸੀਂ ਪਰਮੇਸ਼ੁਰ ਦੀ ਦਿੱਤੀ ਹੋਈ ਦਾਤ ਜੇ ਉਹਨੂੰ ਵਾਪਸ ਕਰਨ ਵੇਲੇ ਤੁਸੀਂ ਐਡਾ ਚੱਕਰ ਪਾਉਂਦੇ ਹੋ, ਇੰਨਾ ਰੋਂਦੇ ਹੋ, ਇੰਨਾ ਪਿੱਟਦੇ ਹੋ, 10 ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ, ਇੱਕ ਵੀ ਨਾ ਦੇ 10 ਵੀ ਹਿਰਲੇ ਤਾਂ ਮੂੜਾ ਕੋ ਕਹੇ ਕਿ ਤੁਸੀਂ ਤਾਂ ਰੋਂਦੇ ਪਿੱਟਦੇ ਹੋ, ਵਾਪਸ ਦੇਣ ਨੂੰ ਮਾਨਤ ਪੁੱਤਰ ਤੁਹਾਡਾ ਹੁੰਦਾ, ਉਹ ਤਾਂ ਵਾਹਿਗੁਰੂ ਦਾ ਦਿੱਤਾ ਹੋਇਆ, ਵਾਹਿਗੁਰੂ ਨੇ ਆਪਣਾ ਦਿੱਤਾ ਵਾਪਸ ਮੰਗ ਲਿਆ, ਉਹ ਖੁਸ਼ੀ ਨਾਲ ਦੇਣਾ ਚਾਹੀਦਾ ਕਿ ਪਿੱਟ ਪਿੱਟ ਕੇ ਦੇਣਾ ਚਾਹੀਦਾ? ਤੁਸੀਂ ਤਾਂ ਬੜੇ ਮਾੜੇ ਬੰਦੇ ਹੋ, ਫਿਰ ਮੇਰਾ ਆਧਾਰ ਤਾਂ ਕਿੱਥੋਂ ਮੋੜਨਾ? ਆਧਾਰ ਮੋੜਨ ਵੇਲੇ ਤੂੰ ਰੌਲਾ ਪਾਏਗਾ, ਤੈਂ ਨਹੀਂ ਮੋੜਨਾ, ਜਾ ਤੈਨੂੰ ਨਹੀਂ ਅਸੀਂ ਦਿੰਦੇ। ਸੋ ਭਾਈ ਭਿਖਾਰੀ ਕਹਿਣ ਲੱਗਿਆ ਭਾਈ ਗੁਰਮੁਖਾ ਇਹ ਤਾਂ ਦਾਤ ਸੀ ਪਰਮੇਸ਼ਰ ਦੀ, ਦਿੱਤੀ ਸੀ ਤਾਂ ਵੀ ਉਹਦੀ ਦਾਤ ਸੀ, ਸਾਨੂੰ ਖੁਸ਼ੀ ਕਾਹਦੀ ਹੈ? ਦਿੱਤੀ ਦਾਤ ਦਿੱਤੀ ਹੈ, ਸਾਡਾ ਫਰਜ਼ ਸੀ, ਪੁੱਤਰ ਆਇਆ ਇਹਨੂੰ ਪਾਲਾਂਗੇ ਪੋਸਾਂਗੇ, ਠੀਕ ਹੈ। ਹੁਣ ਉਹਨੇ ਵਾਪਸ ਲੈ ਲਈ ਤੇ ਹੁਣ ਰੋਣਾ ਕਿਹੜੀ ਗੱਲ ਦਾ ਹੋਇਆ? ਇਹ ਤਾਂ ਵਾਹਿਗੁਰੂ ਦੀ ਦਾਤ ਵਾਹਿਗੁਰੂ ਨੇ ਲੈ ਲਈ, ਹੁਣ ਰੌਲਾ ਰੱਪਾ ਤਾਂ ਕੋਈ ਹੈ ਨਹੀਂ ਨਾ। ਇੱਕ ਵਸਤ ਕਾਰਨ ਵਿਖੋਟ ਗਵਾਵਾ, ਜੇ ਸਾਰੇ ਹੀ ਲੈ ਲਏ ਫਿਰ ਅਸੀਂ ਕੀ ਕਰ ਸਕਦੇ ਹਾਂ। ਸੋ ਮਹਾਰਾਜ ਕਹਿੰਦੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਨਾਹੀਂ ਵਿਓ। ਆਨੰਦ ਦੀ ਬਿਰਤੀ ਚ ਰਹਿੰਦੇ ਨੇ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ। ਭਾਈ ਗੜੀਆ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਭੇਜਤਾ ਵੀ ਭਾਈ ਗੜੀਆ ਕਸ਼ਮੀਰ ਜਾ, ਕਈ ਸਾਲਾਂ ਦਾ ਉਥੋਂ ਦਸਵੰਧ ਨਹੀਂ ਆਇਆ, ਸੁਨੇਹ ਆ ਰਹੇ ਨੇ ਤੇ ਤੂੰ ਜਾ ਕੇ ਦਸਵੰਧ ਲਿਆ ਤੇ ਨਾਲੇ ਪ੍ਰਚਾਰ ਉੱਥੇ ਕਰੀ, ਰਹਿ ਕੇ ਸਿੱਖੀ ਦਾ ਪ੍ਰਚਾਰ ਕਰੀ। ਜਾਂਦੇ ਜਾਂਦੇ ਭਾਈ ਗੜੀਆ ਪੀਰ ਦੌਲੇ ਕੋਲ ਚਲਿਆ ਗਿਆ, ਪੀਰ ਦੌਲੇ ਸ਼ਾਹ ਕੋਲ, ਜਿਹੜਾ ਗੁਜਰਾਤ ਦਾ ਪੀਰ ਬੜਾ ਕਰਾਮਾਤੀ ਪੀਰ ਸੀ। ਉਹਦਾ ਇੱਕ ਚੇਲਾ ਸੀ ਜਹਾਂਗੀਰ, ਉਹ ਬਹੁਤੀਆਂ ਹੀ ਕਰਾਮਾਤਾਂ ਦਿਖਾਉਂਦਾ ਸੀ, ਸਾਰੀ ਦੁਨੀਆ ਪਿੱਛੇ ਲਾਈ ਹੋਈ ਸੀ ਸ਼ਕਤੀਆਂ ਦਿਖਾ ਦਿਖਾ ਕੇ। ਉੱਥੇ ਰਿਹਾ ਤਾਂ ਭਾਈ ਦੌਲੇ ਨੂੰ ਪਤਾ ਲੱਗਿਆ, ਪੀਰ ਦੌਲੇ ਨੂੰ, ਬਈ ਗੁਰੂ ਦਾ ਸਿੱਖ ਆਇਆ। ਬੜੇ ਪਿਆਰ ਤੇ ਆਦਰ ਸਤਿਕਾਰ ਨਾਲ ਉਸਨੇ ਆਪਣੇ ਡੇਰੇ ਵਿਚ ਰਹਿਣ ਨੂੰ ਥਾਂ ਦਿੱਤਾ, ਪ੍ਰਸ਼ਾਦ ਪਾਣੀ ਜਲ ਪਾਣੀ ਸਭ ਸੇਵਾ ਕਰਦਾ ਰਿਹਾ, ਬਸਤਰ ਧੁਆਏ ਉਹਨਾਂ ਦੇ, ਹੋਰ ਥਕੇਵਾਂ ਲਾਇਆ ਤੇ ਸੁਖਮਨੀ ਸਾਹਿਬ ਰੋਜ਼ ਸੁਣਿਆ ਕਰੇ ਉਹਨਾਂ ਤੋਂ। ਜਦ ਉਹ ਜਾਣ ਨੂੰ ਕਹਿਣ, ਜਦੇ ਕਹੇ ਮੇਰਾ ਸੁਖਮਨੀ ਸਾਹਿਬ ਦਾ ਨੇਮ ਟੁੱਟ ਜਾਏਗਾ, ਮੈਨੂੰ ਸੁਖਮਨੀ ਸਾਹਿਬ ਸੁਣਾ। ਸੋ ਸੁਖਮਨੀ ਸਾਹਿਬ ਕਈ ਦਿਨ ਰਹਿ ਕੇ ਸੁਣਾਉਂਦਾ ਰਿਹਾ, ਹੋਰ ਬਾਣੀ ਦੀ ਵਿਚਾਰ ਚੱਲਦੀ ਰਹੀ। ਜਦੋਂ ਜਾਣ ਲੱਗੇ ਤੈ ਪੀਰ ਦੌਲੇ ਸ਼ਾਹ ਛੱਡਣ ਵਾਸਤੇ ਬਾਹਰ ਆਇਆ, ਕੱਚੇ ਰਾਹ ਸੀ ਤੇ ਇਹਨਾਂ ਦੀ ਜੁੱਤੀ ਦੀ ਅੱਡੀ ਟੁੱਟੀ ਹੋਈ ਸੀ ਤੇ ਪਿੱਛੇ ਛਿੱਤਰ ਬਣਿਆ ਹੋਇਆ ਸੀ। ਜਦ ਇਹ ਤੁਰਨ, ਉਹ ਅੱਡੀ ਦੇ ਵਿੱਚ ਰੇਤਾ ਪੈ ਜਾਵੇ, ਮਿੱਟੀ ਪੈ ਜਾਵੇ, ਜਦ ਇਹ ਪੈਰ ਪੱਟਣ ਉਹ ਚੱਕ ਕੇ ਉੱਤੇ ਮਾਰੇ, ਪਿਛਲੇ ਪਾਸੇ ਧੂੜੇ ਧੂੜ ਭਰ ਪੈ ਗਈ। ਮਨ ਚ ਖਿਆਲ ਆਇਆ ਬਈ ਗੁਰੂ ਦੇ ਸਿੱਖ ਨੂੰ ਗੁਰੂ ਨੇ ਕੁਛ ਕੱਪੜੇ ਲੀੜੇ ਦਿੱਤੇ ਨਹੀਂ ਹੈ, ਪੁਰਾਣਾ ਕੱਪੜਾ ਪਾਈ ਫਿਰਦਾ, ਟੁੱਟੀ ਹੋਈ ਜੁੱਤੀ ਪਾਈ ਫਿਰਦਾ, ਜੇ ਮੈਂ ਕੋਈ ਮਾਇਆ ਦੇ ਦਵਾਂ ਤਾਂ ਇਹਦਾ ਕੰਮ ਚੱਲ ਜਾਵੇ। ਉਸ ਵੇਲੇ ਕਹਿਣ ਲੱਗਿਆ ਭਾਈ ਗੜੀਆ ਤੂੰ ਮੈਨੂੰ ਦੱਸਣਾ ਸੀ, ਇੱਥੇ ਜੋੜਿਆਂ ਦਾ ਕੋਈ ਘਾਟਾ? ਸਾਡੇ ਕੋਲ ਤਾਂ ਬੇਅੰਤ ਨੇ, ਨਵਾਂ ਤੈਨੂੰ ਜੋੜਾ ਦੇ ਦਿੰਦੇ, ਨਵਾਂ ਵਸਤਰ ਦੇ ਦਿੰਦੇ, ਮੈਂ ਵੀ ਧਿਆਨ ਨਹੀਂ ਕਰਿਆ, ਮੈਨੂੰ ਹੁਣੇ ਧਿਆਨ ਆਇਆ ਜਦ ਮਿੱਟੀ ਉੜਨ ਲੱਗੀ ਹੈ। ਐ ਕਰ ਆਹ ਸਾਹਮਣੇ ਦੇਖ ਹਲਵਾਇਆ ਪਿਆ, ਆਹੜਾ ਡਲਾ ਚੱਕ ਲੈ। ਭਾਈ ਗੜੀਏ ਨੇ ਜਦ ਦੇਖਿਆ ਡਲਾ ਸੋਨੇ ਦਾ ਬਣਾਇਆ ਹੋਇਆ, ਉਹਨੇ ਦੇਖਿਆ ਦੇਖ ਕੇ ਧਿਆਨ ਇਹਨਾਂ ਦਿੱਤਾ। ਕਹਿੰਦਾ ਭਾਈ ਗੜੀਆ ਮੇਰੀ ਬੇਨਤੀ ਸੁਣ, ਆਹ ਡਲਾ ਚੱਕ ਲੈ, ਇਹਦੇ ਵਸਤਰ ਲੈ ਲਈ, ਜੋੜੇ ਲੈ ਲਈ, ਹੋਰ ਲੈ ਲਈ, ਸਵਾਰੀ ਵਾਸਤੇ ਘੋੜਾ ਲੈ ਲਈ, ਵਰਤਣੀ ਜਿੱਥੇ ਵਰਤਣਾ। ਤਾਂ ਭਾਈ ਗੜੀਆ ਕਹਿੰਦਾ ਲੋੜ ਨਹੀਂ ਸਾਨੂੰ। ਕਹਿੰਦਾ ਲੋੜ ਕਿਉਂ ਨਹੀਂ ਹੈ ਤੁਹਾਨੂੰ? ਕਹਿੰਦਾ ਲੋੜ ਕੋਈ ਜ਼ਰੂਰਤ ਨਹੀਂ ਹੈ ਸਾਨੂੰ ਇਸ ਚੀਜ਼ ਦੀ, ਠੀਕ ਆ ਅਸੀਂ ਆਪਣੀ ਮੌਜ ਵਿੱਚ ਮਸਤ ਹਾਂ, ਜਿਵੇਂ ਹੈਗੇ ਹੈਗੇ। ਤੇ ਉਸ ਵੇਲੇ ਭਾਈ ਗੜੀਏ ਨੇ ਕਿਹਾ, ਕਹਿੰਦੇ ਪੀਰ ਜੀ ਕਿਹੜੇ ਡਲੇ ਦੀ ਗੱਲ ਕਰਦੇ ਹੋ ਤੁਸੀਂ, ਵੀ ਕਿਹੜਾ ਚੱਕਣਾ ਮੈਨੂੰ ਦੱਸੋ ਤੁਸੀਂ। ਜਦ ਪੀਰ ਨੇ ਉਸ ਡਲੇ ਵੱਲ ਨੂੰ ਦੇਖਣ ਦਾ ਯਤਨ ਕਰਿਆ, ਹੈਰਾਨ ਹੋ ਗਿਆ ਬਈ ਇਹ ਤਾਂ ਸਾਰੇ ਜਿਹੜੇ ਡਲੇ ਨੇ ਨਾ ਪਹਿਲੀ ਬਾਹ ਨਾਲ ਪੱਟੇ ਹੋਏ, ਉਹ ਸਾਰੇ ਸੋਨੇ ਦੇ ਨੇ, ਝਲਮਿਲ ਝਿਲਮਿਲ ਹੋ ਰਹੀ ਹੈ, ਹੁਣ ਕਿਹੜਾ ਦੱਸੇ ਵੀ ਆਹ ਚੱਕ ਲਿਆ। ਉਹਨੇ ਦੇਖ ਲਿਆ ਵੀ ਸਿੱਖ ਚ ਇੰਨੀ ਸ਼ਕਤੀ ਹੈ, ਮੈਂ ਤਾਂ ਇੱਕ ਡਲਾ ਹੀ ਸੋਨੇ ਦਾ ਬਣਾਇਆ, ਇਹਨੇ ਦ੍ਰਿਸ਼ਟੀ ਕਰਕੇ ਸਾਰਾ ਖੇਤ ਏ ਸੋਨੇ ਦਾ ਬਣਾਤਾ। ਸੋ ਕਹਿੰਦੇ ਲੋੜ ਨਹੀਂ ਹੈ, ਇਹ ਵੀ ਮਿੱਟੀ ਹੈ ਉਹ ਵੀ ਮਿੱਟੀ ਹੈ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵੀ ਖੱਟ। ਬਾਬਾ ਖੁਦਾ ਸਿੰਘ ਜੀ ਮਹਾਰਾਜ ਪਟਿਆਲੇ ਗਏ ਹੋਏ ਨੇ, ਉੱਥੇ ਆਪ ਦੇ ਦੀਵਾਨ ਲੱਗਦੇ ਨੇ, ਕਥਾ ਹੁੰਦੀ ਹੈ, ਮਹਾਰਾਜਾ ਕਥਾ ਸੁਣਨ ਵਾਸਤੇ ਆਉਂਦਾ ਹੈ। ਉੱਥੇ ਜਿਹੜੇ ਵਿਦਵਾਨ ਪਹਿਲੇ ਰਾਜੇ ਜਿਹੜੇ ਸੀ ਸਿੱਖ ਰਾਜੇ, ਇਹਨਾਂ ਦੇ ਦਰਬਾਰ ਵਿੱਚ ਬ੍ਰਾਹਮਣ ਸੰਸਕ੍ਰਿਤ ਨੂੰ ਜਾਣਨ ਵਾਲੇ ਵੱਡੇ ਵੱਡੇ ਬ੍ਰਾਹਮਣ ਕਵੀ ਇਹ ਰੱਖਿਆ ਕਰਦੇ ਸੀ, ਉਹ ਆਪਣੇ ਅਸਰ ਵਿੱਚ ਰੱਖਿਆ ਕਰਦੇ ਸੀ ਰਾਜੇ ਨੂੰ, ਤੇ ਉਹਨਾਂ ਨੂੰ ਸੁਣਾਉਂਦੇ ਰਹਿੰਦੇ ਸੀ ਆਪਣੇ ਹਿਸਾਬ ਦੀਆਂ ਗੱਲਾਂ। ਇਸੇ ਕਰਕੇ ਸਿੱਖੀ ਇਹਨਾਂ ਦੇ ਵੇਲੇ ਨਿਖਰੀ ਨਹੀਂ ਸੀ, ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਦੇ ਵਿੱਚ ਰਲਾ ਹੋ ਜਾਂਦਾ, ਸਾਖੀਆਂ ਚ ਰਲਾ ਕਰ ਦਿੱਤੇ, ਬਹੁਤ ਵਹਿਮ ਪ੍ਰਸਤੀ, ਕਿਤੇ ਦੇਵੀ ਪੂਜੀ ਕਿਤੇ ਦੇਵੀ ਪ੍ਰਗਟ ਹੋਈ, ਕਿਤੇ ਮਾਤਾ ਜੀ ਨੂੰ ਕਹਿਤਾ ਮਾਤਾ ਗੰਗਾ ਜੀ ਨੂੰ ਕਹੇ, ਉਹ ਸੀਤਲਾ ਜਦ ਗੁਰੂ ਛੇਵੇਂ ਪਾਤਸ਼ਾਹ ਦੇ ਨਿਕਲੀ ਤਾਂ ਉਹ ਆ ਜਿਹੜਾ ਮੰਦਰ ਹੈ ਦੁਰਗਿਆਣੇ ਦਾ, ਉੱਥੇ ਜਾ ਕੇ ਇਹਨਾਂ ਨੇ ਪੂਜਾ ਕਰੀ, ਲੈ ਕੇ ਗਏ ਆ ਸਾਰੀਆਂ ਕੱਚੀਆਂ ਪੀਲੀਆਂ ਗੱਲਾਂ ਜਿਹੜੀਆਂ ਲਿਖੀਆਂ ਨੇ ਨਾ ਸੂਰਜ ਪ੍ਰਕਾਸ਼ ਵਿੱਚ, ਕਿਉਂਕਿ ਲਿਖਣ ਤੋਂ ਬਾਅਦ ਭਾਈ ਸੰਤੋਖ ਸਿੰਘ ਤੋਂ 26-27 ਸਾਲ ਅਣਛਪਿਆ ਪਿਆ ਰਿਹਾ ਸੂਰਜ ਪ੍ਰਕਾਸ਼, ਉਹਦੇ ਵਿੱਚ ਵਿਦਵਾਨਾਂ ਨੇ ਬੜੀਆਂ ਗੱਲਾਂ ਪਾ ਦਿੱਤੀਆਂ। ਕਿਤੇ ਅਹੀਆਂ ਜਿਹੀਆਂ ਗੱਲਾਂ ਪਾ ਦਿੱਤੀਆਂ ਵੀ ਸਾਹਿਬਜ਼ਾਦੇ ਯੁੱਧ ਨੂੰ ਜਾਂਦੇ ਨੇ ਛੋਟੇ, ਹੈ ਤਾਂ ਬਹਾਦਰੀ 14 ਸਾਲ ਦੀ ਉਮਰ ਦੇ ਵਿੱਚ ਐਡੇ ਇੰਨੇ ਲੱਖਾਂ ਫੌਜ ਦੇ ਨਾਲ ਮੁਕਾਬਲਾ ਕਰਨ ਜਾਣਾ ਮਾਮੂਲੀ ਗੱਲ ਹੈ, ਲੇਕਿਨ ਉਹਦੇ ਚ ਮਿਲਾਵਟ ਕੀ ਕਰੀ ਬਈ, ਜਦ ਦੁਸ਼ਮਣ ਨੂੰ ਦੇਖਿਆ ਸਾਹ ਸੁੱਕ ਗਿਆ ਉਹਨਾਂ ਦਾ ਤੇ ਉਹਨੂੰ ਪਾਣੀ ਦੀ ਪਿਆਸ ਲੱਗੀ ਆਈ। ਗੁਰੂ ਮਹਾਰਾਜ ਦੇ ਕੋਲ ਨੂੰ ਪਿੱਛੇ ਮੁੜ ਕੇ ਗਏ, ਮਹਾਰਾਜ ਨੇ ਆਵਾਜ਼ ਦਿੱਤੀ ਬਈ ਕੀ ਕਰਨ ਮੁੜਿਆ ਉਹਨਾਂ, ਕਹਿੰਦਾ ਮੈਨੂੰ ਪਾਣੀ ਦੀ ਪਿਆਸ ਲੱਗੀ ਆ। ਮਹਾਰਾਜ ਨੇ ਕਿਹਾ ਬਈ ਪਾਣੀ ਤਾਂ ਤੇਰੇ ਭਰਾ ਕੋਲ ਭਰਿਆ ਪਿਆ, ਉੱਥੇ ਹੀ ਜਾ। ਗੱਲ ਤਾਂ ਬੜੀ ਛੁਪਾ ਕੇ ਕਰੀ ਹੋਈ ਹੈ, ਸਾਨੂੰ ਬੜਾ ਦਰਦ ਆਉਂਦਾ ਜਦ ਇਹ ਗੱਲ ਸੁਣਦੇ ਹਾਂ ਵੀ ਮਹਾਰਾਜ ਨੇ ਪਾਣੀ ਨਾ ਦਿੱਤਾ। ਪਰ ਨਾਲ ਦੂਜੀ ਗੱਲ ਵੀ ਦੇਖੋ ਵੀ ਸਾਹਿਬਜ਼ਾਦਾ ਡਰ ਗਿਆ, ਡਰ ਕੇ ਸਾਹ ਸੁੱਕ ਗਿਆ, ਡਰੇ ਬੰਦੇ ਦਾ ਸਾਹ ਸੁੱਕ ਜਾਂਦਾ। ਉਹ ਵਿੱਚ ਪਾਤੀਆਂ ਹੀ ਇਹਦੀਆਂ ਗੱਲਾਂ। ਮਾਤਾ ਗੁਜਰੀ ਜੀ ਬਾਰੇ ਲਿਖ ਦਿੱਤਾ ਵੀ ਬੁਰਜ ਤੋਂ ਛਾਲ ਮਾਰੀ ਉਹਨਾਂ ਨੇ। ਉਹ ਯੋਗੀ ਸੀ ਮਾਤਾ ਗੁਜਰੀ ਜੀ, 28 ਸਾਲ ਗੁਰੂ ਨੌਵੇਂ ਪਾਤਸ਼ਾਹ ਦੇ ਦਰਵਾਜ਼ੇ ਤੇ ਬੈਠੇ ਰਹੇ ਪੁੰਜੇ। ਮਹਾਰਾਜ ਨੇ ਅੰਦਰ ਤਪ ਕਰਿਆ, ਮਾਤਾ ਜੀ ਨੇ ਦਰਵਾਜ਼ੇ ਚ ਕਰਿਆ। ਜਦੋਂ ਮਹਾਰਾਜ ਜੀ ਐਡੀ ਬੜੀ ਤਪੱਸਿਆ ਕਰਦੇ ਨੇ, ਇੰਨਾ ਨਾਮ ਜਪਦੇ ਨੇ, ਫੇਰ ਪਿਛਲੇ ਜਨਮ ਦੇ ਦੋਏ ਸਾਥੀ ਉਥੇ ਵੀ ਦੋਏ ਤਪ ਕਰਦੇ ਸੀ ਪਹਾੜਾਂ ਵਿੱਚ, ਰਾਜੇ ਸੀਗੇ ਉੱਤਰਾਕਾਸ਼ੀ ਦੇ। ਉਹ ਮਾਤਾ ਨੂੰ ਛੋਟੀ ਕਰਨ ਵਾਸਤੇ ਇਤਿਹਾਸ ਵਾਲਿਆਂ ਨੇ ਲਿਖ ਦਿੱਤਾ ਜੀ ਉਹ ਤਾਂ ਜੀ ਛਾਲ ਮਾਰੀ। ਕੋਈ ਕਹਿੰਦਾ ਜੀ ਹਾਲਟ, ਅੱਜ ਕੱਲ੍ਹ ਦੇ ਲਿਖਾਰੀ ਪ੍ਰੋਫੈਸਰ ਲਿਖਦੇ ਨੇ, ਕਹਿੰਦੇ ਹਾਲਟ ਫੇਲ ਹੋ ਗਿਆ। ਉਹ ਯੋਗੀ ਸੀਗੇ, ਜੇ ਮਾਤਾ ਜੀਤੋ ਜੀ ਮਰਜ਼ੀ ਨਾਲ ਸਰੀਰ ਛੱਡ ਜਾਂਦੀ ਹੈ ਤੇ ਜਿਹੜੀ ਗੁਰੂ ਦੀ ਤੁਕ ਹੈ ਫੇਰ ਉਹ ਤਾਂ ਸਫਲੀ ਨਹੀਂ ਹੁੰਦੀ, ਮਹਾਰਾਜ ਐ ਕਹਿੰਦੇ ਨੇ।
ਪਾਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ ਆਵੇ ਜਾਏ ਨਸੰਗ ਗੁਰਮੁਖ ਪਿਆਰਾ, ਗੁਰਮੁਖ ਪਿਆਰਾ
ਮਰਜ਼ੀ ਨਾਲ ਆਉਂਦੇ ਨੇ, ਮਰਜ਼ੀ ਨਾਲ ਚਲੇ ਜਾਂਦੇ ਨੇ। ਜੇ ਮਰਜ਼ੀ ਹੋਵੇ ਜਾ ਕੇ ਫੇਰ ਮੁੜ ਆਉਂਦੇ ਨੇ। ਭਾਈ ਦਿਆਲ ਸਿੰਘ ਜੀ ਮਹਾਰਾਜ ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਨੰਦੇੜ ਸਾਹਿਬ ਨੇ ਤੇ ਆਪ ਗੁਰੂ ਮਹਾਰਾਜ ਨੇ ਜਦੋਂ ਦੁਪਹਿਰ ਦਾ ਪ੍ਰਸ਼ਾਦਾ ਛੱਕ ਕੇ ਆਪ ਬਿਰਾਜਮਾਨ ਹੋਏ, ਉਸ ਵੇਲੇ ਆਵਾਜ਼ ਆਉਣੀ ਸ਼ੁਰੂ ਹੋ ਗਈ। ਮਹਾਰਾਜ ਨੇ ਕਿਹਾ ਭਾਈ ਇਹ ਮਾਰੂ ਦੀ ਆਵਾਜ਼ ਕਿੱਥੋਂ ਆ ਰਹੀ ਹੈ? ਸੱਚੇ ਪਾਤਸ਼ਾਹ ਭਾਈ ਦਿਆਲ ਸਿੰਘ ਜੀ ਚੜ੍ਹਾਈ ਕਰ ਗਏ। ਮਹਾਰਾਜ ਜੀ ਭਾਈ ਦਿਆਲ ਸਿੰਘ ਦੀ ਅਵਸਥਾ ਨੂੰ ਪੂਰੀ ਤਰ੍ਹਾਂ ਜਾਣਦੇ ਸੀ, ਤਾਂ ਹੀ ਤਾਂ ਪ੍ਰਮੁੱਖ ਪਿਆਰਾ ਸੀ, ਆਪਣਾ ਰੂਪ ਬਣਾਇਆ ਹੋਇਆ ਸੀ। ਕਹਿੰਦੇ ਜਾਓ ਭਾਈ ਦਿਆਲ ਸਿੰਘ ਨੂੰ ਕਹੋ ਸਾਨੂੰ ਮਿਲ ਕੇ ਜਾ। ਗੁਰਸਿੱਖ ਗਿਆ, ਜਾ ਕੇ ਆਵਾਜ਼ ਦਿੱਤੀ ਭਾਈ ਸਾਹਿਬ ਗੁਰੂ ਦਸ਼ਮੇਸ਼ ਪਿਤਾ ਦਾ ਹੁਕਮ ਹੈ ਕਿ ਤੁਸੀਂ ਮਿਲ ਕੇ ਜਾਓ। ਵਾਹਿਗੁਰੂ ਵਾਹਿਗੁਰੂ ਕਰਕੇ ਉੱਠ ਖੜੇ ਤੇ ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਆ ਗਏ, ਚਰਨਾ ਤੇ ਨਮਸਕਾਰ ਕਰੀ। ਕਹਿੰਦੇ ਭਾਈ ਦਿਆਲ ਸਿੰਘ ਬਚਪਨ ਤੋਂ ਆਪਾਂ ਸਾਥੀ ਚਲੇ ਆਉਂਦੇ ਹਾਂ, ਤੇਰੀ ਵੀ ਕਰਨੀ ਕਮਾਈ ਖਾਲਸੇ ਵਾਲੀ, ਮੇਰਾ ਰੂਪ ਹੈ ਖਾਲਸਾ, ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਉਹ ਕਰੋ ਨਿਵਾਸ। ਬੜਾ ਭੁਲੇਖਾ ਇਸ ਗੱਲ ਦੇ ਵਿੱਚ। ਅਸੀਂ ਹਰੇਕ ਨੂੰ ਕਹਿ ਦਿੰਦੇ ਹਾਂ, ਚਾਹੇ ਸ਼ਰਾਬ ਪੀਣ ਵਾਲੇ ਬੈਠੇ ਹੋਣ, ਚਾਹੇ ਕੋਈ ਹੋਵੇ, ਕਹਿਣਗੇ ਖਾਲਸਾ ਜੀ ਤੁਸੀਂ ਗੁਰੂ ਸਾਹਿਬ ਦਾ ਰੂਪ ਹੋ। ਨਿੰਦਿਆ ਕਰਨ ਵਾਲੇ ਵੀ ਗੁਰੂ ਸਾਹਿਬ ਦਾ ਰੂਪ ਨੇ, ਸ਼ਰਾਬਾਂ ਪੀਣ ਵਾਲੇ ਵੀ, ਚੁਗਲੀਆਂ ਕਰਨ ਵਾਲੇ ਵੀ, ਭਾਈ ਭਰਾ ਮਾਰ ਕਰਨ ਵਾਲੇ ਵੀ ਗੁਰੂ ਦਾ ਰੂਪ ਨੇ। ਬਿਲਕੁਲ ਗਲਤ। ਗੁਰੂ ਦਾ ਰੂਪ ਤਾਂ ਖਾਲਸਾ ਹੈ। ਖਾਲਸਾ ਜਿਹੜਾ ਹੈ, ਮਹਾਰਾਜ ਕਹਿੰਦੇ ਪੂਰਨ ਜੋਤ ਜਗ੍ਹਾ ਘਟਵੇਂ ਤਬ ਖਾਲਸਾ ਤਾਹੇ ਨਿਖਾਲਸ ਜਨ। ਨਿਖਾਲਸਾ ਦੇ ਵਿੱਚੋਂ ਖਾਲਸ ਕੇਵਲ ਉਹ ਹੈ ਜਿਹਦੇ ਅੰਦਰ ਬ੍ਰਹਮ ਗਿਆਨ ਦੀ ਜੋਤ ਜਗ ਵੀ, ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ ਪ੍ਰਮ ਹੈ ਮੋਹ ਹੈ ਤਾਸ ਮੈਂ ਰੰਚਕ ਨਹੀਂ। ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਭੇਦ ਨਾ ਜਾਣੋ ਮੂਲ ਸਾਈ ਜੇ। ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦਿਆ ਜਿਉਂ ਜਲ ਤਰੰਗ ਉੱਠੇ ਵਾ ਪੋਤੀ ਫਿਰ ਸੱਲਾ ਸਲ ਸਮਾਇਨ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਕਹਿੰਦੇ ਬੜੀ ਉੱਚੀ ਅਵਸਥਾ ਦਾ ਗੁਰਸਿੱਖ ਹੈ ਪਿਆਰਿਆ, ਫੇਰ ਤੂੰ ਗੁਰਸਿੱਖ ਬਣ ਕੇ ਸਾਡੇ ਨਾਲ ਰਹੀ। ਹਰ ਥਾਂ ਤੇ ਅਸੀਂ ਤੈਨੂੰ ਭੇਜਦੇ ਰਹੇ ਹਾਂ, ਸਲਾਹ ਮਸ਼ਵਰਾ ਤੇਰਾ ਲੈਂਦਾ ਰਹੇ ਹਾਂ। ਇਤਿਹਾਸ ਪੜ੍ਹ ਲਓ, ਜਿੰਨਾ ਭਾਈ ਦਿਆਲ ਸਿੰਘ ਜੀ ਨੂੰ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੇ ਬਾਰ ਬਾਰ ਹੁਕਮ ਦਿੱਤੇ ਨੇ, ਬਾਰ ਬਾਰ ਥਾਂ ਤੇ ਭੇਜੇ ਨੇ, ਬਾਰ ਬਾਰ ਗੁੰਝਲਦਾਰ ਗੱਲਾਂ ਹੱਲ ਕਰਨ ਨੂੰ ਕਿਹਾ, ਹੋਰ ਨਾਂ ਕਿਸੇ ਦਾ ਘੱਟ ਆਉਂਦਾ। ਕਹਿਣ ਲੱਗੇ ਹੁਣ ਜਾਣ ਵੇਲੇ ਸਾਨੂੰ ਦੱਸਿਆ ਹੀ ਨਹੀਂ, ਮਿਲ ਕੇ ਨਾ ਗਏ ਤੁਸੀਂ। ਕਹਿੰਦੇ ਪਾਤਸ਼ਾਹ ਇੱਧਰ ਵੀ ਤੁਸੀਂ ਤੇ ਉੱਧਰ ਵੀ ਤੁਸੀਂ, ਤੁਹਾਡਾ ਹੁਕਮ ਹੀ ਇੰਨਾ ਆ ਗਿਆ ਸੀ। ਫਿਰ ਮਹਾਰਾਜ ਕਹਿੰਦੇ ਚੰਗਾ ਭਾਈ ਦਿਆਸਿਆ, ਸਾਡੀਆਂ ਖੁਸ਼ੀਆਂ ਨੇ ਨਿਰੰਕਾਰ ਨੂੰ ਸਾਡਾ ਸੁਨੇਹਾ ਦੇ ਦੀ ਜੋ ਅਸੀਂ ਮਾਛੀਵਾੜੇ ਦੇ ਜੰਗਲ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਕਿਹਾ। ਸੋ ਮਹਾਰਾਜ ਭਾਈ ਦਿਆਲ ਸਿੰਘ ਜਾਂਦੇ ਨੇ, ਜਾ ਕੇ ਕੁਸ਼ਾਦਾ ਆਸਣ ਵਿਛਾ ਕੇ ਉਹਦੇ ਉੱਤੇ ਪੈ ਜਾਂਦੇ ਨੇ, ਵਾਹਿਗੁਰੂ ਵਾਹਿਗੁਰੂ ਕਰਦੇ ਸਰੀਰ ਛੱਡ ਜਾਂਦੇ। 20 ਦਿਨ ਬਾਅਦ ਗੁਰੂ ਮਹਾਰਾਜ ਵੀ ਆਪਣਾ ਚੋਲਾ, ਪੰਜ ਭੂਤਕ ਚੋਲਾ ਲੋਪ ਕਰ ਦਿੰਦੇ ਨੇ। ਪੂਰੇ 20 ਦਿਨ ਦਾ ਫਰਕ ਹੈ ਦੋਵਾਂ ਦਾ। ਸੋ ਇਸ ਤਰ੍ਹਾਂ ਦੇ ਨਾਲ ਆਉਂਦੇ ਨੇ, ਮਰਜ਼ੀ ਦੇ ਨਾਲ, ਮਰਜ਼ੀ ਨਾਲ ਜਾਂਦੇ ਨੇ। ਬਾਬਾ ਖੁਦਾ ਸਿੰਘ ਜੀ ਆਪ ਪਟਿਆਲੇ ਕਥਾ ਕਰ ਰਹੇ ਨੇ ਤੇ ਉੱਥੇ ਦੇ ਜਿਹੜੇ ਰਾਜ ਬ੍ਰਾਹਮਣ ਨੇ ਉਹ ਖਾਰ ਖਾਈ ਜਾਂਦੇ ਨੇ ਇਹਨਾਂ ਨਾਲ, ਹਰ ਵਕਤ ਖਾਰ ਖਾਂਦੇ ਨੇ ਵੀ ਮਹਾਰਾਜਾ ਕਿਤੇ ਇਹਨਾਂ ਦਾ ਸ਼ਰਧਾਲੂ ਨਾ ਹੋ ਜਾਵੇ। ਇਹਨਾਂ ਨੇ ਹੀ ਇਤਿਹਾਸ ਵਿਗਾੜਿਆ ਸੀ। ਤੇ ਇੱਕ ਦਿਨ ਬਾਬਾ ਜੀ ਇਹ ਸ਼ਬਦ ਦੀ ਕਥਾ ਕਰਦੇ ਸੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਉਹ ਬ੍ਰਾਹਮਣ ਨੇ ਕਿਹਾ, ਕਹਿਣ ਲੱਗਿਆ ਬਾਬਾ ਜੀ ਇਹ ਤੁਕ ਤਾਂ ਠੀਕ ਹੈ, ਵਿਚਾਰ ਨਾਲ ਹੀ ਹੈ, ਇਹਦੇ ਅਰਥ ਹੋਰ ਹੋ ਸਕਦੇ ਨੇ ਅਗਰ ਮਗਰ ਕਰਕੇ, ਸਿੱਧਾ ਨਹੀਂ ਬਈ, ਜ਼ਹਿਰ ਵੀ ਹੋਏ ਜੀ ਤੇ ਅੰਮ੍ਰਿਤ ਵੀ ਹੋਏ ਜੀ। ਬਾਬਾ ਜੀ ਕਹਿਣ ਲੱਗੇ ਵੀ ਨਹੀਂ ਪੰਡਿਤ ਜੀ, ਜਦੋਂ ਮੀਰਾਬਾਈ ਨੂੰ ਜ਼ਹਿਰ ਦਿੱਤੀ ਸੀ ਜ਼ਹਿਰ ਲੱਗੀ ਨਹੀਂ ਸੀ, ਜਦੋਂ ਮੀਰਾਬਾਈ ਕੋਲ ਸੱਪ ਭੇਜਿਆ ਸੀ ਉਹਨੇ ਬਰਮ ਰੂਪ ਉਸਨੂੰ ਦੇਖਿਆ ਸੀ, ਸੱਪ ਨੇ ਡੰਗ ਨਹੀਂ ਸੀ ਮਾਰਿਆ ਉਹਦੇ। ਪਰਮੇਸ਼ਰ ਜਿਹੜੇ ਜਿਹਨੂੰ ਦ੍ਰਿਸ਼ਟੀ ਜਿਹਦੀ ਖੁੱਲ ਗਈ ਪਰਮੇਸ਼ਰ ਨਜ਼ਰ ਆਉਂਦਾ ਹੈ ਉਹਨੂੰ ਅੰਮ੍ਰਿਤ ਤੇ ਵਿਉਹ ਬਰਾਬਰ ਹੀ ਹੋਇਆ ਕਰਦੀ। ਬੜੀ ਬਹਿਸ ਕਰੀ ਉਹਨੇ, ਮਹਾਰਾਜਾ ਵੀ ਬੈਠਾ ਹੋਰ ਵੀ ਪਤਵੰਤੇ ਸਾਰੇ ਬੈਠੇ ਨੇ। ਦੂਸਰੇ ਦਿਨ ਉਹਨੇ ਫੇਰ ਇਹੀ ਕਥਾ ਛੇੜ ਲਈ, ਕਹਿੰਦਾ ਬਾਬਾ ਜੀ ਮੈਂ ਸਾਰੀ ਰਾਤ ਸੋਚਦਾ ਰਿਹਾ, ਜ਼ਹਿਰ ਤੇ ਅੰਮ੍ਰਿਤ ਇੱਕੋ ਜਿਹਾ ਨਹੀਂ ਹੁੰਦਾ। ਕਹਿਣ ਲੱਗਿਆ ਮੇਰੇ ਕੋਲ ਗਲਾਸ ਹੈ ਜ਼ਹਿਰ ਦਾ ਤੇ ਇਹਦੇ ਵਿੱਚ ਬਹੁਤ ਤੇਜ਼ ਜ਼ਹਿਰ ਹੈ, ਮਾੜੀ ਜੀ ਕੁੱਤੇ ਨੂੰ ਪਾ ਕੇ ਦੇਖੋ ਹੁਣੇ ਮਰ ਜੂ, ਜੇ ਜ਼ਹਿਰ ਤੇ ਅੰਮ੍ਰਿਤ ਇੱਕੋ ਜਿਹਾ ਤਾਂ ਕੋਈ ਬਰਮ ਗਿਆਨੀ ਨਿਕਲੇ ਜਿਹੜਾ ਪੀ ਲਵੇ। ਉਸ ਵੇਲੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਪੰਡਿਤ ਜੀ ਬ੍ਰਹਮ ਗਿਆਨੀ ਦੀ ਤਾਂ ਦ੍ਰਿਸ਼ਟੀ ਚ ਅੰਮ੍ਰਿਤ ਹੁੰਦਾ, ਜੇ ਦ੍ਰਿਸ਼ਟੀ ਪੈ ਜਾਵੇ ਜ਼ਹਿਰ ਅੰਮ੍ਰਿਤ ਬਣ ਜਾਂਦੀ ਹੈ, ਅੰਮ੍ਰਿਤ ਜ਼ਹਿਰ ਨਹੀਂ ਕਦੇ ਵੀ ਬਣਦਾ, ਕਿਉਂਕਿ ਅੰਮ੍ਰਿਤ ਨੇ ਜ਼ਹਿਰ ਨੂੰ ਮਿਟਾਉਣਾ। ਹਰ ਹਰ ਨਾਮ ਅੰਮ੍ਰਿਤ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਗੁਰਮਤ ਪਾਏ ਰਾਮ, ਹਮੇ ਮਾਇਆ ਬਿਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਬਿਖ ਲੈ ਜਾਏ ਰਾਮ। ਅੰਮ੍ਰਿਤ ਨੇ ਤਾਂ ਵਿਉਹ ਲਾਉਣੀ ਹੈ, ਉਹਦੀ ਦ੍ਰਿਸ਼ਟੀ ਚ ਅੰਮ੍ਰਿਤ ਵਸਦਾ। ਕਹਿੰਦਾ ਜੇ ਇਹ ਗੱਲ ਹੈ ਤਾਂ ਦੀਵਾਨ ਚ ਕੋਈ ਬ੍ਰਹਮ ਗਿਆਨੀ ਹੈ ਤਾਂ ਪੀ ਕੇ ਦਿਖਾ। ਉਹ ਕਹਿੰਦੇ ਪੰਡਿਤ ਜੀ ਕਾਹਨੂੰ ਅੰਤ ਵਾਰਾ ਲੈਂਦੇ ਹੋ ਤੁਸੀਂ ਸੰਗਤ ਦਾ, ਨਹੀਂ ਪੀ ਲੈਣਾ। ਗਲਾਸ ਲੈ ਲਿਆ ਜਿਵੇਂ ਸ਼ਰਬਤ ਪੀਦਾ ਹੈ, ਪੀ ਗਏ ਬਾਬਾ ਜੀ, ਨਾ ਬੋਲ ਫਟਿਆ ਨਾ ਕੋਈ ਗੱਲ ਹੋਈ ਉਵੇਂ ਜਿਵੇਂ ਕਥਾ ਕਰਦੇ ਨੇ। ਪੰਡਿਤ ਦੇਖ ਕੇ ਹੈਰਾਨ ਹੋ ਗਿਆ, ਮਾਫੀਆਂ ਮੰਗੇ ਵੀ ਮੈਂ ਬੜੀ ਭੁੱਲ ਕਰੀ, ਪੂਰਨ ਮਹਾਂਪੁਰਸ਼ ਦਾ ਅੰਤ ਵਾਰਾ ਲੈ ਲਿਆ। ਸੋ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਜਾ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਆ ਜੀਵਨ ਨੂੰ। ਸੋ ਇਸ ਤਰ੍ਹਾਂ ਗੁਰੂ ਘਰ ਦੇ ਅੰਦਰ ਅਨੇਕ ਮਿਸਾਲਾਂ ਨੇ। ਰਵਿਦਾਸ ਜੀ ਨੇ ਕਿਹਾ, ਕਹਿੰਦੇ ਮਹਾਤਮਾ ਜੀ ਤੁਸੀਂ ਆਪਣਾ ਨਾ ਇਹ ਜਿਹੜਾ ਪਾਰਸ ਰੱਖਿਆ ਹੋਇਆ ਲੈ ਜਾਓ, ਇਹਦੀ ਸਾਨੂੰ ਲੋੜ ਨਹੀਂ ਹੈ, ਕੋਈ ਲੋੜ ਨਹੀਂ ਹੈ ਇਸ ਚੀਜ਼ ਦੀ। ਸੋ ਲੈ ਲਿਆ। ਮਹਾਰਾਜ ਕਹਿੰਦੇ ਉਹਨੇ ਰਵਿਦਾਸ ਨੇ ਮਾਇਆ ਦਾ ਤਿਆਗ ਕਰਿਆ ਹੋਇਆ ਸੀ। ਤਿੰਨ ਕਿਸਮ ਦੀ ਮਾਇਆ, ਸੂਖਸ਼ਮ ਮਾਇਆ, ਸਥੂਲ ਮਾਇਆ, ਚੇਤਨ ਮਾਇਆ, ਤਿੰਨਾਂ ਦਾ ਹੀ ਅਸਰ ਨਹੀਂ ਸੀ ਹੁੰਦਾ। ਸੋ ਸਾਧੂ ਜਿਹੜੇ ਨੇ ਪੂਰਨ ਮਹਾਂਪੁਰਸ਼, ਉਹ ਮਾਇਆ ਦੇ ਨਾਲ ਡੁਲਾਏ ਨਹੀਂ ਜਾ ਸਕਦੇ,
ਨਹੀਂ ਡੋਲਦੇ ਸਾਧੂ ਮਾਇਆ ਮੋਣੀ ਦੇ ਕੇ, ਸਾਧੂ ਮਾਇਆ
ਕਹਿੰਦੇ ਚਾਹੇ ਸੂਖਸ਼ਮ ਮਾਇਆ, ਚਾਹੇ ਸਥੂਲ ਮਾਇਆ, ਚਾਹੇ ਚੇਤਨ ਮਾਇਆ, ਇਹ ਛਲ ਹੋਇਆ ਕਰਦਾ। ਤਿਰਨ ਕੀ ਅਗਨ ਮੇਹ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਚਾਹੇ ਚੇਤਨ ਮਾਇਆ, ਚਾਹੇ ਸੂਖਸ਼ਮ ਮਾਇਆ, ਚਾਹੇ ਜੜ ਮਾਇਆ। ਇੱਕ ਵਾਰੀ ਆਹ ਵੱਡੇ ਸੇਠ ਨੇ ਜਿਹੜੇ ਸਾਡੇ ਬਿਰਲੇ ਟਾਟੇ, ਇੱਕ ਸੰਤ ਹੁੰਦੇ ਗੁਲਾਬਦਾਸ, ਕਪੂਰਥਲੇ ਦੇ ਏਰੀਏ ਚ ਹੁੰਦੇ, ਤੇ ਇਹਨੇ ਉਹਨਾਂ ਦੀ ਮਹਿਮਾ ਸੁਣੀ ਤੇ ਕਈ ਲੱਖ ਰੁਪਈਆ ਭੇਜਿਆ। ਬਰਕਤ ਸੀਗੇ ਉਹ, ਪੈਸੇ ਨੂੰ ਹੱਥ ਹੱਥ ਲਾਉਂਦੇ ਨਹੀਂ ਸੀ, ਨਾ ਕੋਈ ਕੰਮ ਕਰਦੇ ਸੀ, ਅੱਜ ਇੱਥੇ ਕੱਲ ਉੱਥੇ ਪੰਜਵੇਂ ਉੱਥੇ ਤੁਰਦੇ ਫਿਰਦੇ ਮਹਾਂਪੁਰਸ਼ ਸੀ। ਉਹਨੇ ਆਪਣੇ ਮੈਨੇਜਰ ਭੇਜ ਦਿੱਤੇ ਵੀ ਜਾਓ ਜਾ ਕੇ ਉਹਨਾਂ ਨੂੰ 1,00,000 ਰੁਪਈਆ ਭੇਟਾ ਕਰਕੇ ਆਓ। ਉਹਨਾਂ ਦਿਨਾਂ ਚ 1,00,000 ਹੁਣ ਦੇ 50,00,000 ਵਰਗਾ ਸੀ। ਉਹ ਕਪੂਰਥਲੇ ਆ ਜਾਂਦੇ ਨੇ, ਆ ਕੇ ਸੰਤਾਂ ਦਾ ਪਤਾ ਕਰਿਆ। ਸੰਤਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਅੰਦਰੋਂ ਹੀ ਬਈ ਮੈਨੂੰ ਹੁਣ ਡੰਗਣ ਵਾਸਤੇ ਨਾਗਣੀ ਲੈ ਕੇ ਆ ਰਹੇ। ਉਹ ਪਹਿਲਾਂ ਹੀ ਚਲੇ ਗਏ, ਪਤਾ ਲੱਗਿਆ ਇਹ ਉੱਥੇ ਚਲੇ ਗਏ। ਉਹਨਾਂ ਦੀ ਇੱਕ ਬਾਤ ਸੀ, ਉਹ ਇਹ ਸੀ ਕਿ ਪੁਲਸ ਹੀ ਨਹੀਂ ਸੀ ਕਦੇ ਲੰਘਦੇ, ਜੇ ਪੁਲ ਤੋਂ ਲੰਘਾਉਣਾ ਕਦੇ ਨਾ ਆਏ ਤਾਂ ਮੈਂ ਗਿਰਨਾ ਪਵੇ ਥੱਲੇ। ਮੋਟਰਾਂ ਕਾਰਾਂ ਗੱਡੇ ਗੱਡੀਆਂ ਸਭ ਲੰਘਦੇ ਸੀ, ਆਪ ਨਹੀਂ ਸੀ ਲੰਘਦੇ, ਆਪ ਸਿਰ ਤੇ ਕੱਪੜੇ ਬੰਨ ਲੈਣੇ, ਦਰਿਆ ਚ ਵੜ ਜਾਣਾ, ਪਾਰ ਕਰ ਲੈਣਾ, ਚਾਹੇ ਸਤਲੁਜ ਪਾਰ ਕਰਨਾ ਚਾਹੇ ਬੇਈ ਨਦੀ ਪਾਰ ਕਰਨੀ ਹੈ, ਕਰਨੇ ਹੀ ਤੈਰ ਕੇ ਹੈ, ਚਾਹੇ ਸਰਦੀ ਹੋਵੇ ਚਾਹੇ ਗਰਮੀ ਹੋਵੇ। ਮਸ਼ਹੂਰ ਸੀ ਵੀ ਉਹ ਪੁਲ ਤੋਂ ਨਹੀਂ ਸੀ ਕਦੇ ਲੰਘੇ, ਮੌਜ ਸੀ ਉਹਨਾਂ ਦੀ, ਪਤਾ ਨਹੀਂ ਉਹ ਆਪਣੀ ਗੱਲ ਆਪ ਜਾਣਦੇ। ਉਹ ਜਦ ਉੱਥੇ ਗਿਆ ਸੇਠ ਦਾ ਮੈਨੇਜਰ, ਉਹ ਦਰਿਆ ਦੇ ਕੰਢਿਓ ਦੂਏ ਪਾਸੇ ਆ ਗਏ, ਉਹ ਦੂਏ ਪਾਸੇ ਆ ਗਿਆ, ਦੂਏ ਪਾਸੇ ਕਿੰਨੇ ਹੀ ਦਿਨ ਹੋ ਗਏ, ਇੱਕ ਦਿਨ ਸੰਤਾਂ ਨੂੰ ਮਿਲ ਗਏ। ਸੰਤਾਂ ਨੂੰ ਕਿਹਾ ਵੀ ਮਹਾਰਾਜ ਅਸੀਂ ਤਾਂ ਬੜੇ ਦਿਨਾਂ ਦੇ ਤੁਹਾਨੂੰ ਟੋਲਦੇ ਫਿਰਦੇ ਹਾਂ, ਤੇ ਤੁਸੀਂ ਕਹਿੰਦੇ ਦੱਸੋ ਭਾਈ ਕੀ ਕੰਮ ਹੈ, ਸਾਡੇ ਤਾਂ ਵੀ ਕਿਸੇ ਨੂੰ ਕੰਮ ਹੈ? ਕਹਿੰਦੇ ਹਾਂ ਮਹਾਰਾਜ। ਤੁਸੀਂ ਬੜੇ ਖੁਸ਼ ਹੋਵੋਗੇ, ਮਹਾਂਪੁਰਸ਼ ਹੋ, ਸਾਡੇ ਸੇਠ ਜੀ ਨੇ ਲੱਖ ਰੁਪਈਆ ਭੇਜਿਆ। ਕਹਿੰਦੇ ਲੱਖ ਰੁਪਈਆ ਤਾਂ ਬਹੁਤ ਹੁੰਦਾ, ਜਦ ਚਾਂਦੀ ਦੇ ਰੁਪਈਏ ਬਹੁਤੇ ਹੁੰਦੇ। ਕਹਿੰਦੇ ਉਹ ਤਾਂ ਬਹੁਤ ਢੇਰ ਲੱਗ ਜੂ ਲੱਖ ਰੁਪਈਏ ਦਾ, 3300 ਰੁਪਈਏ ਦਾ ਮਣ ਹੁੰਦਾ ਸੀ, 3300 ਦਾ, ਤੇ ਜਰਬ ਦੇ ਲੋਕ ਕਿੰਨੇ ਤੁਸੀਂ ਲਾ ਲਓ, 33 ਨਾਲ 33 ਮਣ ਪੱਕਾ ਸੀ। 33 ਮਣ ਜਿੱਥੇ ਰੁਪਈਆ ਹੋਵੇ ਉੱਥੇ ਢੇਰ ਲੱਗ ਜਾਂਦਾ ਹੈ ਅਸਟੇਜ ਜਿੱਡਾ। ਕਹਿੰਦੇ ਬੱਲੇ ਇੰਨੇ ਰੁਪਈਆ ਨੂੰ ਅਸੀਂ ਰੱਖਾਂਗੇ ਕਿੱਥੇ? ਉਹ ਭਾਈ ਰਹਿਣ ਦੋ, ਕਹਿੰਦਾ ਸਾਡਾ ਗੱਲ ਘੁੱਟ ਜੂ ਕੋਈ, ਅਸੀਂ ਕਰਨੇ ਆ ਰੁਪਈਏ। ਕਹਿੰਦੇ ਬਾਬਾ ਜੀ ਤੁਸੀਂ ਕੋਈ ਹਸਪਤਾਲ ਬਣਾ ਦਿਓ, ਕੋਈ ਸਕੂਲ ਬਣਾ ਦਿਓ। ਉਹ ਕਹਿੰਦੇ ਦੇਖ ਪ੍ਰੇਮੀਆ, ਨਾ ਸਾਨੂੰ ਪਤਾ ਵੀ ਨਿਉ ਸਹੀ ਕਿੱਧਰੋਂ ਪੱਟੀ ਦੀ ਆ ਜਾਂ ਕਿੱਧਰ ਪਟਾਈ ਦੀ ਆ, ਕੀ ਕਮਰੇ ਹੁੰਦੇ ਨੇ, ਦਰਖਤਾਂ ਥੱਲੇ ਅਸੀਂ ਤਾਂ ਰਹਿੰਦੇ ਹਾਂ, ਬਣੇ ਬਣਾਏ ਘਰ ਚਲੇ ਜਾਈਦਾ, ਅਸੀਂ ਕੀ ਲੈਣੇ, ਆਹ ਦੁਨੀਆਦਾਰ ਬਥੇਰੇ ਬਣਾਉਂਦੇ, ਤੁਸੀਂ ਉਹਨਾਂ ਨੂੰ ਦੇ ਦਿਓ। ਉਹ ਜਦ ਖੈੜਾ ਹੀ ਨਾ ਛੱਡਿਆ, ਉਹ ਕਹਿੰਦੇ ਵੀ ਜੀ ਓਵਰਸੀਅਰ ਵੀ ਅਸੀਂ ਭੇਜ ਦਾਂਗੇ, ਮੈਨੇਜਰ ਵੀ ਆ ਜਾਏਗਾ ਬਣਾਉਣ ਵਾਲਾ। ਕਹਿੰਦੇ ਫਿਰ ਥੋਂ ਮੁੱਲ ਲੈ ਲਓ, ਕਹਿੰਦੇ ਉਹ ਵੀ ਲੈ ਲਾਂਗੇ। ਫਿਰ ਕਹਿੰਦੇ ਪੈਸੇ ਵੀ ਤੁਸੀਂ ਉਹ ਦੇਈ ਜਾਇਓ, ਕਹਿੰਦੇ ਉਹ ਵੀ ਦੇ ਦਾਂਗੇ। ਫਿਰ ਕਹਿੰਦੇ ਸਾਨੂੰ ਕਾਹਨੂੰ ਵਿੱਚ ਫਸਾਉਂਦੇ ਹੋ, ਤੁਸੀਂ ਆਪੇ ਹੀ ਬਣਾ ਲਓ, ਪਰ ਠੀਕ ਬਣ ਗਿਆ ਸਭ ਠੀਕ। ਉਹ ਇੰਨਾ ਰੁਪਈਆ ਦੇਖਿਆ ਡੋਲਦੇ ਨਹੀਂ। ਫਿਰ ਰਿਧੀਆਂ ਸਿੱਧੀਆਂ ਮਹਾਰਾਜ ਜੀ ਦੱਸਿਆ ਕਰਦੇ ਸੀ ਵੀ ਜਦ ਅਸੀਂ ਬਰਾਗ ਵਿੱਚ ਬਹੁਤਾ ਜ਼ਿਆਦਾ ਭਜਨ ਕਰਦੇ ਸੀ, ਬਹੁਤਾ ਜ਼ਿਆਦਾ, ਇੰਨਾ ਕਰਨਾ ਮੁਸ਼ਕਲ ਹੈ, ਬਿਲਕੁਲ ਮੁਸ਼ਕਲ ਹੈ, ਇੰਨਾ ਕੋਈ ਅੱਜ ਦਾ ਬੰਦਾ ਤਾਂ ਸੋਚ ਵੀ ਨਹੀਂ ਸਕਦਾ ਵੀ ਇੰਨਾ ਭਜਨ ਕਰਨਾ। ਸੌਂਦੇ ਸੁਣਦੇ ਹੀ ਨਹੀਂ ਸੁਣਦੇ, ਨੀਂਦ ਨੂੰ ਛੱਡ ਦਿੱਤੀ। 4 ਫੁੱਟ ਦਾ ਟੋਆ ਸੀ, 4 ਮੁਰੱਬਾ ਫੁੱਟ, 4 ਫੁੱਟ ਗਹਿਰਾ, 4 ਫੁੱਟ ਚੌੜਾ, ਚਾਰੇ ਪਾਸਿਆਂ ਉਹਦੇ ਵਿੱਚ ਬਹਿ ਜਾਣਾ, ਜਾ ਕੇ ਵਿੱਚੇ ਸਾਰੀ ਰਾਤ ਬੈਠੇ ਰਹਿਣਾ, ਨਾ ਕੋਈ ਮੰਜਾ ਨਾ ਕੁਛ ਹੋਰ। ਇੱਕ ਵਾਰੀ ਦੱਸਦੇ ਸੀ, ਕਹਿੰਦੇ 9 ਸਾਲ ਅਸੀਂ ਪਿੱਠ ਨਹੀਂ ਲਾਈ ਧਰਤੀ ਦੇ, ਨਾ ਮੰਜੇ ਤੇ। ਕਹਿੰਦੇ ਜਦੋਂ ਰਿੱਧੀ ਸਿੱਧੀ ਆਈ ਨਾ, ਆਵਾਜ਼ਾਂ ਸੁਣਨ ਲੱਗ ਗਈਆਂ ਸਾਨੂੰ ਵੀ ਮੈਂ ਦੂਰਦਰਸ਼ਕ ਸਿੱਧੀ ਹਾਂ, ਤੁਹਾਨੂੰ ਇੱਥੇ ਬੈਠਿਆਂ ਨੂੰ ਅਮਰੀਕਾ ਦੀ ਗੱਲ ਦਿਖਾ ਦਿਆ ਕਰੋ, ਮੈਨੂੰ ਅੰਗੀਕਾਰ ਕਰ ਲਓ। ਕੋਈ ਕਹਿੰਦੀ ਆ ਮੈਂ ਅੰਤਰ ਜਾਮ, ਤਾਂ ਜਿਹੜਾ ਆਊਗਾ ਪਹਿਲਾਂ ਹੀ ਤੁਹਾਡੇ ਕੋਲ ਗੱਲ ਆ ਜਾਏਗੀ ਵੀ ਇਹ ਫਲਾਣੇ ਕੰਮ ਨੂੰ ਆਇਆ, ਤੁਸੀਂ ਦੱਸ ਦਿਆ ਕਰੋ, ਤੁਹਾਡੀ ਬੜੀ ਮਾਨਤਾ ਹੋਏਗੀ। ਕੋਈ ਕੋਈ ਸਿੱਧੀ, ਕੋਈ ਕੋਈ ਸਿੱਧੀ, ਕਹਿੰਦੇ ਅਸੀਂ ਝਾਕੇ ਬਣਾ, ਇੰਨਾ ਵਿਰਾਗ ਸੀ ਸਾਡੇ ਅੰਦਰ, ਗੱਲ ਨਾ ਸੀ ਸੁਣੀ। ਕਹਿੰਦੇ ਹਾਰ ਕੇ ਫਿਰ ਇਸਤਰੀਆਂ ਦੇ ਰੂਪ ਚ ਆਉਣੀਆਂ ਸ਼ੁਰੂ ਹੋ ਗਈਆਂ, ਅੰਦਰੇ ਬੇਨਤੀਆਂ ਕਰਨ, ਮਿਹਨਤਾਂ ਕਰਨ, ਬਾਬਾ ਜੀ ਮੇਰਾ ਵੀ ਆਧਾਰ ਹੋ ਜੂ, ਮੈਨੂੰ ਅੰਗੀਕਾਰ ਕਰ ਲਓ। ਕਹਿੰਦੇ ਅਸੀਂ ਝਾਕੇ ਹੀ ਨਹੀਂ ਮਾਂ ਮਹਾਰਾਜ, ਹੁਣ ਤਾਂ ਸ਼ਕਤੀਆਂ ਬੇਅੰਤ। ਕਹਿੰਦੇ ਉਹ ਪਿਛਲੇ ਪਾਸੇ ਨੇ ਮਿਹਨਤਾਂ ਕਰਦੀਆਂ ਫਿਰਦੀਆਂ, ਮਾੜਾ ਜਿਹਾ ਕਿਸੇ ਨੂੰ ਯਾਦ ਕਰ ਲਓ, ਦੌੜੀ ਆਉਂਦੀ ਹੈ, ਦਾਸੀ ਹੋ ਕੇ ਸੇਵਾ ਕਰਦੀ, ਮਾਇਆ ਸਾਧੂਆਂ ਦੀ ਦਾਸੀਆਂ ਹੋ ਜਾਂਦੀਆਂ ਨੇ, ਭਾਲਦੀਆਂ ਨੇ ਹੁਕਮ, ਸੋ ਉਹ ਛੱਡ ਨਹੀਂ ਸਕਦੀ। ਮਾਇਆ ਮੋਹ ਗਵਾਰ ਹੈ, ਗੁਰਬਿਨ ਗਿਆਨ ਨਾ ਹੋਈ, ਸ਼ਬਦ ਲੱਗੇ ਤਿੰਨ ਬੂਝਿਆ, ਦੂਜੇ ਪਰਜ ਵਿਗੋਈ। ਸੋ ਰਵਿਦਾਸ ਜੀ ਬਾਰੇ ਮਸ਼ਹੂਰ ਹੋ ਗਿਆ ਵੀ ਇਹਨਾਂ ਨੂੰ ਕੋਈ ਛੱਡ ਨਹੀਂ ਸਕਦੀ ਮਾਇਆ। ਗੋਰਖ ਨੇ ਕਿਹਾ, ਇੱਕ ਇਹਨਾਂ ਦਾ ਗੁਰ ਭਾਈ ਸੀ ਪਰਮਾਨੰਦ, ਉਹਨੇ ਕਿਹਾ ਵੀ ਮੈਂ ਦੇਖਦਾ। ਉੱਥੇ ਚਲਿਆ ਗਿਆ, ਜਾ ਕੇ ਹੀਰੇ ਜਵਾਹਰਾਤ ਭਰ ਕੇ ਲੈ ਗਿਆ ਇੱਕ ਥਾਲ, ਜਾ ਕੇ ਰੱਖਤੇ ਮੂਹਰੇ। ਕਹਿੰਦਾ ਰਵਿਦਾਸ ਜੀ ਲੈ, ਤੂੰ ਲੰਗਰ ਚਲਾਉਣਾ, ਤੇਰਾ ਖਰਚ ਬੜਾ ਹੁੰਦਾ, ਤੂੰ ਆਹ ਲੈ ਲੈ। ਉਹ ਕਹਿੰਦੇ ਪਰਮਾਨੰਦ ਜੀ ਤੁਸੀਂ ਮੇਰੇ ਗੁਰ ਭਾਈ ਹੋ, ਤੁਹਾਡੀ ਬਿਰਤੀ ਅਜੇ ਮਾਇਆ ਚੋਂ ਹੀ ਨਹੀਂ ਨਿਕਲੀ, ਮਾਇਆ ਦੀ ਕਿਉਂ ਤੁਸੀਂ ਮਾਇਆ ਦੇ ਮਗਰ ਇੰਨਾ ਪਏ ਹੋ? ਗੋਰਖ ਆ ਗਿਆ, ਗੋਰਖ ਨੂੰ ਵੀ ਪਤਾ ਲੱਗਿਆ, ਗੋਰਖ ਨੇ ਕਿਹਾ ਵੀ ਮੈਂ ਕੁਛ ਭੇਟਾ ਕਰਕੇ ਆਇਆ, ਜੋੜਾ ਗੰਢਣ ਵਾਸਤੇ ਦੇ ਤਾ। ਜਦੋਂ ਪੈਸੇ ਦੇਣ ਲੱਗੇ ਕਹਿੰਦਾ ਭਗਤ ਜੀ ਉਰੇ ਆਓ, ਤੁਸੀਂ ਆਪੇ ਹੀ ਇਮਾਨਦਾਰੀ ਨਾਲ ਲੈ ਲਓ ਪੈਸੇ ਕਿੰਨੇ ਲੈਣੇ ਆ, ਜਾਂ ਤੁਸੀਂ ਝੋਲੀ ਲਿਆਓ, ਮੈਂ ਝੋਲੀ ਮੁੱਧੀ ਕਰ ਦਿੰਦਾ। ਕਹਿੰਦੇ ਇਹਦੇ ਚ ਹੈ ਕੀ ਨਾਥ ਜੀ? ਕਹਿੰਦੇ ਹੀਰੇ ਜਵਾਹਰਾਤ ਭਰੇ ਪਏ ਨੇ ਲੱਖਾਂ ਰੁਪਏ ਦੇ, ਤੂੰ ਮੌਜ ਨਾਲ ਲੰਗਰ ਚਲਾਈ ਬੈਠ ਕੇ, ਕੱਲ ਨੂੰ ਜੋੜੇ ਕੰਢੀ ਜਾਂਦਾ। ਸੋ ਮਹਾਰਾਜ ਨੇ ਤਾਂ ਲਿਖਿਆ, ਰਵਿਦਾਸ ਟਵਾਂਤਾ ਟੋਰ ਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਏ। ਲੇਕਿਨ ਆਪ ਜੋੜੇ ਕੰਢੀ ਜਾਂਦੇ ਸੀ, ਪ੍ਰਗਟ ਨਹੀਂ ਸੀ ਹੁੰਦੇ। ਲੋਕ ਕੀ ਸਮਝਦੇ ਆ ਵੀ ਇੱਥੇ ਮੋਚੀ ਬੈਠਾ, ਜੁੱਤੀਆਂ ਕੱਢਦਾ ਬੈਠਾ ਚਰਾਏ ਚ। ਉਹ ਟਾਵੇਂ ਟਾਵਿਆਂ ਦੇ ਮਨ ਚ ਆਉਂਦਾ ਸੀ ਬਈ ਕੁਝ ਪੂਰਾ ਹੈ। ਵਾਹਿਗੁਰੂ ਜੀ ਦਾ ਇਹ ਅਸੂਲ ਹੈ, ਆਪਣੇ ਪਿਆਰੇ ਨੂੰ ਕਦੇ ਛੁਪਿਆ ਨਹੀਂ ਰਹਿਣ ਦਿੰਦਾ। ਇਸ ਤਰ੍ਹਾਂ ਪੜ੍ਹ ਲੋ, ਪਿਆਰੇ ਜੀ ਸਾਧੂ ਛੁਪੇ ਨਾ ਪਿਆਰਾ ਕਦੇ ਛੁਪਿਆ ਨਹੀਂ ਰਹੇਗਾ। ਵਾਹਿਗੁਰੂ ਆਪ ਪ੍ਰਗਟ ਕਰਦਾ, ਜੇ ਹੋਰ ਤਰ੍ਹਾਂ ਨਹੀਂ ਪ੍ਰਗਟ ਹੁੰਦਾ ਕੋਈ ਦੁਸ਼ਟ ਉਹਦੇ ਪਿੱਛੇ ਲਾ ਦੂ। ਜੇ ਪ੍ਰਹਲਾਦ ਨੂੰ ਪ੍ਰਗਟ ਕਰਨਾ ਸੀ, ਹਿਰਨਾਕਸ਼ ਲਾ ਦਿੱਤਾ, ਦੁਸ਼ਟਾਂ ਨੂੰ ਲਾ ਦਿੰਦਾ ਹੈ, ਫਿਰ ਆਪੇ ਰਾਖੀ ਕਰਨ ਆ ਜਾਂਦਾ। ਸੋ ਰਵਿਦਾਸ ਜੀ ਕਾਸ਼ੀ ਦੇ ਵਿੱਚ ਰਹਿ ਰਹੇ ਨੇ, ਬਹੁਤ ਵਿਰੋਧਤਾ ਹੁੰਦੀ ਹੈ, ਜਾਤ ਲੰਬੀਆਂ ਪੁਰਸ਼ਾਂ ਨੇ ਠੇਕਾ ਹੀ ਲਿਆ ਹੋਇਆ ਵੀ ਜਦ ਨਿੰਦਿਆ ਕਰਨੀ ਹੈ ਕਬੀਰ ਦੀ ਜਾਂ ਰਵਿਦਾਸ ਦੀ, ਕਬੀਰ ਦੀ ਰਵਿਦਾਸ ਦੀ, ਦੋਹਾਂ ਦੀ ਜਾਤ ਛੋਟੀ ਗਿਣਦੇ ਸੀ ਤੇ ਖਿੱਚਦੇ ਬਹੁਤ ਨੇ ਬਈ ਇੱਥੇ ਬੰਦੇ ਚੰਗੇ ਚੰਗੇ ਆਉਂਦੇ ਨੇ, ਆਉਣੇ ਨਹੀਂ ਚਾਹੀਦੇ, ਨਿੰਦਕ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ। ਮਹਾਂਪੁਰਸ਼ ਨਹੀਂ ਕੁਛ ਕਿਹਾ ਕਰਦੇ, ਕਹਿੰਦੇ ਠੀਕ ਹੈ ਪਾਪ ਲਈ ਜਾਂਦੇ। ਅੱਜ ਇੱਥੇ ਚਿਤੌੜਗੜ੍ਹ ਦੇ ਕਿਲੇ ਦੇ ਵਿੱਚ ਬਚਨ ਹੋ ਰਹੇ ਨੇ ਕਿ ਇਸ ਵੇਲੇ ਭਗਤ ਰਵਿਦਾਸ ਪੂਰੇ ਨੇ ਤੇ ਪੂਰਨ ਬ੍ਰਹਮ ਗਿਆਨੀ ਨੇ, ਪੂਰਨ ਮਹਾਂਪੁਰਸ਼ ਨੇ ਤੇ ਰਾਣੀ ਨੇ ਵੀ ਬਚਨ ਸੁਣੇ। ਰਾਣੀ ਦੇ ਮਨ ਵਿੱਚ ਬੜੀ ਦੇਰ ਤੋਂ ਇਹ ਖੁਆਇਸ਼ ਸੀ ਕਿ ਕੋਈ ਪੂਰਾ ਮਿਲ ਜਾਵੇ, ਪੂਰੇ ਦਾ ਮਿਲਾਪ ਨਹੀਂ ਸੀ ਹੁੰਦਾ। ਬ੍ਰਾਹਮਣ ਵੱਡੇ ਵੱਡੇ ਮਿਲਦੇ ਸੀ, ਵੇਦ ਸ਼ਾਸਤਰਾਂ ਦੇ ਟੀਕੇ ਕਰਨ ਵਾਲੇ, ਅਰਥ ਕਰਨ ਵਾਲੇ ਬਹੁਤ ਵੱਡੇ ਮਿਲਦੇ ਸੀ, ਲੇਕਿਨ ਕੋਈ ਉਹ ਨਹੀਂ ਸੀ ਮਿਲਦਾ ਜਿਹੜਾ ਮਨ ਨੂੰ ਸ਼ਾਂਤੀ ਦੇਵੇ। ਸੋ ਇਸਨੇ ਜਦ ਗੱਲ ਸੁਣੀ, ਇਸਨੇ ਗੱਲ ਕਰੀ ਆਪਣੇ ਪਤੀ ਨਾਲ, ਚੰਦਰਹਾਂਸ ਨਾਲ, ਚਿਤੌੜਗੜ੍ਹ ਦੇ ਰਾਜੇ ਨਾਲ, ਕਹਿਣ ਲੱਗੀ ਮਹਾਰਾਜ ਜੇ ਮੈਨੂੰ ਆਗਿਆ ਹੋਵੇ ਤਾਂ ਮੈਂ ਤੀਰਥ ਯਾਤਰਾ ਕਰ ਲਾਂ। ਕਹਿੰਦੇ ਠੀਕ ਹੈ, ਤਿਆਰੀ ਕਰ ਲਈ, ਨੌਕਰ ਚਾਕਰ ਖਰਚਾ ਡੋਲੀਆਂ ਘੋੜੇ ਘਾੜੇ ਸਾਰਾ ਲੈ ਕੇ ਤੀਰਥ ਯਾਤਰਾ ਨੂੰ ਚੱਲ ਪੈਂਦੀ ਹੈ ਤੇ ਮਨ ਵਿੱਚ ਆਇਆ ਕਿ ਮੈਂ ਰਵਿਦਾਸ ਜੀ ਦੇ ਦਰਸ਼ਨ ਜ਼ਰੂਰ ਕਰਨੇ, ਜੇ ਉਹ ਸੱਚਮੁੱਚੇ ਪੂਰੇ ਨੇ ਤਾਂ ਫਿਰ ਮੈਂ ਉਹਨਾਂ ਨੂੰ ਗੁਰੂ ਧਾਰਨ ਕਰ ਲੈਣ। ਸੋ ਉਸ ਵੇਲੇ ਚੱਲਦੇ ਚੱਲਦੇ ਜਦ ਕਾਸ਼ੀ ਜਾਂਦੀ ਹੈ, ਪਹਿਲਾਂ ਨਹੀਂ ਉੱਥੇ ਗਈ, ਪਹਿਲਾਂ ਬੜੇ ਬੜੇ ਸਾਧੂ ਦੇਖੇ, ਲੇਕਿਨ ਤਸੱਲੀ ਨਾ ਕਿਤੋਂ ਵੀ ਆਈ, ਬੜੇ ਬੜੇ ਵਿਦਵਾਨ ਪੰਡਤਾਂ ਨੂੰ ਮਿਲੀ, ਤਸੱਲੀ ਨਾ ਆਈ, ਸ਼ਾਂਤੀ ਨਾ ਆਈ, ਜਿਸ ਗੱਲ ਨੂੰ ਉਹ ਚਾਹੁੰਦੀ ਸੀ ਉਹ ਗੱਲ ਨਾ ਬਣੇ। ਤੇ ਫਿਰ ਰਵਿਦਾਸ ਜੀ ਦੇ ਜਾਣ ਦੀ ਤਿਆਰੀ ਇਸਨੇ ਕਰ ਲਈ ਤੇ ਮਨ ਦੇ ਅੰਦਰ ਕੁਛ ਥੋੜਾ ਜਿਹਾ ਸ਼ੰਕਾ ਪੈਦਾ ਹੋ ਗਿਆ ਕਿ ਇਹ ਜਾਤ ਛੋਟੀ ਹੈ, ਇਹਦੀ ਮੈਂ ਗੁਰੂ ਦੀ ਸੇਵਾ ਕਿਵੇਂ ਕਰਿਆ ਕਰੂੰਗੀ, ਚਮਾਰ ਇਹਦੀ ਜਾਤ ਹੈ, ਇਹਦੇ ਨਾਲ ਤਾਂ ਲੱਗਦੇ ਹੀ ਨਹੀਂ, ਲੋਕ ਛੋਹਦੇ ਨਹੀਂ ਹੈ, ਤੇ ਮੈਂ ਗੁਰੂ ਧਾਰਨ ਕਰ ਲਿਆ, ਜੇ ਮੈਂ ਗਲਾਨੀ ਕਰੂੰ ਫਿਰ ਮੇਰੀ ਭਗਤੀ ਅਧੂਰੀ ਰਹਿ ਜੂ, ਬਈ ਕੀ ਕਰਿਆ ਜਾਓ। ਸੋ ਬੜਾ ਘੁੰਮੀ ਘੁੰਮਣ ਤੇ ਬਾਅਦ ਰਵਿਦਾਸ ਜੀ ਦੇ ਚਲੀ ਜਾਂਦੀ ਹੈ, ਉੱਥੇ ਸਤਸੰਗ ਹੋ ਰਿਹਾ ਸੀ, ਬਚਨ ਹੋ ਰਹੇ ਸੀ, ਬਚਨ ਸੁਣਦੇ ਸੁਣਦੇ ਹੀ ਮਨ ਵਿੱਚ ਮਸਤੀ ਆ ਗਈ, ਇਹਦੇ ਨਿਸ਼ਾ ਹੋ ਗਈ, ਰਸ ਆ ਗਿਆ, ਜੋ ਬਾਣੀ ਮਹਾਂਪੁਰਸ਼ ਉਚਾਰਦੇ ਨੇ, ਜਿਸ ਕਾ ਅੰਤਰ ਬਸਾ ਨਿਰੰਕਾਰ ਜਿਸ ਕੀ ਸੀਖ ਤਰਾ ਸੰਸਾਰ, ਜਿੱਥੇ ਨਿਰੰਕਾਰ ਬਸਦਾ ਹੋਵੇ ਉਸ ਦੇ ਮੁੱਖ ਤੋਂ ਜੋ ਬਚਨ ਨਿਕਲਦੇ ਨੇ ਉਹ ਭਰੀਆਂ ਹੋਈਆਂ ਗੋਲੀਆਂ ਹੁੰਦੀਆਂ, ਖਾਲੀ ਨਹੀਂ ਹੁੰਦੀਆਂ, ਉਹ ਗੋਲੀਆਂ ਜਿਹੜੀਆਂ ਨੇ ਉਹ ਬਿੰਨ ਕੇ ਰੱਖ ਦਿੰਦੀਆਂ, ਖਾਲੀ ਕਹੀ ਜਾਓ ਨਾਮ ਜਪੋ ਨਾਮ ਜਪੋ, ਕੋਈ ਨਹੀਂ ਜਪਦਾ, ਜੇ ਬੰਦਗੀ ਵਾਲਾ ਉਹੀ ਗੱਲ ਕਹਿ ਦੇਵੇ ਉਹਦਾ ਅਸਰ ਹੋ ਜਾਇਆ ਕਰਦਾ ਅੰਦਰ। ਸੋ ਆਪ ਦੇ ਉੱਤੇ ਬੜਾ ਅਸਰ ਹੋਇਆ, ਅਸਰ ਹੋ ਕੇ ਮਨ ਵਿੱਚ ਖਿਆਲ ਆਇਆ ਕਿ ਮੈਂ ਇਹਨਾਂ ਨੂੰ ਗੁਰੂ ਤਾਰਨਾ, ਇਹਨਾਂ ਤੋਂ ਨਾਮ ਦੀ ਦਾਤ ਮੰਗਾਂ, ਲੇਕਿਨ ਨਾਲ ਮਨ ਵਿੱਚ ਸੂਖਸ਼ਮ ਖਿਆਲ ਦੂਆ ਵੀ ਚੱਲਦਾ ਵੀ ਜਾਤ ਛੋਟੀ ਹੈ ਜੀ, ਤੇ ਸੰਗਤ ਜਦੋਂ ਆਪਨੇ ਬਚਨ ਬੰਦ ਕੀਤੇ ਉਸ ਵੇਲੇ ਉੱਠ ਕੇ ਬਾਹਰ ਉੱਠ ਕੇ ਸਾਹਮਣੇ ਆਈ, ਆ ਕੇ ਨਮਸਕਾਰ ਕਰੀ ਤੇ ਝੋਲੀ ਅੱਡ ਲਈ ਤੇ ਨਾਲ ਦੀ ਨਾਲ ਇਸ ਤਰ੍ਹਾਂ ਦੇ ਨਾਲ ਬੇਨਤੀ ਕੀਤੀ ਉਸ
ਸਾਰੇ ਛੱਡ ਕੇ ਦੁਆਰੇ ਤੇਰੇ ਆਈ ਆ, ਝੋਲੀ ਮੇਰੀ ਸਾਰੇ ਕੱਟ ਕੇ ਦੁਆਰੇ।
ਬੇਨਤੀ ਕਰਦੀ ਹੈ ਰਵਿਦਾਸ ਜੀ ਨੇ ਅੰਦਰਲੀ ਗੱਲ ਜਾਣ ਲਈ ਬੋਲਦੇ ਨਹੀਂ ਹੈ ਚੁੱਪ ਕਰੇ ਬੈਠੇ ਨੇ ਕਹਿ ਇਸ਼ਾਰੇ ਨਾਲ ਕਹਿਤਾ ਕਿ ਬੀਬਾ ਬਹਿ ਜਾਓ ਬਾਰ ਬਾਰ ਬੇਨਤੀ ਉਸਦੇ ਮੁੱਖ ਚੋਂ ਨਿਕਲਦੀ ਹੈ ਮਹਾਰਾਜ ਮੈਂ ਬੜੀ ਦੂਰ ਤੋਂ ਆਈ ਚਿਤੌੜਗੜ੍ਹ ਤੋਂ ਆਈ ਹਾਂ ਤੇ ਆਪ ਕਿਰਪਾ ਕਰਕੇ ਮੈਨੂੰ ਨਾਮ ਦੀ ਦਾਤ ਦੇ ਦਿਓ ਮੈਂ ਬਣਜਾਰਨ ਬਣ ਕੇ ਆਈ ਹਾਂ ਨਾਮ ਦੀ ਜਦ ਪੰਜ ਸੱਤ ਵਾਰੀ ਕਿਹਾ ਤਾਂ ਉਸ ਵੇਲੇ ਰਵਿਦਾਸ ਜੀ ਨੇ ਇਸ ਤਰ੍ਹਾਂ ਦੇ ਨਾਲ ਉਹਦੇ ਨਾਲ ਬਚਨ ਕੀਤਾ ਪਹਿਲਾਂ ਮਰ ਕੇ ਦੁਆਰੇ ਆ ਜਾ ਜਿਤੇ ਨਾਮ ਪਹਿਲਾਂ ਮਰ ਕੇ ਦੁਆਰੇ ਆ ਜਾ ਜਿਤੇ ਨਾਮ
ਜਿਤੇ ਨਾਮ ਵਚਨਾ ਨਾਮ ਵਚਨਾ
ਕਹਿੰਦੇ ਬੀਬਾ ਇਹ ਰਸਤਾ ਨੀਵਿਆਂ ਦਾ ਹੈ ਵੱਡਿਆਂ ਦਾ ਨਹੀਂ ਹੈ। ਮੇਰੀ ਜਾਤ ਛੋਟੀ ਹੈ, ਤੇਰੇ ਮਨ ਵਿੱਚ ਸ਼ੰਕਾ ਪਿਆ ਹੋਇਆ, ਮਰਨਾ ਪੈਂਦਾ ਫੇਰ ਜਾ ਕੇ ਨਾਮ ਦੀ ਦਾਤ ਮਿਲਦੀ ਹੈ। ਕੰਬ ਕੀ ਸੁਣਦੀ ਸਾਰ, ਮੇਰੇ ਤਾਂ ਅੰਦਰਲੀ ਗੱਲ ਸਾਰੀ ਬੁਝਲੀ ਇਹਨਾਂ ਨੇ। ਉਸ ਵੇਲੇ ਕਹਿਣ ਲੱਗੀ ਮਹਾਰਾਜ ਬੜੀ ਭੁੱਲ ਹੋਈ ਮੇਰੇ ਤੇ, ਕਿਰਪਾ ਕਰੋ ਮੇਰੇ ਉੱਤੇ ਮੇਰੀ ਭੁੱਲ ਵੱਲ ਨਾ ਜਾ। ਅਰਦਾਸ ਜੀ ਕਹਿਣ ਲੱਗੇ ਤੂੰ ਸਤਸੰਗ ਚ ਆਇਆ ਕਰ, ਸੇਵਾ ਕਰਿਆ ਕਰ, ਫੇਰ ਤੂੰ ਜਦ ਕਾਬਲ ਹੋ ਜਾਏਗੀ ਤੈਨੂੰ ਦਾਤ ਵੀ ਮਿਲ ਜਾਏਗੀ। ਸੋ ਉਸ ਵੇਲੇ ਸਾਰੀਆਂ ਮਨ ਮਨੌਤੀਆਂ ਛੱਡ ਕੇ ਜੋ ਧਨ ਲਿਆਈ ਸੀ ਸੇਵਾ ਤੇ ਖਰਚ ਕਰਨਾ ਸ਼ੁਰੂ ਕਰਤਾ। ਦਿਨ ਰਾਤ ਸੇਵਾ ਕਰਦੀ ਹੈ, ਬਰਤਨ ਮਾਂਜਦੀ ਹੈ, ਹੋਰ ਅਨੇਕਾਂ ਝਾੜੂ ਵਗੈਰਾ ਦਿੰਦੀ ਹੈ, ਸੇਵਾ ਕਰਦੀ ਹੈ ਸੰਗਤਾਂ ਦੀ, ਆਉਣ ਵਾਲਿਆਂ ਦੀ। ਤੇ ਮਾਣ ਛੱਡ ਦਿੱਤਾ, ਕੋਈ ਖਿਆਲ ਨਹੀਂ ਵੀ ਮੈਂ ਚਿਤੌੜਗੜ੍ਹ ਦੀ ਰਾਣੀ ਹਾਂ ਤੇ ਮੈਨੂੰ ਕੀ ਕਹਿੰਦੇ ਨੇ ਲੋਕ। ਲੋਕ ਨਿੰਦਿਆ ਕਰਦੇ ਨੇ, ਕੋਲ ਦੀ ਬੋਲੀਆਂ ਮਾਰ ਕੇ ਲੰਘ ਜਾਂਦੇ ਨੇ। ਰਾਣੀ ਦੇਖ, ਰਾਣੀ ਭਾਂਡੇ ਮਾਂਜਦੀ ਹੈ, ਚਿਤੌੜਗੜ੍ਹ ਦੀ ਰਾਣੀ ਕੀ ਮੱਤ ਮਾਰੀ ਗਈ ਇਹਦੀ, ਚਮਾਰਾਂ ਦੇ ਘਰ ਆ ਕੇ ਐਂ ਕਰ ਰਹੀ ਹੈ, ਐਂ ਕਰ ਰਹੀ ਹੈ, ਬੜੀਆਂ ਗੱਲਾਂ ਸੁਣਨ ਨੂੰ ਮਿਲੀਆਂ ਲੇਕਿਨ ਪਰਵਾਹ ਨਹੀਂ ਕਰੀ। ਅਖੀਰ ਨਾਮ ਦੀ ਦਾਤ ਦੇ ਕੇ ਕਿਰਪਾ ਕਰ ਦਿੱਤੀ, ਬ੍ਰਹਮ ਗਿਆਨ ਦੀ ਦਾਤ ਦੇਤੀ ਤੇ ਘਰ ਨੂੰ ਚਲੀ ਜਾਂਦੀ ਹੈ। ਕਿਹਾ ਤੂੰ ਹੁਣ ਜਾ ਬੀਬਾ, ਇੱਥੇ ਤੇਰੀ ਨਿੰਦਿਆ ਬਹੁਤੀ ਜ਼ਿਆਦਾ ਹੁੰਦੀ ਹੈ, ਜਾਓ ਘਰ ਜਾ ਕੇ ਹੁਣ ਨਾਮ ਜਪੋ, ਤੁਹਾਡੇ ਮਨ ਨੂੰ ਖੇਤ ਪਹੁੰਚਦਾ ਜਦ ਗੱਲਾਂ ਉਲਟੀਆਂ ਫੁਲਟੀਆਂ ਉੱਚ ਜਾਤੀ ਵਾਲਿਆਂ ਦੀਆਂ ਸੁਣਦਾ। ਸੋ ਰਾਣੀ ਚਲੀ ਜਾਂਦੀ ਹੈ, ਲੇਕਿਨ ਰਾਣੀ ਦੇ ਜਾਣ ਤੋਂ ਪਹਿਲਾਂ ਪਹਿਲਾਂ ਹੀ ਪੰਜ ਸੱਤ ਬ੍ਰਾਹਮਣ ਕਾਸ਼ੀ ਦੇ ਤੋਰੇ ਜਾਂਦੇ ਨੇ, ਜਾ ਕੇ ਰਾਣੀ ਨੂੰ ਘਰ ਨਾ ਵੜਨ ਦਿਓ ਤੇ ਪਹਿਲਾਂ ਹੀ ਰਾਣੀ ਨੂੰ ਸਿਖਾਓ ਜਾ ਕੇ ਬਈ ਇਹ ਤਾਂ ਅਸ਼ੁੱਧ ਹੋ ਗਈ ਹੈ, ਸ਼ੁੱਧ ਨਹੀਂ ਰਹੀ ਇਹਨੇ, ਜਾ ਕੇ ਛੋਟੀ ਜਾਤ ਦੇ ਰਵਿਦਾਸ ਦੇ ਭਾਂਡੇ ਵੀ ਮਾਂਜੇ ਨੇ, ਸੇਵਾ ਵੀ ਕਰੀ ਆ, ਉੱਥੇ ਬਹੁਤ ਪਖਾਤਾ ਰਾਣੇ ਨੂੰ। ਇਧਰੋਂ ਇਹ ਵੀ ਚਲੀ ਜਾਂਦੀ ਹੈ, ਜਿਸ ਵਕਤ ਰਾਣੇ ਨਾਲ ਗੱਲ ਹੁੰਦੀ ਹੈ ਚੰਦਰਹਾਸ ਨਾਲ, ਉਹ ਕਹਿਣ ਲੱਗੀ ਵੀ ਇਹਦੇ ਚ ਕਿਹੜੀ ਗੱਲ ਹੈ, ਕੌਣ ਕਹਿੰਦਾ ਇਹ ਗੱਲ, ਕਹਿੰਦੇ ਬ੍ਰਾਹਮਣ ਆਏ ਹੋਏ ਨੇ ਉੱਥੋਂ। ਕਹਿੰਦੇ ਕੋਈ ਗੱਲ ਨੀ, ਰਵਿਦਾਸ ਦਾ ਆਪ ਪਰਮੇਸ਼ੁਰ ਦਾ ਹੈ ਰੂਪ, ਉਹ ਫਰਕ ਨਹੀਂ ਹੈਗਾ ਉਹਦੇ ਵਿੱਚ ਤੇ ਰੱਬ ਦੇ ਵਿੱਚ, ਇੱਕੋ ਰੂਪ ਹੋਏ ਹੋਏ ਨੇ, ਦੋਏ ਓਤ ਬੋਧ ਨੇ, ਸੰਤ ਤੇ ਅਨੰਤ ਦਾ ਕੋਈ ਅੰਤਰ ਨਹੀਂ। ਸੋ ਉਸ ਵੇਲੇ ਬਹੁਤ ਉਹਨੇ ਮਿੱਠੇ ਬਚਨਾਂ ਦੇ ਨਾਲ ਉਸ ਨੂੰ ਕਾਬੂ ਕਰਿਆ। ਕਹਿਣ ਲੱਗੇ ਤੁਸੀਂ ਐਂ ਕਰੋ, ਨਾਰਾਜ਼ ਨਾ ਹੋਵੋ, ਪਹਿਲਾਂ ਉਹਨਾਂ ਦੇ ਦਰਸ਼ਨ ਤਾਂ ਕਰ ਲਓ, ਫਿਰ ਤੁਹਾਨੂੰ ਪਤਾ ਲੱਗ ਜੂਗਾ ਵੀ ਉਹ ਕੀ ਚੀਜ਼ ਨੇ। ਇੱਥੇ ਬੁਲਾ ਲਓ, ਮੈਂ ਬ੍ਰਾਹਮਣਾਂ ਦੇ ਨਾਲ ਗੱਲ ਕਰਦੀ ਹਾਂ। ਚਲੋ ਬਾਹਰ ਆ ਗਈ, ਉੱਥੇ ਦੇ ਬ੍ਰਾਹਮਣ ਬੇਅੰਤ ਰਲੇ ਹੋਏ ਨੇ ਤੇ ਕਾਸ਼ੀ ਵਾਲਿਆਂ ਨੇ ਰਲਾ ਕੇ ਬੜਾ ਭਾਰਾ ਰੌਲਾ ਗੌਲਾ ਖੜਾ ਕਰਿਆ ਹੋਇਆ। ਪਿੱਛੇ ਬੇਅੰਤ ਬੰਦੇ ਖੜੇ ਨੇ, ਇੱਕੋ ਹੀ ਗੱਲ ਕਹੀ ਜਾਂਦੇ ਜੀ ਇਹਨੇ ਮਰਿਆਦਾ ਭੰਗ ਕਰਤੀ, ਛੋਟੀ ਜਾਤ ਛੋਟੀ ਜਾਤ। ਬਾਹਰ ਆਈ, ਕਹਿਣ ਲੱਗੀ ਤੁਹਾਨੂੰ ਤਕਲੀਫ ਕੀ ਹੈ? ਰਵਿਦਾਸ ਦੀ ਮਹਿਮਾ ਨੂੰ ਤੁਸੀਂ ਜਾਣਦੇ ਨਹੀਂ ਹੋ, ਤੁਹਾਨੂੰ ਆਹੀ ਤਕਲੀਫ ਹੈ ਨਾ ਵੀ ਦੱਸਣਾ ਨਹੀਂ ਤੁਹਾਨੂੰ ਮਿਲਦੀ? ਕਹਿੰਦੇ ਹਾਂ ਜੀ ਆਹੀ ਤਕਲੀਫ ਹੈ। ਕਹਿੰਦੇ ਮੈਂ ਜੱਗ ਕਰਨਾ ਹੁਣ ਵੱਡਾ ਜੱਗ, ਇਹਦੇ ਚ ਸਾਰੇ ਬ੍ਰਾਹਮਣਾਂ ਨੂੰ ਬੁਲਾਉਂਗੀ ਹਜ਼ਾਰਾਂ ਦੀ ਤਦਾਦ, ਕਾਸ਼ੀ ਵਾਲਿਆਂ ਨੂੰ ਵੀ ਇੱਥੇ ਵਾਲਿਆਂ ਨੂੰ ਵੀ, ਤੇ ਫਿਰ ਤੁਹਾਨੂੰ ਦੱਸਣਾ ਮਿਲ ਜਾਏਗੀ, ਖੁੱਲੀ ਦੱਸਣਾ ਦੋ 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 ਮੋਹਰਾਂ ਸਾਰੀਆਂ। ਕਹਿੰਦੇ ਸਾਨੂੰ ਦੱਸਣਾ ਹੀ ਚਾਹੀਦੀ ਹੈ, ਵਾਪਸ ਚਲੇ ਗਏ। ਰਵਿਦਾਸ ਜੀ ਨੂੰ ਬੇਨਤੀ ਪੱਤਰ ਦੇ ਕੇ ਬੰਦਾ ਭੇਜ ਦਿੱਤਾ ਕਿ ਮਹਾਰਾਜ ਆਪ ਕਿਰਪਾ ਕਰੋ, ਮੈਨੂੰ ਵੀ ਦਰਸ਼ਨ ਦਿਓ। ਰਾਜਾ ਚੰਦਰਹਾਸ ਬੜੀ ਅਧੀਨਗੀ ਨਾਲ ਚਿੱਠੀ ਲਿਖਦਾ ਹੈ ਤੇ ਰਵਿਦਾਸ ਜੀ ਉੱਥੋਂ ਚੱਲਦੇ ਨੇ। ਗੱਲ ਵਿਚਾਰੀ ਵਿਚਾਰ ਕੇ ਚੱਲ ਪਏ ਤੇ ਜਦ ਆਪ ਚਿਤੌੜਗੜ੍ਹ ਆਉਂਦੇ ਨੇ, ਉਸ ਵੇਲੇ ਇਸ ਨੇ ਇਹਦੇ ਮਨ ਚ ਆਈ ਚੰਦਰਹਾਸ ਦੇ ਵੀ ਕਿਤੇ ਮੈਂ ਆਪਣੀ ਜਨਾਨੀ ਦੇ ਮਗਰ ਲੱਗ ਕੇ ਤਾਂ ਨਹੀਂ ਕਰ ਰਿਹਾ, ਵੀ ਮੈਂ ਵੀ ਪਰਖ ਲਾਂ। ਉਸ ਨੇ ਆਪਣੀ ਜਿਗਾ ਕਲੰਗੀ ਲਾ ਕੇ ਸੀਟ ਦੇ ਥੱਲੇ ਰੱਖ ਦਿੱਤੀ ਵੀ ਜੇ ਤਾਂ ਉਹਨਾਂ ਨੇ ਮੈਨੂੰ ਕਹਿ ਤਾ ਵੀ ਤੇਰੀ ਜਿਗਾ ਕਲੰਗੀ ਫਲਾਣੇ ਥਾਂ ਪਈ ਹੈ ਤੇ ਤੂੰ ਪਹਿਨੀ ਕਿਉਂ ਨਹੀਂ ਹੈ, ਤਾਂ ਉਹ ਪੂਰੇ ਜੇ ਨਾ ਗਿਆ ਫੇਰ ਤਾਂ ਵੈਸੇ ਹੀ ਨੇ। ਉਸ ਵੇਲੇ ਆਪਨੇ ਰਵਿਦਾਸ ਜੀ ਦਾ ਸਤਿਕਾਰ ਕਰਨ ਵਾਸਤੇ ਤਿਆਰੀ ਕਰੀ ਤੇ ਬਾਹਰ ਜਿਸ ਥਾਂ ਦੇ ਉੱਤੇ ਠਹਿਰਾਏ ਗਏ ਸੀ ਉੱਥੇ ਆਪ ਸਤਿਕਾਰ ਕਰਨ ਵਾਸਤੇ ਜਾਂਦੇ ਨੇ ਤੇ ਜਦੋਂ ਜਾ ਕੇ ਇਹਨਾਂ ਨੇ ਨਮਸਕਾਰ ਕਰੀ, ਰਵਿਦਾਸ ਜੀ ਕਹਿਣ ਲੱਗੇ, ਕਹਿੰਦੇ ਰਾਜਨ ਅੱਜ ਤੁਹਾਡੀ ਦਸਤਾਰ ਸੁੰਨੀ ਸੁੰਨੀ ਕਿਉਂ ਲੱਗਦੀ ਹੈ? ਤੁਹਾਡੀ ਜਿਗਾ ਤੇ ਕਲੰਗੀ ਕਿੱਥੇ ਗਈ? ਤੁਸੀਂ ਸੀਟ ਥੱਲੇ ਕਿਉਂ ਰੱਖ ਦਿੱਤੀ? ਤੁਸੀਂ ਉਸੇ ਵੇਲੇ ਚਰਨ ਫੜ ਲਏ, ਕਹਿਣ ਲੱਗੇ ਮਹਾਰਾਜ ਮੈਂ ਬੜਾ ਭੁੱਲਿਆ ਹੋਇਆ ਸੀ, ਮੂਰਖਾਂ ਦੇ ਨਿੰਦਕਾਂ ਦੇ ਦੁਖੀਆਂ ਦੇ ਕਹਿਣੇ ਚ ਆ ਕੇ ਮੇਰੀ ਵੀ ਸ਼ਰਧਾ ਉਹਨਾਂ ਨੇ ਖੀਣ ਕਰ ਦਿੱਤੀ। ਮਹਾਰਾਜ ਕਹਿੰਦੇ ਜਿਹੜੇ ਸਾਧੂਆਂ ਨਾਲ ਲੱਗਦੇ ਨੇ ਨਾ ਉਹਨਾਂ ਨੂੰ ਸੁੱਖ ਨਹੀਂ ਮਿਲਿਆ ਕਰਨਾ।
ਸੁੱਖ ਕਦੇ ਨਾ ਪਾਉਂਦੇ ਜੀ ਮੁਗਧ ਨਰ ਸੰਸਾਰ ਨਾਲ,
ਜਿਸ ਜਿਸ ਨੇ ਵੀ ਸੰਤਾਂ ਦੇ ਨਾਲ ਖਹਿ ਪਾਈ ਹੈ ਉਹਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਈ, ਆਪਣਾ ਸਰਵਨਾਸ਼ ਕੀਤਾ ਉਸਨੇ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਆਪ ਦੇ ਸੰਗਤਾਂ ਆਉਂਦੀਆਂ, ਪੂਰਨਮਾਸ਼ੀ ਦਾ ਦੀਵਾਨ ਭਰਦਾ, ਸੰਗਰਾਂਦ ਦਾ ਭਰਦਾ, ਦੂਰ ਦਰਾਜ ਤੋਂ ਗੱਡੀਆਂ ਚੜ੍ਹ ਕੇ ਹਜ਼ਾਰਾਂ ਦੀ ਤਾਦਾਦ ਸੰਗਤਾਂ ਆਉਂਦੀਆਂ, ਪੈਦਲ ਚੱਲਦੀਆਂ ਨੇ, ਜੱਥੇ ਬਣਾ ਕੇ ਚੱਲਦੀਆਂ। ਇੱਕ ਪਠਾਣਾ ਦਾ ਪਿੰਡ ਸੀ, ਜਦੋਂ ਉੱਥੋਂ ਲੰਘਦੇ ਸੀ, ਉਹ ਬੜੇ ਹੀ ਨਾਸਤਕ ਤੇ ਜਿੱਦੀ ਪਠਾਣ ਸੀ। ਉਹਨਾਂ ਨੇ ਬੋਲੀਆਂ ਮਾਰਨੀਆਂ, ਬੀਬੀਆਂ ਨੂੰ ਟਿਚਰਾਂ ਮਸ਼ਕਰੀਆਂ ਕਰਨੀਆਂ, ਲੰਘ ਜਾਣਾ, ਕਿਸੇ ਨੇ ਕੁਛ ਨਾ ਕਹਿਣਾ, ਵਾਹਿਗੁਰੂ ਵਾਹਿਗੁਰੂ ਕਰਕੇ ਲੰਘ ਜਾਣਾ, ਬਈ ਮੱਤ ਮਾੜੀ ਆ ਇਹਨਾਂ ਲੋਕਾਂ ਨੂੰ। ਕੋਲ ਰਹਿੰਦੇ ਹੋਏ ਡੇਰੇ ਦੇ, ਸੂਰਜ ਦੇ ਕੋਲ ਰਹਿ ਕੇ ਉੱਲੂਆਂ ਵਾਲਾ ਕੰਮ ਕਰ ਰਹੇ ਨੇ, ਅੱਖਾਂ ਵਿੱਚ ਹੀ ਬੈਠੇ, ਕੋਈ ਪਤਾ ਨਹੀਂ ਲੱਗਦਾ ਇਹਨਾਂ ਨੂੰ ਮਹਿਮਾ ਦਾ। ਅਖੀਰ ਜਿਹੜੇ ਉਹਨਾਂ ਚ ਨੌਜਵਾਨ ਸੀ, ਕਹਿਣ ਲੱਗੇ, ਬਰਾਤ ਕਹਿੰਦੇ ਆਨੰਦ ਆਉਂਦਾ, ਕੁੱਤੇ ਲੈ ਆਏ। ਜਦ ਲੰਘਣ ਲੱਗੇ ਜਥੇ, ਕੁੱਤੇ ਛੱਡ ਦਿੱਤੇ, ਕੁੱਤੇ ਰੱਖੇ ਹੋਏ ਸੀਗੇ, ਉਹ ਮਗਰ ਪੈ ਜਾਂਦੇ ਨੇ, ਦੌੜ ਭੱਜ ਹੋ ਜਾਂਦੀ ਹੈ, ਤੇ ਬੀਬੀਆਂ ਦੇ ਚੱਕ ਮਾਰੇ, ਕੱਪੜੇ ਪਾੜਤੇ, ਬੱਚੇ ਕੱਟਤੇ। ਬਾਬਾ ਜੀ ਕੋਲ ਗਏ, ਕਹਿੰਦੇ ਬਾਬਾ ਜੀ ਆਹ ਪਿੰਡ ਬਹੁਤ ਦੁਖੀ ਕਰਦਾ, ਇੱਥੋਂ ਰਸਤਾ ਆਉਂਦਾ ਹੈ। ਬਾਬਾ ਜੀ ਕਹਿੰਦੇ ਭਾਈ ਪ੍ਰੇਮੀ, ਉਹ ਰਸਤਾ ਇੱਕ ਹੋਰ ਵੀ ਹੈਗਾ, ਮੀਲ ਦੋ ਮੀਲ ਬਲ ਕੇ ਆ ਜਾ ਕਰੋ, ਫਰਕ ਪਾ ਲਿਆ ਕਰੋ। ਉਸ ਤਰ੍ਹਾਂ ਹੀ ਸੰਗਤਾਂ ਨੇ ਆਉਣਾ ਸ਼ੁਰੂ ਕਰ ਦਿੱਤਾ, ਤੇ ਉੱਥੇ ਵੀ ਜਾ ਕੇ ਬੈਠ ਜਾ ਕਰਨ, ਤੇ ਉੱਥੇ ਕੁੱਤੇ ਛੱਡ ਦਿਆ ਕਰ। ਕਹਿੰਦੇ ਬਾਬਾ ਜੀ ਉਹ ਵੀ ਰਸਤਾ ਬੰਦ ਹੋ ਗਿਆ, ਉੱਥੇ ਆ ਕੇ ਬਹਿ ਜਾਂਦੇ ਨੇ, ਜਦ ਅਸੀਂ ਉਹਨੇ ਕੁੱਤੇ ਛੱਡ ਦਿੰਦੇ ਨੇ। ਹਰ ਵਾਰੀ ਕਿੰਨੇ ਬੰਦਿਆਂ ਨੂੰ, ਬੀਬੀਆਂ ਨੂੰ, ਬੱਚਿਆਂ ਨੂੰ ਕੁੱਤੇ ਕੱਟ ਖਾਂਦੇ ਨੇ। ਬਾਬਾ ਜੀ ਕਹਿੰਦੇ ਕੋਈ ਨਾ ਪ੍ਰੇਮੀਓ, ਹੁਣ ਵਾਹਿਗੁਰੂ ਜਾਣੇ ਇਹ ਜਾਣੇ, ਆਪਾਂ ਨੇ ਕੋਈ ਡੰਡੇ ਤਾਂ ਹੈ ਨਹੀਂ। ਗੁਰੂ ਦਸਵੇਂ ਪਾਤਸ਼ਾਹ ਨੇ ਤਾਂ ਜਦ ਗ੍ਰਾਮ ਨਗਰ ਸੀਗਾ ਜਿਹੜਾ ਨੂਹ ਗ੍ਰਾਮ, ਉੱਥੇ ਸੰਗਤਾਂ ਨੂੰ ਲੁੱਟ ਲਿਆ, ਡਾਕਾ ਮਾਰ ਕੇ ਜੋ ਗੁਰੂ ਸਾਹਿਬ ਦੀ ਭੇਟਾ ਸੀ ਸਾਰੀ ਦੀ ਸਾਰੀ ਆਪ ਲੁੱਟ ਲਈ। ਗੁਰੂ ਮਹਾਰਾਜ ਕੋਲ ਸੰਗਤ ਚਲੀ ਗਈ, ਬੜਾ ਬਰਾਗ ਕੀਤਾ ਕਿ ਸੱਚੇ ਪਾਤਸ਼ਾਹ ਬੜੀਆਂ ਦੂਰ ਤੋਂ ਸਰਹੱਦੀ ਇਲਾਕੇ ਤੋਂ ਅਸੀਂ ਬਸਤਾਂ ਲੈ ਕੇ ਆਏ ਸੀ, ਇਹ ਪਿੰਡ ਵਾਲਿਆਂ ਨੇ ਲੁੱਟੀਆਂ। ਮਹਾਰਾਜ ਕਹਿੰਦੇ ਤੁਸੀਂ ਕੁਛ ਨਾ ਕਰਿਆ? ਕਹਿੰਦੇ ਨਹੀਂ ਮਹਾਰਾਜ, ਅਸੀਂ ਤਾਂ ਕੁਛ ਨਹੀਂ ਕਰਿਆ। ਉਸ ਵੇਲੇ ਗੁਰੂ ਮਹਾਰਾਜ ਨੇ ਆਪ ਇਹ ਸ਼ਿਕਾਰ ਵਾਸਤੇ ਬਾਹਰ ਨੂੰ ਚਲੇ ਗਏ। ਜਦ ਉਹ ਪਿੰਡ ਦੇ ਕੋਲ ਗਏ, ਕਹਿੰਦੇ ਘੇਰ ਲਓ ਇਹਨਾਂ ਨੂੰ, ਘੇਰ ਲਿਆ, ਲੜਾਈ ਸ਼ੁਰੂ ਹੋ ਗਈ। ਉਹ ਗੜੀ ਸੀ ਆਲੇ ਦੁਆਲੇ, ਸਿੰਘਾਂ ਨੇ ਹਿੰਮਤ ਮਾਰ ਕੇ ਗੜੀ ਦੇ ਉੱਤੇ ਚੜ੍ਹ ਕੇ ਉਹਨਾਂ ਨੂੰ ਕਾਬੂ ਕਰ ਲਿਆ। ਜਿਸ ਵਾਰ ਦੇਖਿਆ ਵੀ ਸਾਡਾ ਬਲ ਨਹੀਂ ਇਹਨਾਂ ਮੂਹਰੇ ਚੱਲਦਾ, ਉਸ ਵੇਲੇ ਸ਼ਰਨ ਆ ਗਏ ਵੀ ਮਹਾਰਾਜ ਸਾਡੇ ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਪਹਿਲਾਂ ਤਾਂ ਚੀਜ਼ਾਂ ਲਿਆਓ, ਸਾਰੀਆਂ ਲਿਆ ਕੇ ਭੇਟਾ ਕਰ ਦਿੱਤੀਆਂ। ਮਹਾਰਾਜ ਕਹਿੰਦੇ ਅੱਜ ਤੋਂ ਜੇ ਕਿਸੇ ਗੁਰਸਿੱਖ ਨੂੰ ਕਿਹਾ ਨਾ, ਤੁਹਾਡਾ ਪਿੰਡ ਬਿਲਕੁਲ ਉਜਾੜ ਦਾਂਗੇ, ਖਤਮ ਕਰ ਦਾਂਗੇ। ਬਾਬਾ ਜੀ ਕਹਿਣ ਲੱਗੇ ਵੀ ਉਹ ਤਾਂ ਮਹਾਰਾਜ ਨੇ ਇਸ ਤਰ੍ਹਾਂ ਕਹਿੰਦੇ, ਚਲੋ ਆਪਾਂ ਸਾਧੂ ਬੰਦੇ ਹਾਂ, ਗੁਰੂ ਜਾਣੇ ਇਹ ਜਾਣੋ। ਸੰਤਾਂ ਦੇ ਮਨ ਵਿੱਚ ਜੇ ਐਸੀਆਂ ਗੱਲਾਂ ਆ ਜਾਣ ਨਾ, ਫਿਰ ਵਾਹਿਗੁਰੂ ਐਕਸ਼ਨ ਚ ਆ ਜਾਂਦਾ। ਵਾਹਿਗੁਰੂ ਜੀ ਨੇ ਰੋਜ਼ ਇੱਕ ਦੋ ਜਵਾਨ ਮਾਰਨੇ ਸ਼ੁਰੂ ਕਰ ਦਿੱਤੇ। ਥੋੜੇ ਜਿਹੇ ਦਿਨਾਂ ਚ ਪਿੰਡ ਦੇ ਸਾਰੇ ਹੀ ਜਵਾਨ ਮਰ ਗਏ, ਇੱਕ ਵੀ ਬੰਦਾ ਨਾ ਰਿਹਾ, ਬੀਬੀਆਂ ਰਹਿ ਗਈਆਂ। ਇੱਕ ਬੀਬੀ ਦੀ ਕੁੱਛੜ ਛੋਟਾ ਜਿਹਾ ਬਾਲ ਸੀ 9 ਮਹੀਨੇ ਦਾ, ਉਹਨੇ ਲਿਜਾ ਕੇ ਸੰਤਾਂ ਬਾਬਾ ਜੀ ਦੇ ਚਰਨਾਂ ਤੇ ਰੱਖ ਦਿੱਤਾ। ਕਹਿੰਦੀ ਬਾਬਾ ਜੀ ਚਾਹੇ ਇਹਨੂੰ ਇੱਥੇ ਮਾਰ ਲਓ, ਚਾਹੇ ਬਚਾ ਲਓ। ਬਾਬਾ ਜੀ ਨੇ ਕਿਰਪਾ ਕਰਤੀ, ਲੈ ਬੀਬੀ ਤੇਰੇ ਕਰਕੇ ਇਸ ਪਿੰਡ ਦੀ ਜੜ ਹੜੀ ਹਰੀ ਰਹਿ ਜੂ, ਨਹੀਂ ਤਾਂ ਉੱਜੜ ਜਾਣਾ ਸੀ। ਸੋ ਸੁੱਖ ਨਾ ਪਾਇਨ ਮੁਗਧ ਨਰ ਸੰਤ ਨਾਲ ਕਹਿੰਦੇ। ਰਵਿਦਾਸ ਜੀ ਨਾਲ ਖਹਿਣਾ ਸ਼ੁਰੂ ਕਰ ਦਿੱਤਾ, ਬੜੀ ਨਿੰਦਿਆ ਕਰਦੇ ਨੇ, ਬੜੀਆਂ ਚੁਗਲੀਆਂ ਕਰਦੇ ਨੇ। ਸਤਸੰਗ ਉਧਰ ਰਾਣੀ ਦੇ ਮਹਿਲਾਂ ਚ ਹੋਣਾ ਸ਼ੁਰੂ ਹੋ ਗਿਆ। ਅਖੀਰ ਰਾਣੀ ਨੇ ਸੱਦਾ ਪੱਤਰ ਭੇਜ ਦਿੱਤਾ, ਰਾਜੇ ਨੇ ਮੋਹਰਾਂ ਲਾ ਕੇ ਭੇਜਤਾ, ਕਾਸ਼ੀ ਦੇ ਬ੍ਰਾਹਮਣ ਮੰਗਾ ਲਏ। ਇੱਥੇ ਦੇ ਬ੍ਰਾਹਮਣਾਂ ਨੂੰ, ਰਾਜਸਥਾਨ ਦੇ ਚਿਤੌੜ ਰਾਜ ਦੇ ਸਾਰੇ ਬ੍ਰਾਹਮਣਾਂ ਨੂੰ ਬੁਲਾ ਲਿਆ, ਤੇ ਉਹ ਦੇਖਦੇ ਨੇ ਵੀ ਰਵਿਦਾਸ ਜੀ ਦੀ ਪੂਜਾ ਹੋ ਰਹੀ ਹੈ, ਕਹਿ ਕੁਛ ਸਕਦੇ ਨਹੀਂ, ਬਾਹਰ ਗੱਲਾਂ ਮਾਰਦੇ ਨੇ। ਤੇ ਜਦੋਂ ਜੱਗ ਸ਼ੁਰੂ ਹੋਇਆ ਤਾਂ ਰਾਣੀ ਝਾਲਾ ਬਾਈ ਨੇ ਕਿਹਾ ਵੀ ਕਿਤੇ ਐਸਾ ਨਾ ਹੋਵੇ, ਗੜਬੜ ਨਾ ਕਰਨ। ਪੁਲਿਸ ਨੂੰ ਚੌਕਸ ਕਰ ਦਿੱਤਾ ਵੀ ਕੋਈ ਗਲਤੀ ਕਰਦਾ, ਪ੍ਰੋਪੇਗੰਡਾ ਕਰਦਾ, ਤੁਸੀਂ ਉਸ ਨੂੰ ਫੜ ਲਓ। ਬਾਰੀ ਸੁਧੇ ਲੰਗਰ ਦੇਣੇ ਸ਼ੁਰੂ ਕਰ ਦਿੱਤੇ, ਅੱਜ ਐਸ ਗੋਤ ਦੀ ਗੌੜ ਗੋਤ ਵਾਲੇ ਖਾਣਗੇ, ਅੱਜ ਆ ਸਰਸਵਤੀ ਗੋਤ ਵਾਲੇ ਸਿਖਾਣਗੇ, ਅੱਜ ਆਹ ਖਾਣਗੇ। ਰੋਜ਼ ਇਸੇ ਤਰ੍ਹਾਂ ਪ੍ਰਸ਼ਾਦੇ ਛਕਾਉਂਦੇ ਰਹੇ, ਤੇ ਉਹਦੇ ਬਾਅਦ ਕਰਿਆ ਵੀ ਅੱਜ ਸਮੂਹ ਲੰਗਰ ਹੋਏਗਾ, ਜਦੋਂ ਸਮੂਹ ਲੰਗਰ ਦਾ ਕਰਿਆ ਤਾਂ ਉਸ ਵੇਲੇ ਆਸਣ ਸਾਰਿਆਂ ਨਾਲੋਂ ਉੱਚਾ ਰਵਿਦਾਸ ਜੀ ਦਾ ਸੈਂਟਰ ਚ ਲਾਤਾ। ਸੰਗਤਾਂ ਬੇਅੰਤ ਵੱਧ ਗਈਆਂ, ਸਾਰਿਆਂ ਨੂੰ ਮਹਿਮਾ ਦਾ ਪਤਾ ਲੱਗਿਆ। ਬ੍ਰਾਹਮਣਾਂ ਤੋਂ ਬਗੈਰ ਜਿੰਨੇ ਹੋਰ ਜਾਤੀਆਂ ਸੀ ਸਭ ਹੋਮ ਹਮਾ ਕੇ ਦਰਸ਼ਨਾਂ ਨੂੰ ਆਉਂਦੀਆਂ, ਇਹ ਕੁੜਦਾ ਹੀ ਰਹਿੰਦੇ ਨੇ। ਤੇ ਜਿਸ ਵਾਰ ਦੇਖਿਆ ਵੀ ਅੱਜ ਆਸਣ ਉਹਨਾਂ ਦਾ ਉੱਚੇ ਥਾਂ ਲਾ ਦਿੱਤਾ, ਗੁਰੂ ਪੂਜਾ ਹੋ ਗਈ, ਉਹਦੇ ਬਾਅਦ ਪ੍ਰਸ਼ਾਦਾ ਵਰਤਾਉਣਾ, ਲੰਗਰ ਚੱਲਣਾ, ਇਹਨਾਂ ਨੇ ਇਤਰਾਜ਼ ਕਰ ਦਿੱਤਾ ਵੀ ਅਸੀਂ ਜਿੱਥੇ ਰਵਿਦਾਸ ਜੀ ਬੈਠੇ ਹੋਣਗੇ ਉੱਥੇ ਬੈਠ ਕੇ ਰੋਟੀ ਨਹੀਂ ਖਾਣੀ। ਬਿਲਕੁਲ ਨਹੀਂ ਰਾਜਨ, ਤੇਰਾ ਲੰਗਰ ਬਣਿਆ ਬਣਾਇਆ ਛੱਡ ਜਾਂਗੇ, ਤੇਰਾ ਜੱਗ ਸੰਪੂਰਨ ਨਹੀਂ ਹੋਣਾ, ਤੂੰ ਬ੍ਰਾਹਮਣਾਂ ਨਾਲ ਬਾਦ ਪਾਇਆ, ਇਹਨਾਂ ਦਾ ਨਿਰਾਦਰ ਕੀਤਾ। ਰਾਜਾ ਕਹਿਣ ਲੱਗਿਆ ਵੀ ਕੋਈ ਗੱਲ ਨਹੀਂ, ਅਸੀਂ ਗੁਰੂ ਜੀ ਨੂੰ ਬੇਨਤੀ ਕਰਕੇ ਦੇਖ ਲੈਂਦੇ ਹਾਂ। ਜਦੋਂ ਇਹ ਗੱਲ ਉਹਨਾਂ ਦੇ ਕੰਨੀ ਪਹੁੰਚੀ, ਕਹਿੰਦੇ ਭਾਈ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਿਹਾ ਸੀ ਵੀ ਇਹ ਜਾਤ ਭਵਾਨੀ ਤੰਗ ਕਰਨਗੇ, ਅਸੀਂ ਇੱਕ ਪਾਸੇ ਹੋ ਕੇ ਬੈਠ ਜਾਂਦੇ ਹਾਂ। ਆਪ ਇੱਕ ਪਾਸੇ ਬੈਠ ਕੇ ਲੰਗਰ ਸ਼ੁਰੂ ਹੋ ਜਾਂਦਾ, ਆਪ ਜਿੱਥੇ ਆਸਣ ਲੱਗਿਆ ਸੀ ਉੱਠ ਕੇ ਚਲੇ। ਕਹਿਣ ਲੱਗੇ ਬੁਲਾ ਲਓ ਭਾਈ ਪ੍ਰੇਮੀਓ, ਅਸੀਂ ਸਾਨੂੰ ਨਹੀਂ ਅਪਮਾਨ ਕਿਸੇ ਗੱਲ ਦਾ, ਵੀ ਤੁਸੀਂ ਹੁਣ ਆਪਣਾ ਪੰਗਤਾਂ ਬਣਾਓ, ਆਪਣੀ ਮਰਿਆਦਾ ਨਾਲ ਛਕੋ। ਰਾਜੇ ਨੇ ਬੜੀ ਸ਼ਰਧਾ ਦੇ ਨਾਲ ਜੱਗ ਕੀਤਾ, ਇਹਦੇ ਵਿੱਚ ਨਾ ਤੁਸੀਂ ਭੰਗਣਾ ਪਾਓਗੇ। ਸੋ ਰਵਿਦਾਸ ਜੀ ਅੰਦਰ ਜਾ ਕੇ ਬੈਠ ਜਾਂਦੇ ਨੇ ਤੇ ਪੰਗਤਾਂ ਲੱਗ ਗਈਆਂ, ਸਾਰੇ ਦੂਰ ਤੱਕ ਪੰਗਤਾਂ ਲੱਗ ਗਈਆਂ। ਹੁਣ ਵਾਹਿਗੁਰੂ ਜੀ ਨੇ ਭਗਤ ਦੀ ਲਾਜ ਰੱਖਣੀ ਹੈ, ਜਦ ਕਦ ਵੀ ਭਗਤਾਂ ਦੇ ਉੱਤੇ ਕੋਈ ਔਕੜ ਆਈ ਹੈ ਉਸੇ ਵੇਲੇ ਵਾਹਿਗੁਰੂ ਜੀ ਦਾ ਬਿਰਦ ਹੈ।
ਹਰਜੀ ਛੱਡ ਕੇ ਸੰਗਾਸਨੇ ਆਉਂਦੇ ਭਗਤਾਂ ਦੇ ਰੱਖਣੇ, ਛੱਡ ਕੇ ਸੰਗਾਸਨੇ ਆਉਂਦੇ ਭਗਤਾਂ ਦੇ ਰੱਖਣੇ,
ਆਪਣੇ ਸੇਵਕੀ ਆਪੇ ਰੱਖ ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕੀ ਤਾਂ ਤਾਂ ਉਠਤਾਵੈ। ਪੰਗਤਾਂ ਲੱਗੀਆਂ, ਸਾਰੇ ਬੈਠ ਗਏ, ਸਾਰੇ ਬ੍ਰਾਹਮਣਾਂ ਦੇ ਮਨ ਵਿੱਚ ਹੈ ਬਈ ਠੀਕ ਹੈ ਅਸੀਂ ਤੋੜ ਦਿੱਤਾ ਰਾਜਾ ਭਗਤ ਜੀ ਨਾਲੋਂ, ਭਗਤ ਨਾਰਾਜ਼ ਹੋਣਗੇ, ਨਾਰਾਜ਼ ਹੋ ਕੇ ਆਪੇ ਹੀ ਚਲੇ ਜਾਣਗੇ। ਲੇਕਿਨ ਦੂਏ ਪਾਸੇ ਕੀ ਹੋਇਆ, ਵਾਹਿਗੁਰੂ ਜੀ ਨੇ ਕੌਤਕ ਰਚਦਾ,
ਹਰਜੀ ਤਾਰ ਕੇ ਰੂਪ ਰਵਿਦਾਸ ਦੇ ਬ੍ਰਾਹਮਣਾਂ ਦੇ ਨਾਲ ਬੈਠ ਗਏ, ਤਾਰ ਕੇ ਰੂਪ ਰਵਿਦਾਸ ਦੇ ਬ੍ਰਾਹਮਣਾਂ ਦੇ ਨਾਲ ਬੈਠ ਗਏ।
ਹਾਂਜੀ
ਪ੍ਰਸ਼ਾਦੇ ਵਰਤ ਕੇ ਸਾਰਿਆਂ ਦੇ ਥਾਲਾਂ ਦੇ ਵਿੱਚ ਅਨੇਕ ਕਿਸਮ ਦੇ ਭੋਜਨ ਪਾ ਦਿੱਤੇ ਤੇ ਵਾਰ ਵਾਰ ਬੇਨਤੀ ਕਰਦਾ ਰਾਜਾ ਚੰਦਰਾਂਸ ਕੇ ਪੰਡਿਤ ਜੀ ਬ੍ਰਾਹਮਣ ਦੇਵਤਾਓ ਤੁਸੀਂ ਪ੍ਰਸ਼ਾਦ ਦਾ ਛਕੋ। ਕੋਈ ਵੀ ਨਹੀਂ ਛਕਦਾ, ਹੱਥੇ ਨਹੀਂ ਕੱਢਦਾ ਕੋਈ। ਕਹਿੰਦੇ ਕੀ ਗੱਲ? ਇੱਕ ਨੂੰ ਪੁੱਛਿਆ ਵੀ ਤੁਸੀਂ ਪ੍ਰਸ਼ਾਦਾ ਕਿਉਂ ਨਹੀਂ ਛਕਦੇ? ਕਹਿੰਦੇ ਕਾਹਦਾ ਜਗੀ ਅਰਦਾਸ ਤਾਂ ਮੇਰੇ ਨਾਲ ਬਿਠਾਤਾ ਤੁਸੀਂ। ਉਹ ਕਹਿੰਦੇ ਤੂੰ ਕਿਉਂ ਨਹੀਂ ਛਕਦਾ ਭਾਈ? ਕਹਿੰਦਾ ਮੇਰੇ ਨਾਲ ਬੈਠਾ, ਇਹਦੇ ਨਾਲ ਤਾਂ ਨਹੀਂ ਬੈਠਾ, ਮੇਰੇ ਨਾਲ ਬੈਠਾ। ਉਹ ਕੱਲਿਆਂ ਕੱਲਿਆਂ ਨੂੰ ਵਿੱਚੋਂ ਵਿੱਚੋਂ ਪੁੱਛਿਆ ਵੀ ਤੂੰ ਕਿਉਂ ਨਹੀਂ ਛਕਦਾ? ਕਹਿੰਦਾ ਮੇਰੇ ਨਾਲ ਤਾਂ ਜੀ ਰਵਿਦਾਸ ਬੈਠਾ, ਪਹਿਲਾਂ ਇਹਨੂੰ ਉਠਾਲੋ। ਰਾਜਾ ਕਹਿਣ ਲੱਗਿਆ ਹੈਰਾਨੀ ਦੀ ਗੱਲ ਹੈ, ਰਵਿਦਾਸ ਜੀ ਇੱਕ ਨੇ ਤੇ ਤੁਸੀਂ ਸਾਰੇ ਹੀ ਕਹੀ ਜਾਂਦੇ ਹੋ, ਝੂਠ ਬੋਲਦੇ ਹੋ ਸਾਰੇ। ਸਿਆਣੇ ਸਿਆਣੇ ਬ੍ਰਾਹਮਣ ਉੱਠ ਕੇ ਖੜੇ ਹੋ ਗਏ, ਕਹਿਣ ਲੱਗੇ ਉਹ ਪ੍ਰੇਮੀਆਂ ਆਪਾਂ ਰੱਬ ਦੇ ਨਾਲ ਮੁਕਾਬਲਾ ਸ਼ੁਰੂ ਕਰ ਲਿਆ, ਮਾੜੀ ਗੱਲ ਕਰੀ, ਗਲਤੀ ਮੰਨੋ ਆਪਣੀ, ਭਗਤ ਜੀ ਨੂੰ ਲਿਆ ਕੇ ਬਿਠਾ ਲਓ। ਉਸ ਵੇਲੇ ਬੇਨਤੀ ਕਰੀ ਕਿ ਮਹਾਰਾਜ ਜਾਓ ਰਵਿਦਾਸ ਜੀ ਨੂੰ ਉਹਨਾਂ ਦੇ ਆਸਣ ਤੇ ਲਿਆ ਕੇ ਬਿਠਾਓ, ਅਸੀਂ ਪੰਗਤਾਂ ਚ ਪ੍ਰਸ਼ਾਦਾ ਫੇਰ ਛਕਾਂਗੇ। ਜਦੋਂ ਰਵਿਦਾਸ ਜੀ ਆ ਕੇ ਆਸਣ ਤੇ ਬੈਠ ਗਏ, ਸਾਹਮਣੇ ਪੰਗਤਾਂ ਲੱਗੀਆਂ ਹੋਈਆਂ, ਸਾਰੇ ਹੀ ਹੈਰਾਨ ਹੋ ਗਏ ਵੀ ਰਵਿਦਾਸ ਜੀ ਜਿਹੜਾ ਨਾਲ ਬੈਠਾ ਸੀ ਹੁਣ ਤਾਂ ਹੈ ਹੀ ਨਹੀਂ। ਉਸ ਵੇਲੇ ਅਲੋਪ ਹੋ ਗਿਆ। ਸੋ ਪਰਮੇਸ਼ਰ ਛੁਪਿਆ ਨਹੀਂ ਰਹਿਣ ਦਿੰਦਾ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਉਸ ਵੇਲੇ ਰਵਿਦਾਸ ਜੀ ਨੇ ਪਿਆਰ ਦੇ ਵਿੱਚ ਆ ਕੇ ਸ਼ਬਦ ਉਚਾਰਨ ਕਰਿਆ।
ਕੋਈ ਕਰ ਨਾ ਸਕੇ ਲੀਲਾ ਐਸੀ ਜਿਹੜੀ ਮੇਰੇ ਰਾਮ ਨੇ ਕਰੀ, ਕਰ ਨਾ ਸਕੇ ਲੀਲਾ
ਕੌਣ ਕਰੇ ਗਰੀਬ ਨਵਾਜ ਗੁਸਾਈਆਂ, ਮੇਰਾ ਮਾਥਾ ਛਤਰ ਤਰੇ, ਜਾ ਕੀ ਸੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਡਰੈ, ਨੀਚੋਂ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ, ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਓ ਤੇ ਸਭੈ ਸਰ। ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਨੂੰ ਪ੍ਰਗਟ ਕੀਤਾ। ਉਹਦੇ ਬਾਅਦ ਹੁਕਮ ਹੋਇਆ ਅਕਾਲ ਪੁਰਖ ਦਾ ਵੀ ਹੁਣ ਤੁਸੀਂ ਇੱਕ ਥਾਂ ਬੈਠੋ, ਬੈਠ ਕੇ ਹਰੀ ਦਾ ਪ੍ਰਚਾਰ ਕਰੋ ਤੇ ਨਾਮ ਵੀ ਦਾਤ ਦੇਵੋ ਸੰਸਾਰ ਨੂੰ। ਸੋ ਉਸ ਤੋਂ ਬਾਅਦ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਪੂਰਾ ਆਦਰ ਸਤਿਕਾਰ ਦੇ ਕੇ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕੀਤੀ ਤੇ ਅਸੀਂ ਜਿੱਥੇ ਦੂਸਰੀਆਂ ਗੁਰੂ ਦੀ ਬਾਣੀ ਨੂੰ ਅਸੀਂ ਕਹਿੰਦੇ ਹਾਂ ਕਿ ਪੱਕੀ ਬਾਣੀ ਹੈ, ਗੁਰੂ ਦੀ ਬਾਣੀ ਹੈ, ਉੱਥੇ ਰਵਿਦਾਸ ਜੀ ਦੀ ਬਾਣੀ ਵੀ ਗੁਰੂ ਦੀ ਬਾਣੀ ਹੈ। ਸੋ ਇਸ ਤਰ੍ਹਾਂ ਦੇ ਨਾਲ ਆਪਣੇ ਸਾਰਿਆਂ ਨੇ ਉਹਨਾਂ ਦੀ ਯਾਦ ਮਨਾਈ ਹੈ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਸਾਰੇ ਪ੍ਰੇਮੀ ਅਨੰਦ ਸਾਹਿਬ ਚ ਵੱਲੋਂ ਭਾਈ
ਰਾਮ ਕਲੀ ਮਨ ਲਾ ਤੀ ਜਾਨ ਦੀ ਕਿਉਂ ਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਏ ਪਾਇਆ ਸਭੋ ਤਗਾਬੋ ਹਰੀ ਤੇਰਾ ਮਨ ਕੀ ਪਾਇਆ
ਬਸ